ਦੂਤਾ ਦਹਿਨ ਪਿਆ ਗੋਬਿੰਦ ਪ੍ਰਗਟਾਇਆ ਦੂਤਾਂ ਦਹਿਨ ਪਿਆ ਦੂਤਾਂ ਦਹਿਨ ਪਿਆ ਗੋਬਿੰਦ ਪ੍ਰਗਟਾਇਆ ਹਰ ਮੰਗਲ ਗਾਓ ਸਖੀ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਸਿਰ ਸ਼ਾਹ ਕੈ ਸਾਚਾ ਸਾਹਿਬ ਸਿਰ ਸ਼ਾਹ ਕੈ ਸਾਚਾ ਸਾਹਿਬ ਅਵਰ ਨਾਹੀ ਕੋ ਦੂਜਾ ਹੈ ਸਿਰ ਸ਼ਾਹ ਕੈ ਸਾਚਾ ਸਾਹਿਬ ਅਵਰ ਨਾਹੀ ਕੋ ਦੂਜਾ ਹੈ
ਅਬਰ ਨਹੀਂ ਕੋ ਦੂਜਾ ਹੈ
ਸਿਰ ਸ਼ਾਹ ਕੈ ਸੱਚਾ ਸਾਹਿਬ ਅਬਰ ਨਹੀਂ ਕੋ ਦੂਜਾ ਹੈ
ਨਹੀਂ ਕੋ ਸੱਚਾ ਸਾਹਿਬ ਅਬਰ ਨਹੀਂ ਕੋ ਦੂਜਾ ਹੈ
ਸਿਰ ਸ਼ਾਹ ਕੈ ਸੱਚਾ ਸਾਹਿਬ ਸਿਰ ਸ਼ਾਹ ਕੈ ਸੱਚਾ ਸਾਹਿਬ ਅਵਰ ਨਾਹੀ ਕੋ ਦੂਜਾ ਹੈ ਸਿਰ ਸ਼ਾਹ ਕੈ ਸੱਚਾ ਸਾਹਿਬ ਅਵਰ ਨਾਹੀ ਕੋ ਦੂਜਾ ਹੈ
ਸਿਰ ਸ਼ਾਹ ਕੈ ਸੱਚਾ ਸਾਹਿਬ
ਅਵਰ ਨਾਹੀ ਕੋ
ਦੂਜਾ ਹੈ ਸਿਰ ਸ਼ਾਹ ਕੈ ਸੱਚਾ ਸਾਹਿਬ ਅਵਰ ਨਾਹੀ ਕੋ ਦੂਜਾ ਹੈ
ਸਿਰ ਸ਼ਾਹ ਕੈ ਸੱਚਾ ਸਾਹਿਬ
ਅਵਰ ਨਾਹੀ ਕੋ ਦੂਜਾ ਹੈ ਸਿਰ ਸ਼ਾਹ ਕੈ ਸੱਚਾ ਸਾਹਿਬ ਅਵਰ ਨਾਹੀ ਕੋ ਦੂਜਾ ਹੈ
ਅਵਰ ਨਾਹੀ ਕੋ ਦੂਜਾ ਹੈ ਅਵਰ ਨਾਹੀ ਕੋ ਦੂਜਾ ਹੈ ਅਵਰ ਨਾਹੀ ਕੋ ਦੂਜਾ ਹੈ
ਅਵਰ ਨਾਹੀ
ਅਵਰ
ਨਹੀਂ ਕੋ ਦੂਜਾ ਹੈ ਅਵਰ ਨਹੀਂ ਕੋ ਦੂਜਾ ਹੈ ਅਵਰ ਨਹੀਂ ਕੋ ਦੂਜਾ ਹੈ
ਅਵਰ ਨਹੀਂ ਕੋ ਦੂਜਾ ਹੈ ਅਵਰ ਨਹੀਂ ਕੋ ਦੂਜਾ ਹੈ ਅਵਰ ਨਹੀਂ ਕੋ ਦੂਜਾ ਹੈ
ਅਵਰ ਨਹੀਂ ਕੋ ਦੂਜਾ ਹੈ ਅਵਰ ਨਹੀਂ ਕੋ ਦੂਜਾ ਹੈ ਅਵਰ ਨਹੀਂ ਕੋ ਦੂਜਾ ਹੈ ਅਵਰ ਨਹੀਂ ਕੋ ਦੂਜਾ ਹੈ ਅਵਰ ਨਹੀਂ ਕੋ ਦੂਜਾ ਹੈ ਅਵਰ ਨਹੀਂ ਕੋ ਦੂਜਾ ਹੈ
ਸਿਰ ਸ਼ਾਹ ਕੈ ਸੱਚਾ ਸਾਹਿਬ ਸਿਰ ਸ਼ਾਹ ਕੈ ਸਿਰ ਸ਼ਾਹ ਕੈ ਅਵਰ ਨਾਹੀਂ ਕੋ ਦੂਜਾ ਹੈ ਸਿਰ ਸ਼ਾਹ ਕੈ ਸੱਚਾ ਸਾਹਿਬ ਅਵਰ ਨਾਹੀਂ ਕੋ ਦੂਜਾ ਹੈ ਸਿਰ ਸ਼ਾਹ
ਕੈ ਸੱਚਾ ਸਾਹਿਬ ਅਵਰ ਨਾਹੀਂ ਕੋ ਦੂਜਾ ਹੈ ਸਿਰ ਸ਼ਾਹ ਕੈ ਸੱਚਾ ਸਾਹਿਬ ਅਵਰ ਨਾਹੀਂ ਕੋ ਦੂਜਾ ਹੈ
ਸਿਰ ਸ਼ਾਹ ਕੈ ਸੱਚਾ ਸਾਹਿਬ
ਅਵਰ ਨਾਹੀਂ ਕੋ ਦੂਜਾ ਹੈ ਸ਼ਾਹ ਕੈ ਸੱਚਾ ਸਾਹਿਬ ਅਵਰ ਨਾਹੀਂ ਕੋ ਦੂਜਾ ਹੈ
ਸਿਰ ਸ਼ਾਹ ਕੈ ਸੱਚਾ ਸਾਹਿਬ
ਅਵਰ ਨਾਹੀਂ ਕੋ ਦੂਜਾ ਹੈ ਸਿਰ
जहाँ के सच्चा साहिब अवर नाहीं को दूजा है। सिर शाहाँ के सच्चा साहिब अवर नाहीं को दूजा है।
सिर शाहाँ के सच्चा साहिब अवर नाहीं को दूजा है। सिर शाहाँ के सच्चा साहिब अवर नाहीं को दूजा है। सिर शाहाँ के सच्चा साहिब अवर नाहीं को दूजा है। सिर शाहाँ के सच्चा साहिब अवर नाहीं को दूजा है।
करे आनंद आनंदी मेरा कट कट पूरन सिर सिरे नवेरा। सिर शाहां के सच्चा शाह अवर नाहीं को दूजा है। आओ मारू राग दे इस शब्द हन बहुत प्यार नाल आपां सारे दूरे नेड़ों चल के हर महीने दी तरह मंथली समागम विच हाजरियां भरन वास्ते पहुंच रहे हां। सब तो पहला फतेह बुलाओ, आखो वाहिगुरु जी का वाहिगुरु जी की फतेह। बहुत प्यार नाल तुसीं गुरबाणी दा कीर्तन सरवण कर रहे सी। बहुत प्यार नाल गुरबाणी दे जदों मैं स्टेज ते आया उदों मैं तीन शब्द सुने। शब्द गाया जा रहा सी हम कर साजन आए, सूही राग दा गुरु नानक पातशाह दा शब्द। साचे मेल मिलाए सहज मिलाए हर मन पाए। दूसरा शब्द गाया गया हर बिन कौन सहाई मन का। तीसरा शब्द गाया गया मन कहां लवाइए आन को। ये पंचम पातशाह दा शब्द। जदों तुसी सारी दी सारी गुरबाणी नू एक लड़ी विच पढ़ोगे जां सुनोगे, साडा गुरबाणी नाल माफ करियो बहुत घट लोक हन जिहड़े गुरबाणी दे विचार सुन के बहुत खुश हुंदे आ, जिन्हां दा गुरबाणी दी कथा सुन के मन लगदा। क्योंकि कारण यह है, हुण पिछले दिनां च तुसीं भाई साहब जी पासों तकरीबन कई महीनियां तों, वैसे ते हर दवान विच ही साडी अपनी गल हुंदी है, साड़ी अपने आप दी खुद दी हर इंसान दी अपनी कथा हुंदी है। पर माफ करियो साडा हले भी किते किते सुभा इदां दा है भी किते किते असीं हजे भी सोचने हां भी दूजे दी गल कीती जाए ते सानूं चंगा लगदा। हुण अपनी विचारधारा तो उल्ट बंदियां दी गल सुन लो, आपां नूं ऐं लगदा वी क्या बात है, वी गल ते आही होणी, पखंडियां दी गल करो कर्मकांड दी गल करो, उह ऐं करदे ऐ उह ऐं करदे ऐ उह ऐं करदे, सानूं साडे चेहरे क्योंकि कुदरती साडा सुभाअ इदां दा बणिया होया। किसे संपर्दा दी गल करो, किसे संपर्दा दे बाबे दी गल करो, सानूं ऐं लगदा वी आही गल होणी चाहीदी है। मनुख अपनी आप दी खुद दी गल सुण के राजी नहीं, ते गुरबाणी वह कह लो भी गुरबाणी वह शब्द हैं जिहड़ी साडी खुद की गल करते हैं। हुण तीन शब्द तुसीं सुन रहे सी, शायद तुहाडा मन मैनू नहीं पता कोई किदां दा है, किसी का किदां दा सुभाअ है, पर ऐ लगता जिवें तिने शब्द सुनो तो तिने शब्द तुहानूं मोढ़े तो फड़ के हिला रहे होण। हिल जाग जाग गुरबाणी का एक एक शब्द सुनो तो ए लगता भी हलूण रहा हो। जो किसी कोई बहुता ही सुता हो तो उन्होंने हलूणिया जाता है, उठ। एक तो वैसे ही बंदे कई बंदे सुते होंगे वैसे ही आवाज नाल ही जाग पैंदे है, तो कुछ इन्ने गूढ़ी नींद में सुते होंगे उन्होंने हलूण हलू हलूणना पैंदा, हलूणे तो जागते है। तो गुरबाणी के जोड़े शब्द हैं सानू हलूण दे है। जो तुम इदा के शब्द सुनते हो हर बिन कौन सहाई मन का, मन कहां लभाई है आन को, वह मना किहड़ियां चीज़ां दे लोभ विच फसिया फिरदा, मन कहां लुभाई है आन को, किहड़ियां होर चीज़ां विच। क्योंकि असीं हुण जिन्ने आपां बैठे हैं इत्थे सारे असीं खुशी लभण लई फिरदे हां ना। बंदा जे किसी मंदिर में जाता है, किसी गुरद्वारे जाता है, किसी मसीत में जाता है, किसी गिरजाघर में जाता है, किसी धर्म नाल जुड़िया होया, कोई धर्म के कर्म करता है, कादे लई करता है? सारे के सारे धर्म के कर्म जिहड़े है वह मनुख अपनी खुशी लई करता है, वी इहदे नाल मैनूं खुशी मिले।
ਇਹਦੇ ਨਾਲ ਮੈਂ ਖੁਸ਼ ਹੋ ਸਕਾਂ। ਅਸੀਂ ਇਸ ਲਈ ਕਰਦੇ ਹਾਂ ਸਾਰਾ ਕੁਛ। ਬੰਦਾ ਪੈਸਾ ਜੋੜਦਾ ਕਾਹਦੇ ਲਈ? ਆਪਾਂ ਆਹ ਖਰੀਦਾਂਗੇ, ਆਪਾਂ ਆਹ ਖਰੀਦਾਂਗੇ, ਉਹਦੇ ਨਾਲ ਕੀ ਹੋਊ? ਉਹਦੇ ਨਾਲ ਸਾਨੂੰ ਖੁਸ਼ੀ ਮਿਲੂ। ਆਪਾਂ ਗੱਡੀ ਲਿਆਵਾਂਗੇ, ਉਹਦੇ ਨਾਲ ਸਾਨੂੰ ਖੁਸ਼ੀ ਮਿਲੂ। ਮੁੰਡੇ ਦਾ ਵਿਆਹ ਕਰਾਂਗੇ, ਧੀ ਨੂੰ ਕਿਤੇ ਨੌਕਰੀ 'ਤੇ ਲਵਾਵਾਂਗੇ ਜਾਂ ਬਾਹਰਲੇ ਦੇਸ਼ ਚਲੇ ਜਾਵਾਂਗੇ, ਉਹਦੇ ਨਾਲ ਕੀ ਹੋਊ? ਸਾਨੂੰ ਖੁਸ਼ੀ ਮਿਲੂ। ਅਸੀਂ ਖੁਸ਼ੀ ਲਈ ਕਰ ਰਹੇ ਹਾਂ ਸਭ ਕੁਛ ਹੀ। ਹਰ ਬੰਦਾ ਆਪਣੀ ਖੁਸ਼ੀ ਲਈ ਭੱਜਿਆ ਫਿਰਦਾ, ਸੁੱਖ ਲਈ ਭੱਜੇ ਫਿਰਦੇ ਆ। ਦੁਨੀਆਂ ਦਾ ਹਰ ਬੰਦਾ ਹੀ, ਇਹ ਨਹੀਂ ਇੱਕ ਅੱਧਾ। ਆਪਾਂ ਇੱਥੇ ਦੀਵਾਨ ਸੁਣਨ ਆਉਂਦੇ ਹਾਂ, ਆਪਾਂ ਵੀ ਖੁਸ਼ੀ ਲਈ, ਵੀ ਆਪਾਂ ਕਥਾ ਸੁਣੀਏ, ਆਪਾਂ ਕੀਰਤਨ ਸੁਣੀਏ, ਉਹਦੇ ਨਾਲ ਸਾਨੂੰ ਇਹ ਜਿਹੜੀ ਜ਼ਿੰਦਗੀ ਹੈ ਇਹ ਚੰਗੀ ਲੱਗਣ ਲੱਗ ਜਾਏ। ਇਹ ਜਿਹੜੀ ਜ਼ਿੰਦਗੀ ਹੈ ਸਾਨੂੰ ਪਿਆਰੀ ਪਿਆਰੀ ਜਾਪੇ। ਅਸੀਂ ਇਸ ਲਈ ਸਭ ਕੁਛ ਕਰਦੇ ਹਾਂ। ਮਨ ਕਹਾਂ ਲੁਭਾਈਏ ਆਨਕੋ, ਪਰ ਮਨ ਫਿਰ ਵੀ ਕਿਤੇ ਨਾ ਕਿਤੇ, ਹੁਣ ਉਹ ਚੀਜ਼ਾਂ ਆਪਾਂ ਖਰੀਦੀਆਂ ਉਹ ਤਾਂ ਕਿਤੇ ਨਾ ਕਿਤੇ ਪੁਰਾਣੀਆਂ ਹੋ ਜਾਣਗੀਆਂ। ਗੱਡੀ ਖਰੀਦੋ, ਅੱਜ ਜਿਹੜੀ ਗੱਡੀ ਦੀ ਕੀਮਤ 10 ਲੱਖ ਰੁਪਈਆ, ਆਉਣ ਵਾਲੇ ਦੋਵਾਂ ਚਾਰਾਂ ਸਾਲਾਂ ਨੂੰ ਪੰਜਾਂ ਸਾਲਾਂ ਨੂੰ ਉਹਦੀ ਕੀਮਤ ਅੱਧੀ ਰਹਿ ਜਾਂਦੀ ਹੈ। ਤੁਸੀਂ 5-7 ਸਾਲ ਗੱਡੀ ਚਲਾ ਲਓ, ਉਹਦੀ ਕੀਮਤ 6 ਲੱਖ ਰਹਿ ਜਾਣੀ ਹੈ, 7 ਰਹਿ ਜੂਗੀ, ਘੱਟ ਜਾਂਦੀ ਹੈ ਉਹਦੀ ਕੀਮਤ। ਮਤਲਬ ਗੱਡੀ ਖਰੀਦੀ, ਉਹਦਾ ਥੋੜ੍ਹਾ ਜਿਹਾ ਸਮਾਂ ਚਾਹ ਆਇਆ, ਮੁੜ ਕੇ ਫਿਰ ਖੁਸ਼ੀ ਦੀ ਕਿਤੇ ਦੀ ਕਿਤੇ ਚਲੇ ਗਈ। ਤੁਸੀਂ ਨੌਕਰੀ 'ਤੇ ਲੱਗੇ, ਨੌਕਰੀ 'ਤੇ ਹੁਣ ਰੋਜ਼ ਰੋਜ਼ ਜਾਣਾ ਪੈਂਦਾ, ਮਹੀਨੇ ਕੁ ਬਾਅਦ ਜਦੋਂ ਤਨਖਾਹ ਆਉਂਦੀ, ਉਦੋਂ ਜਦੋਂ ਬੈਂਕ 'ਚੋਂ ਕਢਾ ਕੇ ਲਿਆਈ ਦੀ ਹੈ ਤਨਖਾਹ, ਉਦੋਂ ਖੁਸ਼ੀ ਮਿਲਦੀ, ਉੱਦਾਂ ਮਹੀਨਾ ਕੰਮ ਕਰਨ ਨੂੰ ਕਿੱਥੇ ਜੀ ਕਰਦਾ? ਮਤਲਬ ਖੁਸ਼ੀ ਹੈ ਨਹੀਂ ਨੌਕਰੀ ਦੀ। ਐਂ 'ਚੋਂ ਨੌਕਰੀ ਲੱਗ ਜੂ, ਖੁਸ਼ ਹੋ ਜਾਵਾਂਗੇ, ਪੈਸਾ ਆ ਗਿਆ, ਪਰ ਖੁਸ਼ੀ ਨਹੀਂ ਆਈ। ਤੁਸੀਂ ਕੱਪੜੇ ਪਾਓ, ਕੱਪੜੇ ਅੱਜ ਪਾਏ ਹੈ, ਹੁਣ ਉਹਨਾਂ ਕੱਪੜਿਆਂ ਦੀ ਥਾਂ ਕਿਤੇ 6 ਮਹੀਨਿਆਂ ਬਾਅਦ ਤੁਸੀਂ ਨਵਾਂ ਕੁੜਤਾ ਪਜਾਮਾ ਸਵਾ ਲਿਆ, ਨਵੀਂ ਪੱਗ ਲੈ ਲਈ, ਹੁਣ ਉਹ ਕੁੜਤਾ ਪਜਾਮਾ ਪੁਰਾਣਾ ਹੋ ਗਿਆ, ਹੁਣ ਉਹਦੀ ਪਹਿਲਾਂ ਵਾਲੀ ਵੀ ਖੁਸ਼ੀ ਰਹੀ ਨਹੀਂ। ਹੁਣ ਮਤਲਬ ਹਰ ਚੀਜ਼ ਪੁਰਾਣੀ ਹੋ ਰਹੀ ਹੈ। ਇਸ ਕਰਕੇ ਕਬੀਰ ਸਾਹਿਬ ਦਾ ਬਚਨ ਗਾਇਆ ਜਾ ਰਿਹਾ ਸੀ, ਮਨ ਕਹਾਂ ਲੁਭਾਈਏ ਆਨਕ, ਕਿਹੜੇ ਲੋਭ ਵਿੱਚ ਫਸਿਆ ਫਿਰਦਾ। ਤੇ ਕਬੀਰ ਸਾਹਿਬ ਕਹਿੰਦੇ ਫਿਰ ਕਰੀਏ ਕੀ? ਕਬੀਰ, ਲੁੱਟਣਾ ਹੈ ਤੋ ਲੁੱਟ ਲੈ, ਰਾਮ ਨਾਮ ਹੈ ਲੁੱਟ। ਜੇ ਤੂੰ ਲੁੱਟਣਾ ਹੀ ਹੈ, ਜੇ ਤੂੰ ਲੋਭ ਹੀ ਕਰਨਾ ਹੈ, ਤੇ ਚੰਗੀ ਗੱਲ ਦਾ ਬੰਦੇ ਨੂੰ ਲੋਭ ਚਾਹੀਦਾ, ਵੀ ਚੰਗੀ ਗੱਲ ਆਵੇ ਜ਼ਿੰਦਗੀ 'ਚ, ਚੰਗੀ ਗੱਲ ਸੁਣੀ, ਇਕੱਲਾ ਸੁਣੇ ਹੀ ਨਾ, ਚੰਗੀ ਗੱਲ ਸੁਣ ਕੇ ਉਹਨੂੰ ਲਾਗੂ ਕਰਕੇ ਉਹਨੂੰ ਗੁਣ ਬਣਾਵੇ। ਜਿਵੇਂ ਭਾਈ ਸਾਹਿਬ ਤੋਂ ਤੁਸੀਂ ਸੁਣਦੇ ਹੋ, ਕਹਿੰਦੇ ਗਿਆਨ ਦਾ ਫਾਇਦਾ ਤਾਂ ਹੈ ਜੇ ਗਿਆਨ ਗੁਣ ਬਣ ਜਾਏ। ਪਰ ਗਿਆਨ ਹੁਣ ਕੀ ਹੈ? ਅਸੀਂ ਗਿਆਨ ਚੱਕੀ ਫਿਰਦੇ ਹਾਂ, ਪਰ ਲੋਕਾਂ ਨਾਲ ਲੜਨ ਲਈ ਚੱਕੀ ਫਿਰਦੇ ਹਾਂ, ਗਿਆਨ ਗੁਣ ਨਹੀਂ ਬਣਿਆ ਹੋਇਆ। ਦਇਆ ਬਾਰੇ ਗੱਲਾਂ ਸੁਣੀ ਗਏ ਸੁਣੀ ਗਏ, ਦਇਆ ਕਰਨੀ ਚਾਹੀਦੀ ਹੈ, ਕਰਨੀ ਚਾਹੀਦੀ ਹੈ, ਕਰਨੀ ਚਾਹੀਦੀ ਹੈ, ਪਰ ਆਪਣੇ ਅੰਦਰ ਆਪਦੇ ਅੰਦਰ ਕਦੀ ਦਇਆ ਆਈ ਨਹੀਂ। ਗਿਆਨ ਸੁਣ ਲਿਆ ਵੀ ਦਇਆ ਬਹੁਤ ਵਧੀਆ ਚੀਜ਼ ਹੈ, ਕਿਸੇ ਦਾ ਭਲਾ ਮੰਗਣਾ ਬਹੁਤ ਵਧੀਆ ਚੀਜ਼ ਹੈ, ਪਰ ਭਲਾ ਮੰਗਿਆ ਹੈ ਹੀ ਨਹੀਂ। ਉਹ ਗਿਆਨ 'ਤੇ ਲੈ ਲਿਆ, ਪਰ ਗਿਆਨ ਗੁਣ ਬਣੇ ਹੀ ਨਹੀਂ ਕਦੀ। ਇਸ ਕਰਕੇ ਮਨ ਕਹਾਂ ਲੁਭਾਈਏ ਆਨਕ। ਫਿਰ ਜਦੋਂ ਜਦੋਂ ਇਹ ਸ਼ਬਦ ਸੁਣਦੇ ਹਾਂ, ਹਰ ਵਿਰ ਕੌਣ ਸਹਾਈ ਮਨ ਕਾ, ਮਾਤ ਪਿਤਾ ਭਾਈ ਸੁਤ ਬਨਤਾ ਹਿਤ ਲਾਗੋ ਸਭ ਫਨਕਾ। ਫਿਰ ਜਦੋਂ ਇਹ ਸ਼ਬਦਾਂ ਨੂੰ ਸੁਣਦੇ ਹਾਂ ਵੀ ਕੌਣ ਸਹਾਈ ਹੋਵੇ ਮਨ ਦਾ, ਤੇ ਸਹਾਈ ਹੋਣ ਵਾਲਾ ਕੋਈ ਨਾ ਮਾਂ ਨਾ ਪਿਓ, ਮਨ ਦਾ ਸਹਾਈ ਤੇ ਕੋਈ ਕਿਸੇ ਨੇ ਵੀ ਨਹੀਂ ਹੋਣਾ। ਅਸੀਂ ਠੱਗੀਆਂ ਮਾਰਦੇ ਹਾਂ, ਠੱਗੀਆਂ ਮਾਰ ਕੇ ਬੰਦਾ ਪੈਸਾ ਇਕੱਠਾ ਕਰਦਾ ਕੋਈ ਖੁਸ਼ੀ ਆਵੇ, ਤੇ ਕਬੀਰ ਸਾਹਿਬ ਉੱਥੇ ਫਿਰ ਕਹਿ ਦਿੰਦੇ, ਕਹਿੰਦੇ ਨਹੀਂ ਨਹੀਂ ਨਹੀਂ, ਬਹੁ ਪਰਪੰਚ ਕਰ ਪਰਤਨ ਲਿਆਵੈ ਸੁਤਦਾਰਾ ਪੈ ਆਣ ਲੁਟਾਵੈ। ਮਨ ਮੇਰੇ ਭੁੱਲੇ ਕਪਟ ਨਾ ਕੀਜੋ, ਭੁੱਲਿਆ ਮਨਾ ਤੂੰ ਐਵੇਂ ਕਪਟ ਨਾ ਕਰਿਆ ਕਰ, ਫਰੇਬ ਨਾ ਕਰਿਆ ਕਰ, ਧੋਖਾ ਨਾ ਕਰਿਆ ਕਰ, ਦੋ ਨੰਬਰੀ ਨਾ ਬਣ। ਮਨ ਮੇਰੇ ਭੁੱਲੇ ਕਪਟ ਨਾ ਕੀਜੇ, ਕਹਿੰਦੇ ਕੀ ਹੋਣਾ? ਕਹਿੰਦੇ ਅੰਤ ਨਵੇਰਾ ਤੇਰੇ ਜੀ ਪੈ ਲੀਜੇ, ਔਖੀ ਤੇ ਤੇਰੀ ਜਾਨ ਰਹਿਣੀ ਹੈ। ਨਾ ਘਰ ਵਾਲੀ ਨੂੰ ਪਤਾ ਵੀ ਇਹਨੇ ਸੂਟ ਕਿਵੇਂ ਲਿਆ ਕੇ ਦਿੱਤਾ ਹੈ, ਨਾ ਬੱਚਿਆਂ ਨੂੰ ਪਤਾ ਵੀ ਇਹਨਾਂ ਨੇ ਖਿਡੌਣੇ, ਪਿਤਾ ਜੀ ਨੇ, ਬਾਪੂ ਜੀ ਨੇ ਖਿਡੌਣੇ ਕਿਵੇਂ ਲਿਆ ਕੇ ਦਿੱਤੇ ਹੈ, ਨਾ ਕਿਸੇ ਨੂੰ ਪਤਾ ਹੀ ਨਹੀਂ ਵੀ ਗੱਡੀ ਕਿਵੇਂ ਖਰੀਦੀ ਹੈ। ਪਰ ਆਪਣੇ ਆਪ ਨੂੰ ਤਾਂ ਪਤਾ ਵੀ ਇਹ ਮੇਰੀ ਕਮਾਈ ਹੈ ਹੀ ਨਹੀਂ ਸੀ, ਇਹ ਜਿਹੜਾ ਘਰ ਬਣਿਆ ਹੈ ਇਹ ਮੇਰੀ ਹੱਕ ਦੀ ਕਮਾਈ ਹੈ ਹੀ ਨਹੀਂ ਸੀ। ਅਤੇ ਕੀ ਹੋ ਰਿਹਾ ਹੁਣ? ਜਾਨ ਔਖੀ ਰਹਿੰਦੀ ਹੈ, ਹਮੇਸ਼ਾ ਜਾਨ ਸੂਲੀ 'ਤੇ ਟੰਗੀ ਰਹਿੰਦੀ ਹੈ। ਅੰਤਨ ਵੇਰਾ ਤੇਰੇ ਜੀ ਪੈ ਲੀਜੇ, ਕਬੀਰ ਸਾਹਿਬ ਕਹਿੰਦੇ ਨਹੀਂ 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 ਨਹੀਂ, ਤੂੰ ਖੁਸ਼ੀ ਨਾਲ, ਖੁਸ਼ੀ ਇਹਨਾਂ ਚੀਜ਼ਾਂ ਵਿੱਚ ਨਾ ਲੱਭ। ਮਨ ਕਹਾਂ ਲੁਭਾਈਏ ਆਨਕ। ਫਿਰ ਕਹਿੰਦੇ ਕਰੀਏ ਕੀ? ਕਹਿੰਦੇ ਆਪਣੇ ਅੰਦਰ ਸੱਜਣ ਲੈ ਕੇ ਆ। ਤੇ ਸੱਜਣ ਕੌਣ ਹੈ ਸਾਡੇ, ਅਸਲ ਸੱਜਣ ਕੌਣ ਹੈ? ਮਹਾਰਾਜ ਕਹਿੰਦੇ ਅਸਲ ਸੱਜਣ ਤੇਰੇ ਗੁਣ ਨੇ। ਫਿਰ ਹੁੰਦਾ ਕੀ ਉਹਦੇ ਨਾਲ? ਕਹਿੰਦੇ ਹਮ ਘਰ ਸਾਜਣ ਆਏ, ਸੱਚ ਹੈ ਮੇਲ ਮਿਲਾਏ। ਕਹਿੰਦੇ ਸੱਜਣ ਘਰ ਵਿੱਚ ਆ ਗਏ, ਕਹਿੰਦੇ ਹੁਣ ਕੀ ਹੋ ਗਿਆ? ਕਹਿੰਦੇ ਮੇਲ ਹੋ ਗਿਆ, ਸੱਚ ਹੈ ਮੇਲ ਮਿਲਾਏ। ਕਹਿੰਦੇ ਸਹਿਜ ਮਿਲਾਏ ਹਰ ਮਨ ਪਾਏ, ਬਸ ਸੱਜਣਾ ਦਾ ਹੀ ਆਉਣਾ। ਕਿਉਂਕਿ ਆਹ ਸਾਰੇ ਗੁਰਬਾਣੀ ਦੇ ਸ਼ਬਦ ਪੜ੍ਹਨ ਤੋਂ ਬਾਅਦ ਜਦੋਂ ਇੱਕ ਸਵਾਲ ਕੀਤਾ ਜਾਂਦਾ, ਫਿਰ ਉਹਨਾਂ ਸਵਾਲਾਂ ਦਾ ਹੱਲ ਗੁਰਬਾਣੀ ਦੱਸਦੀ ਹੈ। ਜਿੱਥੇ ਇਹ ਕਹਿ ਦਿੱਤਾ ਵੀ ਕਿਸੇ ਨੇ ਸਹਾਈ ਨਹੀਂ ਹੋਣਾ, ਫਿਰ ਕਰੀਏ ਕਿ? ਮਹਾਰਾਜ ਕਹਿੰਦੇ ਗੁਣ ਲਿਆ, ਹਮ ਕਰ ਸਾਜਣ ਆਏ, ਆਪਣੇ ਸੱਜਣ ਲੈ ਕੇ ਆ। ਹਮਕਰ ਸਾਜਨ ਆਏ ਕਿਉਂਕਿ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ ਗੁਣਾਂ ਦੀ ਗੰਢ ਗਵਾ ਲਈ ਔਗੁਣਾਂ ਦੀਆਂ ਪੰਡਾਂ ਬੰਨ ਲਈਆਂ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ ਫਿਰ ਸਤਿਗੁਰੂ ਜੀ ਕਹਿੰਦੇ ਹੈ ਉਹਨਾਂ ਗੁਰਬਾਣੀ ਦੇ ਵਿੱਚ ਸਮਝਾਇਆ ਪਾਪ ਕਮਾਵਦਿਆਂ ਤੇਰਾ ਕੋਈ ਨਾ ਬੇਲੀ ਰਾਮ ਕਹਿੰਦੇ ਜੇ ਕਮਾਉਣਾ ਤੇ ਗੁਣ ਕਵਾ ਕਬੀਰ ਲੁੱਟਣਾ ਹੈ ਤਾਂ ਲੁੱਟ ਲੈ ਰਾਮ ਨਾਮ ਹੈ ਲੂਟ ਫਿਰ ਪਾਛੇ ਪਛਤਾਵੋਗੇ ਪ੍ਰਾਣ ਜਾਹੇਂਗੇ ਛੂਟ ਪ੍ਰਾਣ ਨਿਕਲ ਗਏ ਫਿਰ ਕੀ ਪਛਤਾਵਾ ਹੀ ਰਹਿ ਜਾਂਦਾ ਹੈ ਫਿਰ ਬੰਦੇ ਕੋਲ ਪਛਤਾਵਾ ਰਹਿ ਜਾਂਦਾ ਫਿਰ ਸਤਿਗੁਰੂ ਜੀ ਕਹਿੰਦੇ ਹੈ ਪਾਪ ਕਮਾਵਦਿਆਂ ਤੇਰਾ ਕੋਈ ਨਾ ਬੇਲੀ ਰਾਮ ਪਾਪ ਕਮਾਵਦਿਆਂ ਪਾਪ ਕਮਾਵਦਿਆਂ ਤੇਰਾ ਕੋਈ ਨਾ ਬੇਲੀ ਰਾਮ ਪਾਪ ਕਮਾਵਦਿਆਂ ਤੇਰਾ ਕੋਈ ਨਾ ਬੇਲੀ ਰਾਮ ਪਾਪ ਕਮਾਵਦਿਆਂ
ਤੇਰਾ ਕੋਈ ਨਾ ਬੇਲੀ ਰਾਮ ਪਾਪ ਕਮਾਵਦਿਆਂ
ਤੇਰਾ ਕੋਈ ਨਾ ਬੇਲੀ ਰਾਮ ਜੀ ਪਾਪ ਕਮਾਵਦਿਆਂ ਤੇਰਾ ਕੋਈ ਨਾ ਬੇਲੀ
ਰਾਮ
ਪਾਪ ਕਮਾਵਦਿਆਂ
ਤੇਰਾ ਕੋਈ ਨਾ ਬੇਲੀ ਰਾਮ
ਜੀ ਪਾਪ ਕਮਾਵਦਿਆਂ ਜੀ ਪਾਪ ਕਮਾਵਦਿਆਂ ਤੇਰਾ ਕੋਈ ਨਾ ਬੇਲੀ ਰਾਮ ਪਾਪ ਕਮਾਵਦਿਆਂ ਤੇਰਾ ਕੋਈ ਨਾ ਬੇਲੀ ਰਾਮ
ਪਾਪ ਕਮਾਵਦਿਆਂ ਤੇਰਾ ਕੋਈ ਨਾ ਬੇਲੀ ਰਾਮ
ਜੀ ਪਾਪ ਕਮਾਵਦਿਆਂ
ਤੇਰਾ ਕੋਈ ਨਾ ਬੇਲੀ ਰਾਮ ਪਾਪ ਕਮਾਵਦਿਆਂ
ਕੋਈ ਨਾ ਬੇਲੀ ਰਾਮ ਕੋਈ ਨਾ ਬੇਲੀ ਰਾਮ
ਕੋਈ ਨਾ ਬੇਲੀ ਰਾਮ
ਜੀ ਪਾਪ ਕਮਾਵਦਿਆਂ ਜੀ ਪਾਪ ਅੰਨ ਕਾਇ ਰਤੜਿਆ ਵਾਟ ਦੁਹੇਲੀ ਰਾਮ ਅਨਕਾਇ ਰਾਤੜਿਆ ਵਾਟ ਦੁਹੇਲੀ ਰਾਮ
ਅਨਕਾਇ ਰਾਤੜਿਆ ਵਾਟ ਦੁਹੇਲੀ ਰਾਮ ਅਨਕਾਇ ਰਾਤੜਿਆ
ਵਾਟ ਦੁਹੇਲੀ ਰਾਮ ਅਨਕਾਇ ਰਾਤੜਿਆ ਵਾਟ ਦੁਹੇਲੀ ਰਾਮ
ਅਨਕਾਇ ਰਾਤੜਿਆ ਵਾਟ ਦੁਹੇਲੀ ਰਾਮ
ਅਨਕਾਇ ਰਾਤੜਿਆ ਜੀ ਵਾਟ ਦੁਹੇਲੀ ਰਾਮ ਅਨਕਾਇ ਰਾਤੜਿਆ ਵਾਟ ਦੁਹੇਲੀ ਰਾਮ ਅਨਕਾਇ
ਰਾਤੜਿਆ ਵਾਟ ਦੁਹੇਲੀ ਰਾਮ
ਅਨਕਾਇ ਰਾਤੜਿਆ
ਵਾਟ ਦੁਹੇਲੀ ਰਾਮ
ਜੀ ਪਾਪ ਕਮਾਵਦਿਆਂ ਤੇਰਾ ਕੋਈ ਨਾ ਬੇਲੀ ਰਾਮ ਪਾਪ ਕਮਾਵਦਿਆਂ ਤੇਰਾ ਕੋਈ ਨਾ ਬੇਲੀ ਰਾਮ
ਪਾਪ ਕਮਾਵਦਿਆਂ ਤੇਰਾ ਕੋਈ ਨਾ ਬੇਲੀ ਰਾਮ
ਪਾਪ
ਕਮਾਵਦਿਆਂ ਤੇਰਾ ਕੋਈ ਨਾ ਬੇਲੀ ਰਾਮ
ਇਸੇ ਕਰਕੇ ਹਰ ਬਿਨ ਕੌਣ ਸਹਾਈ ਮਨ ਕਾ ਤੇ ਫਿਰ ਇਸੇ ਕਰਕੇ ਹਮ ਘਰ ਸਾਜਣ ਆਏ ਆਪਣੇ ਹਿਰਦੇ ਰੂਪੀ ਘਰ ਵਿੱਚ ਸੱਜਣ ਲੈ ਕੇ ਆਓ ਤੇ ਸੱਜਣ ਠੱਗ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਇਹੀ ਆਖਿਆ ਸੀ ਵੀ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸਨ ਕਹਿੰਦੇ ਜਦੋਂ ਜਿੰਦ ਔਖੀ ਹੋਵੇ ਤੇ ਫਿਰ ਉਹ ਜ਼ਿੰਦਗੀ ਥੋੜ੍ਹਾ ਹੁੰਦੀ ਹੈ ਫਿਰ ਗੁਣਾਂ ਨਾਲ ਹੀ ਅਸਲ ਜ਼ਿੰਦਗੀ ਬਣਦੀ ਹੈ ਸਵਾਓ। ਭਾਈ ਸਾਹਿਬ ਆ ਗਏ ਆ, ਗੁਰਬਾਣੀ ਨੂੰ ਸੁਣੀਏ ਤੇ ਗੁਰਬਾਣੀ ਨੂੰ ਸੁਣ ਕੇ ਉਹਨੂੰ ਲੜੀ ਬਣਾ ਕੇ ਆਪਣੇ ਮਾਇੰਡ ਵਿੱਚ ਹਰਕਾ ਬਿਲੋਵਣਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤੱਤ ਨਾ ਜਾਈ, ਹਰਕਾ ਬਿਲੋਵਣਾ ਮਨ ਕਾ ਵਿਚਾਰਾ। ਉਹਨਾਂ ਸ਼ਬਦਾਂ ਨੂੰ ਜਦੋਂ ਇੱਥੇ ਸ਼ਬਦ ਸਟੇਜ ਉੱਤੇ ਗਾਏ ਜਾਣ, ਉਹਨੂੰ ਆਪਣੇ ਮਨ ਵਿੱਚ ਲਿਖਿਆ ਜਾਵੇ, ਉਹਨੂੰ ਆਪਣੇ ਮਨ ਵਿੱਚ ਮਾਲਾ ਵਾਂਗੂ ਫੇਰਿਆ ਜਾਵੇ। ਤੇ ਕਬੀਰ ਸਾਹਿਬ ਦਾ ਬਚਨ ਆਪਾਂ ਗਾ ਰਹੇ ਸੀ, ਸੁਣ ਰਹੇ ਸੀ, ਮਨ ਕਹਾਂ ਲਵਾਈਏ ਆਨਕੋ, ਮਨਾ ਕਿਹੜੇ ਲੋਭ ਵਿੱਚ ਫਸਿਆ ਫਿਰਦਾ। ਕਬੀਰ, ਲੂਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੈ ਪਛਤਾਹੋਗੇ, ਪ੍ਰਾਣ ਜਾਹੇਂਗੇ ਛੂਟ। ਫਿਰ ਇਨਸਾਨ ਕੋਲ, ਮਨੁੱਖ ਕੋਲ ਕੇਵਲ ਤੇ ਕੇਵਲ ਪਛਤਾਵਾ ਰਹਿ ਜਾਂਦਾ। ਤੇ ਜ਼ਿੰਦਗੀ ਬੀਤਣ ਤੋਂ ਪਹਿਲਾਂ ਪਹਿਲਾਂ ਆਪਣੀ ਇਹ ਸੋਹਣੀ ਜੀ ਜ਼ਿੰਦਗੀ ਨੂੰ, ਕਿਉਂਕਿ ਸਾਡੀ ਜਿਹੜੀ ਸਾਰੀ ਭੱਜ ਦੌੜ ਹੈ ਉਹ ਖੁਸ਼ੀ ਲੱਭਣ ਲਈ ਹੈ। ਅਸੀਂ ਖੁਸ਼ ਧਰਮ ਕਰਮ ਕਰਦੇ ਹਾਂ, ਪੈਸਾ ਇਕੱਠਾ ਕਰਦੇ ਹਾਂ, ਨੌਕਰੀ ਕਰਦੇ ਹਾਂ, ਘਰ ਬਣਾਉਂਦੇ ਹਾਂ ਖੁਸ਼ੀ ਲਈ। ਇਸੇ ਕਰਕੇ ਮਨ ਕਹਾਂ ਲਵਾਈਏ ਯਾਰ, ਜਦੋਂ ਅਸੀਂ ਬਾਕੀ ਲੋਭ ਛੱਡ ਕੇ ਇੱਧਰ ਗਿਆਨ ਵਾਲੇ ਪਾਸੇ ਆਵਾਂਗੇ, ਇਹਦਾ ਲੋਭ ਕਰਾਂਗੇ, ਤੇ ਲੋਭ ਗਿਆਨ ਇਕੱਠਾ ਕਰਨ ਤੋਂ ਬਾਅਦ ਨੂੰ ਜਦੋਂ ਗੁਣ ਬਣਾਵਾਂਗੇ, ਫਿਰ ਜ਼ਿੰਦਗੀ ਸੁਹਾਵਣੀ ਬਣਨੀ ਹੈ। ਸਵਾਉ, ਬਹੁਤ ਪਿਆਰ ਨਾਲ ਤੁਸੀਂ ਕਾਫੀ ਲੰਮੇ ਸਮੇਂ ਤੋਂ ਹਾਜ਼ਰੀਆਂ ਭਰ ਰਹੇ ਹੋ। ਭਾਈ ਸਾਹਿਬ ਸਟੇਜ ਉੱਤੇ ਆ ਗਏ ਹੈ, ਉਹਨਾਂ ਪਾਸੋਂ ਰਹਿੰਦਾ ਸਮਾਂ ਬਹੁਤ ਟਕਾ ਨਾਲ, ਜਿਹੜੀ ਸੰਗਤ ਬਾਹਰ ਹੈ ਬੇਨਤੀ ਹੈ ਕਿ ਜਲਦੀ ਜਲਦੀ ਨਮਸਕਾਰ ਕਰਕੇ ਪੰਡਾਲ ਵਿੱਚ ਸਜਣ ਦੀ ਕਿਰਪਾਲਤਾ ਕਰੋ। ਤੇ ਦੂਸਰੀ ਬੇਨਤੀ ਲੰਗਰ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਜਿੰਨਾ ਚਿਰ ਦੀਵਾਨ ਚੱਲਦਾ ਕਿਰਪਾ ਕਰਕੇ ਲੰਗਰ ਬੰਦ ਕਰ ਦਿਓ। ਭੈਣਾਂ ਨੂੰ ਬੇਨਤੀ ਹੈ ਜ਼ਰੂਰ ਬੱਚਿਆਂ ਦਾ ਖਿਆਲ ਰੱਖਿਓ, ਰੌਲੇ ਤੋਂ ਸੰਕੋਚ ਰੱਖਿਓ। ਰਹਿੰਦਾ ਸਮਾਂ ਬਹੁਤ ਪਿਆਰ ਨਾਲ ਟਕਾ ਨਾਲ ਆਪਾਂ ਗੁਰਮਤਿ ਦੀਆਂ ਵਿਚਾਰਾਂ ਕਥਾ ਕੀਰਤਨ ਦਾ ਆਨੰਦ ਮਾਣਨਾ ਹੈ। ਹੋਈਆਂ ਭੁੱਲਾਂ ਦੀ ਖਿਮਾ ਫਤਿਹ ਬੁਲਾਓ, ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਜੀ। ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਾਇਕ ਖਸਮ ਹਮਾਰੇ, ਨਾਇਕ ਖਸਮ ਹਮਾਰੇ। ਨਿਮਕ ਨਿਮਕ ਤੁਮ ਹੀ ਪ੍ਰਤਪਾਲੋ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹੋ, ਹਮ ਬਾਰਕ ਤੁਮਰੇ ਤਾਰੇ। ਜਿਹਵਾ ਕਵਨ ਗੁਣ ਕਹੀਏ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨ ਕਿਨਹੀ ਲਹੀਏ, ਤੇਰੋ ਅੰਤ ਨ ਕਿਨਹੀ ਕੋਟ ਪਰਾਦ ਹਮਾਰੇ ਖੰਡੋ, ਕੋਟ ਪਰਾਦ ਹਮਾਰੇ ਬੋਲੋ ਜੀ, ਕੋਟ ਪਰਾਦ ਹਮਾਰੇ ਖੰਡੋ, ਕੋਟ ਪਰਾਦ ਹਮਾਰੇ ਖੰਡੋ। ਅਨਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਧ ਰਖਾਵੋ, ਤੁਮ ਆਪਨ ਬਿਰਧ ਰਖਾਵੋ ਜੀ, ਤੁਮ ਆਪਨ ਬਿਰਧ ਰਖਾਵੋ, ਤੁਮਰੀ ਸ਼ਰਨ ਤੁਮਾਰੀ ਆਸ। ਤੁਮਰੀ ਸ਼ਰਣ ਤੁਮਰੀ ਸ਼ਰਣ ਤੁਮਾਰੀ ਆਸਾ, ਪ੍ਰਭ ਕੀ ਜੈ ਕਿਰਪਾ ਨਿਧਾਨ। ਹਮ ਹਰ ਗੁਣ ਗਾਵਹਿਗੇ, ਹਉ ਤੁਮਰੀ ਕਰੋਨਿਤ ਆਸ, ਪ੍ਰਭ ਮੋਹਿ ਕਬ ਗਲ ਲਾਵਹਿਗੇ, ਮੋਹਿ ਕਬ ਗਲ ਲਾਵਹਿਗੇ ਜੀ, ਮੋਹਿ ਕਬ ਗਲ ਲਾਵਹਿਗੇ। ਬੋਲੋ ਜੀ, ਮੋਹਿ
ਕਬ ਗਲ ਲਾਵਹਿਗੇ।
ਤੁਮਰੀ ਸ਼ਰਣ ਤੁਮਰੀ ਸ਼ਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰੱਖੋ ਰੱਖਣ ਆਰ ਦਿਆਲਾ ਨਾਨਕ ਕਰਕੇ ਗੁਲੇ ਨਾਨਕ ਕਰਕੇ ਨਾਨਕ ਕਰਕੇ ਗੋਲੇ ਸਾਨੂੰ ਆਪਣੇ ਬਣਾ ਕੇ ਗੋਲੇ ਸਤਿਗੁਰ ਰੱਖ ਲੋ ਜੀ ਆਪਣੇ ਬਣਾ ਕੇ ਗੋਲੇ ਸਤਿਗੁਰ ਰੱਖ ਲੋ ਜੀ ਸਾਨੂੰ ਆਪਣੇ ਬਣਾ ਕੇ ਗੋਲੇ ਸਤਿਗੁਰ ਰੱਖ ਲੋ ਜੀ ਆਪਣੇ ਬਣਾ ਕੇ ਗੋਲੇ ਸਤਿਗੁਰ ਰੱਖ ਲੋ ਜੀ ਆਪਣੇ ਬਣਾ ਕੇ ਗੋਲੇ ਸਦਾ ਲਈ ਰੱਖ ਲੋ ਜੀ ਆਪਣੇ ਬਣਾ ਕੇ ਗੋਲੇ ਸਦਾ ਲਈ ਰੱਖ ਲੋ ਜੀ ਸਾਨੂੰ
ਆਪਣੇ ਬਣਾ ਕੇ ਗੋਲੇ ਸਦਾ ਲਈ ਰੱਖ ਲੋ ਜੀ
ਸਾਨੂੰ
ਆਪਣੇ ਬਣਾ ਕੇ ਗੋਲੇ ਸਦਾ ਲਈ ਰੱਖ ਲੋ ਜੀ
ਥੋੜੀ ਦਲੇਰ ਬਣਾ ਲੋ ਆਪਣੇ ਬਣਾ ਕੇ ਗੋਲੇ ਆਪਣੇ ਬਣਾ ਕੇ ਗੋਲੇ ਆਪਣੇ ਬਣਾ ਕੇ ਬਣਾ ਲੋ ਸਾਨੂੰ ਆਪਣੇ ਬਣਾ ਲੋ ਗੋਲੇ ਸਤਿਗੁਰ ਪਿਆਰੇ ਜੀ ਆਪਣੇ ਬਣਾ ਲੋ ਗੋਲੇ ਸਤਿਗੁਰ ਪਿਆਰੇ ਜੀ
ਸਾਨੂੰ ਆਪਣੇ ਬਣਾ ਲੋ ਗੋਲੇ ਸਤਿਗੁਰ ਪਿਆਰੇ ਜੀ ਆਪਣੇ ਬਣਾ ਲੋ ਗੋਲੇ ਸਤਿਗੁਰ ਪਿਆਰੇ ਜੀ
ਵਾਹ ਰਲ ਕੇ ਆਪਾਂ ਥੋੜਾ ਚਿਰ ਕੀਰਤਨ ਕਰਦੇ ਹਾਂ ਮਨ ਬਿਰਤੀ ਇਕਾਗਰ ਰੱਖਿਓ ਨਾਲ ਬੋਲਿਓ ਸਾਰੇ ਆਪਣੇ ਬਣਾ ਕੇ ਗੋਲੇ ਸਤਿਗੁਰ ਰੱਖ ਲੋ ਬੋਲੋ ਸੰਗਤ ਆਪਣੇ
ਸਤਿਗੁਰ ਰੱਖ ਲੋ
ਸਾਨੂੰ ਆਪਣੇ ਬਣਾ ਕੇ
ਸਤਿਗੁਰ ਰੱਖ ਲੋ
ਸਾਨੂੰ ਆਪਣੇ ਬਣਾ ਕੇ
ਗੋਲੇ ਸਤਿਗੁਰ ਰੱਖ ਲੋ
ਹਾਂ ਆਪਣੇ ਬਣਾ ਕੇ
ਗੋਲੇ ਸਤਿਗੁਰ ਰੱਖ ਲੋ ਜੀ
ਹਾਂ ਆਪਣੇ
ਬਣਾ ਕੇ ਗੋਲੇ ਸਤਿਗੁਰ ਰੱਖ ਲੋ ਜੀ
ਉਹ ਤੈਨੂੰ ਕਹਿੰਦੇ ਨੇ ਬਖਸ਼ਣ ਹਾਰ ਬਖਸ਼ ਗੁਨਾਈਆਂ ਨੂੰ ਬੋਲੋ ਕਹਿੰਦੇ ਨੇ
ਬਖਸ਼ਣ ਹਾਰ ਬਖਸ਼ ਗੁਨਾਈਆਂ ਨੂੰ
ਕਹਿੰਦੇ ਨੇ ਬਖਸ਼ਣ
ਹਾਰ ਬਖਸ਼ ਗੁਨਾਈਆਂ
ਪੜੋ ਪੜੋ ਕਹਿੰਦੇ ਨੇ ਬਖਸ਼ਣ ਗੁਨਾਈਆਂ ਨੂੰ ਕਹਿੰਦੇ ਨੇ ਬਖਸ਼ਣ ਹੁਣ ਤਾਂ ਰਸਤੇ ਪਾ ਦਿਓ ਭੁੱਲਿਆਂ ਰਾਈਆਂ ਨੂੰ ਸਾਨੂੰ ਹੁਣ ਤਾਂ ਰਸਤੇ ਪਾ ਦਿਓ ਭੁੱਲਿਆਂ ਰਾਈਆਂ ਨੂੰ,
ਸਾਨੂੰ ਹੁਣ ਤਾਂ ਰਸਤੇ ਪਾ ਦਿਓ ਭੁੱਲਿਆਂ ਰਾਈਆਂ ਨੂੰ, ਸਾਨੂੰ ਹੁਣ ਤਾਂ ਰਸਤੇ ਪਾ ਦਿਓ ਭੁੱਲਿਆਂ ਰਾਈਆਂ ਨੂੰ,
ਪੜੋ ਹੁਣ ਰਸਤੇ ਪਾ ਦਿਓ ਸਾਰੇ ਰਾਈਆਂ ਨੂੰ, ਸਾਨੂੰ ਹੁਣ ਤਾਂ ਉਹਦੀ ਨਦਰ ਮਿਹਰ ਦੀ ਕਰਕੇ, ਨਦਰ ਮਿਹਰ ਦੀ ਕਰਕੇ,
ਨਦਰ ਮਿਹਰ ਦੀ ਕਰਕੇ, ਨਦਰ ਮਿਹਰ ਦੀ ਕਰਕੇ,
ਨਦਰ ਮਿਹਰ ਦੀ ਕਰਕੇ ਤੱਕੋ ਗੁਨਾਹੀਆਂ, ਨਦਰ ਮਿਹਰ ਦੀ ਕਰਕੇ ਤੱਕੋ ਗੁਨਾਹੀਆਂ, ਪੜੋ ਜੀ
ਨਦਰ ਮਿਹਰ ਦੀ ਕਰਕੇ ਤੱਕੋ ਗੁਨਾਹੀਆਂ ਨੂੰ, ਨਦਰ ਮਿਹਰ ਦੀ ਕਰਕੇ ਤੱਕੋ ਗੁਨਾਹੀਆਂ,
ਪੜੋ ਭੈਣੋ ਸਾਡੇ ਨਦਰ ਮਿਹਰ ਦੀ ਤੱਕੋ ਗੁਨਾਹੀਆਂ ਨੂੰ, ਨਦਰ ਮਿਹਰ ਦੀ ਕਰਕੇ ਤੱਕੋ
ਗੁਨਾਹੀਆਂ ਨੂੰ,
ਵਾਹ 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 ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ, ਸਦਾ ਸਦਾ ਦਾਤਾਰ ਸਾਹਿਬ, ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ, ਸਦਾ ਸਦਾ ਦਾਤਾ ਸਾਹਿਬ, ਸਦਾ ਸਦਾ ਦਾਤਾ
ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ,
ਸਦਾ ਸਦਾ ਦਾਤਾ, ਸਦਾ ਸਦਾ ਦਾਤਾ ਕਰੀ ਪੁਕਾਰ,
ਜੀਓ ਡਰਤ ਹੈ ਆਪਣਾ ਕੈਸੇ ਕਰੀ ਪੁਕਾਰ,
ਦੁੱਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ,
ਦੁੱਖ ਵਿਸਾਰਣ ਸੇਵਿਆ
ਦਾਤਾਰ, ਸਦਾ ਸਦਾ ਦਾਤਾਰ,
ਸਦਾ ਸਦਾ ਦਾਤਾਰ।
साहिब मेरा नीत नवा सदा सदा दा सदा सदा दा साहिब सदा सदा
साहिब मेरा नीत नवा सदा सदा
नीत नवा ਸਦਾ ਸਦਾ ਦਾਤਾ, ਸਦਾ ਸਦਾ ਦਾਤਾ ਸਾਹਿਬ, ਸਦਾ ਸਦਾ ਦਾਤਾ
ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾ, ਸਦਾ ਸਦਾ ਦਾਤਾ ਸਾਹਿਬ, ਸਦਾ ਸਦਾ ਦਾਤਾ
ਸਦਾ ਸਦਾ ਦਾ, ਸਦਾ ਸਦਾ ਦਾ ਸਾਹਿਬ, ਸਦਾ ਸਦਾ ਦਾ
ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾ, ਸਦਾ ਸਦਾ ਦਾ ਸਾਹਿਬ, ਸਦਾ ਸਦਾ ਦਾ
ਸਿੰਘ ਬੋਲ ਸ੍ਰੀ ਵਾਹਿਗੁਰੂ ਬੋਲੋ, ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ, ਸ੍ਰੀ ਵਾਹਿਗੁਰੂ ਸਤਨਾਮ, ਸ੍ਰੀ ਵਾਹਿਗੁਰੂ ਸਾਹਿਬ ਜੀ ਵਾ ਵਾ ਵਾ,
ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ, ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ, ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ, ਸ੍ਰੀ ਵਾਹਿਗੁਰੂ ਸਾਰੇ ਬੋਲਿਆ ਕਰੋ ਸਾਰੇ ਸੰਗਤ ਸਾਧ, ਸ੍ਰੀ ਵਾਹਿਗੁਰੂ ਸਾਹਿਬ ਸਾਧ, ਵਾ ਸ੍ਰੀ ਵਾਹਿਗੁਰੂ ਸਾਧ,
ਸ੍ਰੀ ਵਾਹਿਗੁਰੂ ਸਾਹਿਬ
ਸਾਧ,
ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ।
ਵਾਹਿਗੁਰੂ 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 ਸਾਰੇ ਬੋਲੋ ਵਾਹਿਗੁਰੂ 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 ਸਭ ਦੀ ਆਵਾਜ਼ ਆਵੇ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਚਰਨਾਂ ਤੋਂ ਬਲਿਹਾਰੇ ਤੇਰੀ ਬਾਣੀ ਤੋਂ ਤੇਰੇ ਬਚਨਾਂ ਤੋਂ ਤੇਰੇ ਮੁਖੜੇ ਤੋਂ ਬਲਿਹਾਰੇ ਵਾਹ ਵਾਹ ਵਡਿਆਈਆਂ ਤੇਰੀਆਂ ਵਾਹ ਵਾਹ ਵਡਿਆਈਆਂ ਤੇਰੇ ਬਚਨਾਂ ਤੋਂ ਬਲਿਹਾਰੇ ਤੇਰੇ ਬਚਨਾਂ ਤੋਂ
ਬਲਿਹਾਰੇ
ਬਾਬਾ ਵਡਿਆਈਆਂ ਤੇਰੇ ਬਚਨਾਂ ਤੋਂ ਬਚਨਾਂ ਤੋਂ ਬਾਣੀ ਤੋਂ ਤੇਰੇ ਬੋਲਾਂ ਤੋਂ ਤੇਰੇ ਮੁਖੜੇ ਤੋਂ ਤੇਰੇ ਮਸਤਕ ਤੋਂ ਬਲਿਹਾਰੇ
ਦਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਤੇ ਫਿਰ ਗਰਭਾਸਨਾ ਭਰਿਆ ਰੇ ਤੇਰੇ ਚੋ ਜਾਨ ਸਤਿਗੁਰ ਜੀ ਤੇਰੇ ਚੋ ਜਾਨ ਸਤਿਗੁਰ ਤੇਰੇ ਜੋ ਜਾਨੋ ਮੈਂ ਮੂਰਖ ਨਾ ਜਾਣੋ ਮੇਰੇ ਸਤਿਗੁਰ ਤੇਰੇ ਜੋ ਜਾਨੋ ਮੇਰੇ ਸਤਿਗੁਰ ਤੇਰੇ ਜੋ ਜਾਨੋ ਹਾਂਜੀ ਮੈਂ ਮੂਰਖ ਨਾ ਜਾਣਾ ਮੇਰੇ ਸਤਿਗੁਰ ਤੇਰੇ ਜੋ ਜਾਨੋ ਮੇਰੇ ਸਤਿਗੁਰ ਤੇਰੇ ਜੋ ਜਾਨੋ
ਇੱਕੇ ਵਾਰੀ ਕਹਿਣ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ
ਫਤਿਹ।
ਬੜੇ ਪਿਆਰ ਨਾਲ ਦੂਰੋਂ ਨੇੜਿਓਂ ਚੱਲ ਕੇ ਹਾਜ਼ਰੀ ਭਰ ਰਹੇ ਹੋ। ਕੱਲ ਕੈਂਪ ਖਤਮ ਹੋਇਆ ਹੈ। ਮਨ ਹਮੇਸ਼ਾ ਹੀ ਮਸਤ ਰਹਿੰਦਾ ਹੈ, ਖੁਸ਼ ਰਹਿੰਦਾ, ਪਰ ਜਦੋਂ ਤਾਜ਼ਾ ਤਾਜ਼ਾ ਕੈਂਪ ਖਤਮ ਹੁੰਦਾ ਫਿਰ ਤੇ ਜ਼ਿਆਦਾ ਹੀ ਇੱਕ ਲੋਰ ਜਿਹਾ, ਇੱਕ ਸਰੂਰ ਜਿਹਾ ਬਣਿਆ ਰਹਿੰਦਾ। ਵਾਹ 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 ਕਰਨ ਨੂੰ ਜੀ ਕਰਦਾ ਰਹਿੰਦਾ। ਪੱਤਿਆਂ ਨੂੰ ਵੇਖੀਏ ਤਾਂ ਵਾਹ ਵਾਹ ਨਿਕਲਦੀ, ਹਵਾਵਾਂ ਨੂੰ ਵੇਖੀਏ ਤਾਂ ਵਾਹ ਵਾਹ ਨਿਕਲਦੀ, ਕਿਸੇ ਪੰਛੀ ਨੂੰ ਵੇਖੀਏ ਤਾਂ ਵਾਹ ਵਾਹ ਨਿਕਲਦੀ, ਕਿਸੇ ਜਾਨਵਰ ਨੂੰ ਵੇਖੀਏ ਤਾਂ ਵਾਹਵਾ ਨਿਕਲਦੀ, ਤੁਹਾਨੂੰ ਵੇਖਦਾ ਤਾਂ ਵਾਹਵਾ ਨਿਕਲਦੀ, ਆਪਣੇ ਆਪ ਨੂੰ ਵੇਖਦਾ ਤਾਂ ਵਾਹਵਾ ਨਿਕਲਦੀ। ਜਿਹੜੇ ਬੰਦੇ ਨੂੰ ਆਪਣੇ ਆਪ ਨੂੰ ਵੇਖ ਕੇ ਵਾਹਵਾ ਨਹੀਂ ਨਿਕਲਦੀ ਨਾ, ਉਹ ਕਿਸੇ ਨੂੰ ਵੇਖ ਕੇ ਵਾਹਵਾ ਨਹੀਂ ਨਿਕਲਣੀ ਉਹਦੀ। ਜਿਹਨੂੰ ਆਪਣਾ ਆਪ ਸਵਾਦ ਲੱਗੂ ਉਹਨੂੰ ਤਾਂ ਬਾਹਰ ਸਵਾਦ ਲੱਗੂ। ਘਰ ਸੁੱਖ ਵਸਿਆ ਪਹਿਲਾਂ, ਬਾਹਰ ਸੁੱਖ ਪਾਇਆ ਬਾਅਦ ਵਿੱਚ। ਸਾਰੇ ਹੀ ਬਾਹਰ ਸੁੱਖ ਬਾਹਰ ਸੁੱਖ ਬਾਹਰ ਸੁੱਖ ਮਿਲੇ ਤੇ ਘਰ ਵਾਲਾ ਲੱਭ ਲਓ, ਬਾਹਰ ਵਾਲਾ ਤੇ ਆਪੇ ਹੀ ਲੱਭ ਜਾਣਾ। ਉਹ ਸੁੱਖ ਲੱਭੋ ਜਿਹੜਾ ਤੁਹਾਡੇ ਅੰਦਰ ਹੈ। ਬਾਹਰ ਕਿੱਥੇ ਸੁੱਖ ਹੈ? ਤੁਸੀਂ ਕਹੋ ਆਹ ਦੀਵਾਨ ਵਿੱਚ ਸੁੱਖ ਹੈ, ਪਰ ਕੀ ਸਾਰਿਆਂ ਨੂੰ ਸੁੱਖ ਫੀਲ ਹੁੰਦਾ? ਇੱਕੋ ਜਿਹਾ ਹੁੰਦਾ? ਨਹੀਂ ਹੁੰਦਾ। ਜਿਹੜੀ ਫੀਲਿੰਗ ਹੈ ਸਾਰਿਆਂ ਦੇ ਅੰਦਰ ਹੋ ਰਹੀ ਹੈ, ਕਿਸੇ ਦੇ ਥੋੜ੍ਹੀ, ਕਿਸੇ ਦੇ ਜ਼ਿਆਦਾ, ਕਿਸੇ ਦੇ ਬਹੁਤ ਘੱਟ, ਕਿਸੇ ਦੇ ਬਹੁਤ ਘੱਟ, ਕਿਸੇ ਦੇ ਬਹੁਤੀ ਜ਼ਿਆਦਾ, ਹਰ ਇੱਕ ਦੀ ਫੀਲ ਆਪਣੀ ਆਪਣੀ ਹੈ, ਹਰ ਇੱਕ ਦਾ ਘਰ ਆਪਣਾ ਆਪਣਾ। ਹੁਣ ਮਸਲਾ ਘਰ ਸੁੱਖ ਵਸਣ ਦਾ। ਜੇ ਘਰ ਸੁਖੀ ਵਸਿਆ, ਘਰ ਖੁਸ਼ ਹੈ, ਅੰਦਰ ਆਨੰਦ 'ਚ ਹੋਵੇ ਬੰਦਾ, ਫਿਰ ਤੇ ਹਰ ਪਾਸੇ ਆਨੰਦ ਹੀ ਆਨੰਦ ਲੱਗਦਾ। ਤੇ ਜਦੋਂ ਮਨ ਦੁਖੀ ਦੁਖੀ ਹੋਵੇ ਫਿਰ ਤੁਹਾਨੂੰ ਕਿੱਥੇ ਪੱਤੇ ਕਿੱਥੇ ਚੰਗੇ ਲੱਗਣੇ ਜਦੋਂ ਮਨ ਦੁਖੀ ਹੈ। ਇਸ ਕਰਕੇ ਤੁਹਾਨੂੰ ਪਹਿਲਾਂ ਆਪਣਾ ਆਪ ਚੰਗਾ ਲੱਗਣ ਲੱਗੇ ਫਿਰ ਸਾਰਾ ਕੁਛ ਚੰਗਾ ਚੰਗਾ ਲੱਗਦਾ। ਕੱਲ ਇੱਥੇ ਸ਼ਬਦ ਵਿਧੀ ਵਿਆਖਿਆ ਕਰਦੇ ਸੀ, ਹਰ ਕਾ ਬਲੋਬ ਨਾ ਬਲੋਬੋ ਮੇਰੇ ਭਾਈ, ਸਹਿਜ ਬਲੋਬੋ ਜੈਸੇ ਤੱਤ ਨਾ ਜਾਏ। ਉਹਦੀ ਵਿਆਖਿਆ ਕਰਦਿਆਂ ਮੈਂ ਉਹਦੇ ਵਿੱਚ ਪੰਗਤੀ ਆਈ ਵੀ ਤੁਸੀਂ ਹਰੀ ਨੂੰ ਰਿੜਕੋ, ਰੱਬ ਨੂੰ ਰਿੜਕੋ ਆਪਣੇ ਅੰਦਰ। ਹੁਣ ਐਡੀ ਵੱਡੀ ਕੁਦਰਤ ਹੈ, ਐਡਾ ਵੱਡਾ ਸਿਸਟਮ ਹੈ, ਇਹਨੂੰ ਕਿਵੇਂ ਆਪਣੇ ਅੰਦਰ ਰਿੜਕ ਸਕਦੇ ਹਾਂ? ਆਪਣੇ ਅੰਦਰ ਕਿਵੇਂ ਰਿੜਕੀਏ? ਆਪਣੇ ਅੰਦਰ ਰਿੜਕਿਆ ਥੋੜ੍ਹਾ ਜਿਹਾ ਹੀ ਜਾਣਾ। ਵੇਖੋ ਹਰੀ ਦਾ ਰਿੜਕਣਾ ਬਲੋਵਣਾ ਕੀ ਹੁੰਦਾ? ਹਰ ਕਾ ਬਲੋਵਣਾ ਮਨ ਕਾ ਵਿਚਾਰਾ। ਤੁਸੀਂ ਆਪਣੇ ਮਨ ਨੂੰ ਰਿੜਕੋ, ਮਨ ਨੂੰ ਰਿੜਕੋ, ਮਨ ਨੂੰ, ਇਹੀ ਹਰੀ ਨੂੰ ਰਿੜਕਣਾ ਹੈ। ਬਲੋਵਣਾ ਮਨ ਨੂੰ ਵਿਚਾਰਨਾ ਹੁੰਦਾ ਹੈ, ਫਿਰ ਸਮਝਣਾ। ਹਰੀ ਨੂੰ ਬਲੋਵਣਾ ਰਿੜਕਣਾ ਕੀ ਹੋਇਆ? ਤੁਹਾਡੀ ਲਿਮਿਟ ਤੁਹਾਡੇ ਮਨ ਨੂੰ ਰਿੜਕਣ ਤੱਕ ਕੀ ਹੈ? ਤੁਸੀਂ ਮੇਰਾ ਮਨ ਕਿੱਦਾਂ ਰਿੜਕ ਸਕਦੇ ਹੋ? ਜਿਹੜੀ ਕੁਦਰਤ ਹੈ ਹਰੀ ਹੈ, ਉਹ ਤੇ ਬੜਾ ਵੱਡਾ ਹੈ, ਉਹਨੂੰ ਕਿਵੇਂ ਰਿੜਕ ਲਾਂਗੇ ਅਸੀਂ? ਦੂਜੇ ਦੇ ਮਨ ਬਾਰੇ ਕੀ ਪਤਾ? ਆਪਣੇ ਤੋਂ ਬਿਨਾਂ ਅਸੀਂ ਕਿਸੇ ਨੂੰ ਰਿੜਕ ਹੀ ਨਹੀਂ ਸਕਦੇ, ਆਪਣੇ ਮਨ ਨੂੰ ਰਿੜਕ ਸਕਦੇ ਹਾਂ। ਹਰ ਕਾ ਬਲੋਵਣਾ ਮਨ ਕਾ ਵਿਚਾਰਾ, ਆਪਣੇ ਮਨ ਨੂੰ ਵਿਚਾਰਨਾ ਹੀ ਹਰੀ ਨੂੰ ਰਿੜਕਣਾ ਹੁੰਦਾ ਹੈ। ਅੱਛਾ ਤੂੰ ਐਂ ਕਰ, ਆਪਣੇ ਮਨ ਨੂੰ ਰਿੜਕ ਰਿੜਕ ਕੇ ਸਾਫ ਕਰ ਲੈ। ਮਤਲਬ ਲੱਸੀ ਅੱਡ ਕਰਦੇ, ਮੱਖਣ ਅੱਡ ਕਰਦੇ, ਆਪਣੇ ਆਪਣੇ ਔਗਣ ਸਾਈਡ ਤੇ ਕਰਦੇ, ਗੁਣ ਸਾਈਡ ਤੇ ਕਰਦੇ, ਅੰਦਰ ਰਿੜਕ, ਗੁਣ ਗੁਣ ਧਾਰਨ ਕਰ ਲੈ, ਔਗਣ ਛੱਡ ਦੇ। ਪਹਿਲਾਂ ਰਿੜਕ ਲੈ, ਔਗਣ ਅੱਡ ਕਰਦੇ, ਗੁਣ ਅੱਡ ਕਰਦੇ, ਲੱਸੀ ਅੱਡ ਕਰਦੇ, ਮੱਖਣ ਅੱਡ ਕਰਦੇ, ਆਪਣੇ ਅੰਦਰ ਨੂੰ ਰਿੜਕ ਲੈ। ਅੱਛਾ ਜਦੋਂ ਰਿੜਕ ਲਿਆ, ਗੁਣ ਗੁਣ ਜਿਹੜੇ ਨੇ ਉਹਨਾਂ ਨੂੰ ਗ੍ਰਹਿਣ ਕਰ ਲੈ। ਸੰਤੋਹ ਮੱਖਣ ਖਾਇਆ, ਛਾਛ ਪੀਏ ਸੰਸਾਰ। ਜਿਹੜੇ ਲੱਸੀ ਪਸੰਦ ਕਰਦੇ ਨੇ, ਜਿਹਨਾਂ ਨੂੰ ਔਗਣ ਹੀ ਪਸੰਦ ਨੇ, ਰਹਿਣ ਦੇ, ਤੂੰ ਮੱਖਣ ਖਾ, ਤੂੰ ਗੁਣ ਲੈ। ਚੀਜ਼ਾਂ ਦੋਵੇਂ ਨਿਕਲਦੀਆਂ, ਦੁੱਧ ਰਿੜਕਣ ਨਾਲ ਮੱਖਣ ਵੀ ਹੁੰਦਾ ਤੇ ਲੱਸੀ ਵੀ ਹੁੰਦੀ। ਕਹਿੰਦੇ ਲੱਸੀ, ਜਿਹੜੇ ਲੱਸੀ ਪੀਂਦੇ ਨੇ, ਪੀਣ ਦੇ, ਤੂੰ ਮੱਖਣ ਖਾਇਆ ਕਰ ਤੇ ਰਿੜਕ। ਅੱਛਾ ਸੁਣੋ, ਤੁਸੀਂ ਕਹਿੰਦੇ ਹੋ ਵੀ ਸਮਝਣਾ ਤੇ ਰੱਬ ਨੂੰ ਹੈ, ਰਿੜਕੀਏ ਮਨ ਨੂੰ। ਮਨ ਤੋਂ ਬਿਨਾਂ ਤੁਸੀਂ ਵੱਧ ਰਿੜਕ ਹੀ ਨਹੀਂ ਸਕਦੇ, ਮਨ ਤੋਂ ਬਿਨਾਂ ਤੁਸੀਂ ਕਿਸੇ ਨੂੰ ਜਾਣ ਹੀ ਨਹੀਂ ਸਕਦੇ, ਮਨ ਤੋਂ ਬਿਨਾਂ ਤੁਸੀਂ ਕਿਸੇ ਨੂੰ ਸਮਝ ਨਹੀਂ ਸਕਦੇ। ਪਰ ਕਮਾਲ ਦੀ ਗੱਲ ਇਹ ਹੈ, ਜਦੋਂ ਤੁਸੀਂ ਮਨ ਨੂੰ ਰਿੜਕਣ ਲੱਗੇ, ਮਨ ਸੀ ਮੈਲਾ ਤੇ ਸਮਾਜ ਜਦੋਂ ਵੇਖਦੇ ਸੀ, ਦੁਨੀਆ ਕੀ ਲੱਗਦੀ ਸੀ? ਮੈਲੀ, ਕਿਉਂਕਿ ਮਨ ਮੈਲਾ ਸੀ, ਦੁਨੀਆ ਵੀ ਮੈਲੀ ਲੱਗਦੀ ਸੀ। ਮਨ ਨੂੰ ਰਿੜਕ ਰੁੜਕ ਕੇ ਸਾਫ ਕਰ ਲਿਆ, ਜਦੋਂ ਇਹਦੇ ਤੇ ਜ਼ੋਰ ਲਾਇਆ, ਮੱਥਾ ਮਾਰਿਆ, ਦਿਮਾਗ ਖੋਲਿਆ, ਮਨ ਸਾਫ ਕੀਤਾ, ਕਮਾਲ ਦੀ ਗੱਲ ਇਹ ਹੈ, ਸਾਰਾ ਸਮਾਜ ਆਪੇ ਹੀ ਸਾਫ ਲੱਗਣ ਲੱਗ ਪਿਆ, ਸਾਰੀ ਦੁਨੀਆ। ਤੁਹਾਨੂੰ ਸਮਾਜ ਨੂੰ ਸਾਫ ਨਹੀਂ ਕਰ ਸਕਦੇ ਤੁਸੀਂ, ਕੋਈ ਨਹੀਂ ਜੰਮਿਆ ਕਰਨ ਵਾਲਾ, ਮਨ ਨੂੰ ਹੀ ਕਰ ਸਕਦੇ ਹੋ। ਤੇ ਮਨ ਰਿੜਕਿਆ ਗਿਆ ਹਰੀ ਤੇ ਆਪੇ ਹੀ ਵਧੀਆ ਵਧੀਆ ਲੱਗਣ ਲੱਗ ਪਿਆ। ਉਹੀ ਪੱਤੇ ਸੀ ਪਹਿਲਾਂ, ਨਹੀਂ ਵਧੀਆ ਲੱਗਦੇ ਸੀ, ਜਦੋਂ ਮਨ ਸ਼ੁੱਧ ਹੋ ਗਿਆ ਹਲ ਵਧੀਆ ਲੱਗਣ ਲੱਗ ਗਏ, ਉਹੀ ਦਰਖਤ ਵਧੀਆ ਲੱਗਣ ਲੱਗ ਗਏ, ਹਵਾਵਾਂ ਵਧੀਆ ਲੱਗਣ ਲੱਗਣ ਲੱਗ ਗਈਆਂ, ਹਰ ਕੋਈ ਵਧੀਆ ਵਧੀਆ ਲੱਗਣ ਲੱਗ ਪਿਆ। ਕਿਉਂ? ਕਿਉਂਕਿ ਮਨ ਨੂੰ ਰਿੜਕਿਆ। ਤੁਸੀਂ ਆਪਣੇ ਮਨ ਨੂੰ ਸ਼ੁੱਧ ਕਰ ਲੈਂਦੇ ਆ, ਮਨ ਨੂੰ ਸਾਫ ਕਰ ਲੈਂਦੇ ਆ, ਤੇ ਕਿੰਨੇ ਕਰਮਾਂ ਵਾਲੇ ਨੇ ਜਿਹੜੇ ਹਰ ਵੇਲੇ ਜਾਗੇ ਰਹਿੰਦੇ ਆ, ਅਵੇਅਰ ਰਹਿੰਦੇ ਆ। ਜਿਵੇਂ ਦਰਵਾਜ਼ਿਆਂ ਅੱਗੇ ਹਰ ਇੱਕ ਦੇ ਘਰੇ ਗੇਟ ਲੱਗੇ, ਦਰਵਾਜ਼ੇ ਲੱਗੇ, ਬੈੱਡਰੂਮ ਦਾ ਅੱਡ ਦਰਵਾਜ਼ਾ ਲਾਇਆ, ਰਸੋਈ ਦਾ ਅੱਡ ਦਰਵਾਜ਼ਾ ਲਾਇਆ, ਹੈਂਜੀ, ਅਸੀਂ ਆਪਣੇ ਸਟੋਰ ਨੂੰ ਅੱਡ ਦਰਵਾਜ਼ਾ ਲਾਇਆ, ਫਿਰ ਅੱਗੇ ਤਜੋਰੀਆਂ ਨੂੰ ਅੱਡ ਦਰਵਾਜ਼ਾ ਲਾਇਆ, ਅਲਮਾਰੀਆਂ ਨੂੰ ਅੱਡ ਦਰਵਾਜ਼ਾ ਲਾਇਆ, ਪੇਟੀਆਂ ਨੂੰ ਅੱਡ ਜਿੰਦਾ ਦਰਵਾਜ਼ਾ ਲੱਗਾ, ਫਿਰ ਇੱਕ ਘਰ ਨੂੰ ਦਰਵਾਜ਼ਾ ਲਾਇਆ, ਫਿਰ ਇੱਕ ਬਾਉਂਡਰੀ ਵਾਲ ਕੀਤੀ, ਚਾਰ ਦੀਵਾਰੀ ਕੀਤੀ, ਉਹਨੂੰ ਅੱਡ ਦਰਵਾਜ਼ਾ ਲਾਇਆ, ਕੋਈ ਅੰਦਰ ਨਾ ਆ ਜਾਏ, ਕੈਮਰੇ ਲਾਏ ਨੇ, ਹਰ ਆਉਣ ਜਾਣ ਵਾਲੇ 'ਤੇ ਨਿਗਾਹ ਰੱਖਾਂਗੇ, ਨਿਗਾਹ ਰੱਖਾਂਗੇ, ਨਿਗਾਹ ਰੱਖਾਂਗੇ। ਪਰ ਕਰਮਾਂ ਵਾਲੇ ਨੇ ਜਿਹੜੇ ਆਪਣੇ ਅੰਦਰ ਵੇਖਦੇ ਨੇ, ਮੇਰੇ ਅੰਦਰ ਕੀ ਕੁਝ ਆਇਆ, ਕੀ ਕੁਝ ਚੱਲਿਆ, ਮੇਰੇ ਅੰਦਰ ਕਿੰਨੇ ਭੈੜੇ ਵਿਚਾਰ ਆ ਹੀ ਜਾ ਰਹੇ ਨੇ, ਕਿੰਨਾ ਕਿੰਨਾ ਨੂੰ ਸੁਣ ਲਿਆ, ਕੀ ਮੈਂ ਆਪਣੇ ਦਿਮਾਗ 'ਚ ਬਿਠਾ ਲਿਆ, ਕਿੰਨਾ ਗੰਦ ਅੰਦਰ ਇਕੱਠਾ ਕਰ ਲਿਆ। ਜਿਹੜੇ ਅਵੇਅਰ ਰਹਿੰਦੇ ਨੇ, ਵੇਖਦੇ ਰਹਿੰਦੇ ਨੇ, ਚੈੱਕ ਕਰਦੇ ਰਹਿੰਦੇ ਨੇ, ਖੜੇ ਰਹਿੰਦੇ ਨੇ ਪਹਿਰੇਦਾਰ ਬਣ ਕੇ, ਤੇ ਆਪਾਂ ਗੱਲ ਕੀਤੀ ਸੀ ਨਾ ਵੀ ਸਮਝਦਾਰ ਉਹ ਨਹੀਂ ਜਿਹੜਾ ਬੜੀਆਂ ਸਿਆਣੀਆਂ ਗੱਲਾਂ ਕਰਦਾ, ਦੁਨੀਆਂ ਐਂ ਤੇ ਦੁਨੀਆਂ ਐਂ ਤੇ ਦੁਨੀਆਂ ਐਂ। ਇਹ ਤੇ ਜਾਣਕਾਰੀਆਂ ਨੇ, ਅਖਬਾਰਾਂ ਨੂੰ ਵੀ ਅਖਬਾਰ ਪੜ੍ਹ ਲਓ, ਅਖਬਾਰ ਥੋੜ੍ਹੀ ਜਾਣਕਾਰੀ ਦਿੰਦੀ ਇੱਕ ਦਿਨ 'ਚ, ਐਕਟਰਾਂ ਬਾਰੇ ਜਾਣਕਾਰੀ ਉਹ ਦਿੰਦੀ ਹੈ, ਧਰਮ ਬਾਰੇ ਉਹ ਦਿੰਦੀ, ਰਾਜਨੀਤੀ ਬਾਰੇ ਉਹ ਦਿੰਦੀ, ਕਿਸਾਨਾਂ ਬਾਰੇ ਉਹ ਦਿੰਦੀ, ਇੱਕ ਅਖਬਾਰ ਕੋਲ ਕਿਤੇ ਥੋੜ੍ਹੀ ਜਾਣਕਾਰੀ ਹੁੰਦੀ ਹੈ, ਜਿੰਨੀ ਇੱਕ ਸਵੇਰ ਦੀ ਅਖਬਾਰ 'ਚ ਜਾਣਕਾਰੀ ਹੋਏਗੀ ਉਹ ਤੇਰੇ ਕੋਲ ਥੋੜ੍ਹਾ। ਜਾਣਕਾਰੀਆਂ ਤੇ ਅਖਬਾਰਾਂ ਵਿੱਚ ਬਹੁਤ ਪਈਆਂ, ਪਰ ਸਮਝਦਾਰ ਤੂੰ ਤਾਂ ਹੈ ਜੇ ਆਪਣੇ ਵਿਚਾਰਾਂ ਨੂੰ ਸਮਝੇ ਤੇਰੇ ਅੰਦਰ ਕੀ ਚੱਲਦਾ, ਆਪਣੇ ਵਿਚਾਰਾਂ ਨੂੰ ਬਾਰੀਕੀ ਨਾਲ ਸਮਝੇ। ਜਾਣਕਾਰੀਆਂ ਨੂੰ ਸਮਝ ਨਾ ਮੰਨ ਵੀ ਮੈਂ ਬੜਾ ਸਿਆਣਾ ਤੇ ਮੈਂ ਸਮਝਦਾਰ ਹੋ ਗਿਆ। ਜਾਣਕਾਰੀਆਂ ਦਾ ਕੀ ਹੈ, 10 ਅਖਬਾਰਾਂ ਇਕੱਠੀਆਂ ਕਰ ਲਓ, ਜਾਣਕਾਰੀਆਂ ਜਾਣਕਾਰੀਆਂ ਜਿੰਨੀਆਂ ਮਰਜ਼ੀ ਚੱਕੀ ਫਿਰੋ। ਅੱਜ ਕੱਲ੍ਹ ਤੇ ਯੂਟਿਊਬ ਭਰੀ ਪਈ ਜਾਣਕਾਰੀਆਂ ਨਾਲ, ਅੱਜ ਕੱਲ੍ਹ ਤੇ ਫੇਸਬੁੱਕ ਭਰੀ ਪਈ ਜਾਣਕਾਰੀਆਂ ਨਾਲ, ਇੰਨੀਆਂ ਐਪਾਂ ਨੇ, ਇੰਨੀਆਂ ਜਾਣਕਾਰੀਆਂ, ਜਾਣਕਾਰੀਆਂ ਨੂੰ ਹੀ ਤੂੰ ਮੰਨੀ ਜਾਂਦਾ ਵੀ ਬੜਾ ਕੁਛ ਇਕੱਠਾ ਕਰ ਲਿਆ। ਸਮਝਦਾਰੀ ਦਾ ਸੰਬੰਧ ਇਹਦੇ ਨਾਲ ਨਹੀਂ ਹੈ, ਸਮਝਦਾਰੀ ਹੈ ਤੁਸੀਂ ਆਪਣੇ ਆਪ ਨੂੰ ਕਿੰਨਾ ਸਮਝਦੇ ਹੋ, ਤੁਹਾਨੂੰ ਤੁਹਾਡੇ ਮਨ ਬਾਰੇ ਕਿੰਨਾ ਕੁ ਪਤਾ ਹੈ। ਡਾਕਟਰ ਨੇ ਕਿਹਾ ਸੀ ਤਲਿਆ ਨਾ ਖਾਈ, ਮਨ ਫਿਰ ਵੀ ਕਹਿੰਦਾ ਖਾਓ ਯਾਰ ਕੋਈ ਗੱਲ ਨਹੀਂ ਕਿਧਰੇ ਨਹੀਂ ਮਰਦੇ, ਫਿਰ ਖਾਓ ਯਾਰ ਕਿਧਰੇ ਨਹੀਂ ਮਰਦੇ, ਖਾਓ ਯਾਰ ਕਿਧਰੇ ਨਹੀਂ ਮਰਦੇ। ਆਪਣੇ ਆਪ ਨੂੰ ਸਮਝਿਆ ਹੀ ਨਹੀਂ ਤੇ ਫਿਰ ਤੂੰ ਕਾਹਦਾ ਸਮਝਦਾਰ ਹੋਇਆ। ਤੇਰੇ ਅੰਦਰ ਵਾਲੇ ਵਿਚਾਰ ਤੇਰੇ ਤੇ ਹਾਵੀ ਹੋ ਜਾਂਦੇ ਨੇ, ਤੇਰੇ ਤੇ ਹਾਵੀ ਹੋ ਕੇ ਉਹ ਸਾਰੇ ਕੰਮ ਕਰਾ ਜਾਂਦੇ ਨੇ ਜਿਹੜੇ ਨਹੀਂ ਕਰਨੇ ਚਾਹੀਦੇ, ਫਿਰ ਅਸੀਂ ਸਮਝਦਾਰ ਕਾਹਦੇ ਹੋਏ। ਡਾਕਟਰ ਨੇ ਕਿਹਾ ਸੀ ਸੈਰ ਜ਼ਰੂਰ ਕਰਨੀ ਹੈ, ਨਾਗਾ ਨਾ ਪਾਈ, ਰੋਜ਼ ਵਾਕ ਕਰਿਆ ਕਰ, ਤੇਰੀ ਸਿਹਤ ਠੀਕ ਰਹੇਗੀ। ਆਪਾਂ ਚੁੱਪ ਕਰਕੇ ਬੈਠੇ ਰਹੇ ਬੈਠੇ ਰਹੇ, ਨਾ ਵਾਕ ਕੀਤੀ, ਨਾ ਸੈਰ ਕੀਤੀ, ਨਾ ਐਕਸਰਸਾਈਜ਼ ਕੀਤੀ, ਅਸੀਂ ਸਮਝੇ ਹੀ ਨਹੀਂ ਮੇਰੇ ਅੰਦਰ ਵਿਚਾਰ ਕੀ ਚੱਲਦੇ ਨੇ, ਅਸੀਂ ਸਮਝਦਾਰ ਕਾਹਦੇ ਹੋਏ। ਬੰਦਾ ਸਮਝਦਾਰ ਉਹ ਹੁੰਦਾ ਹੈ ਜਿਹੜਾ ਬਾਰੀਕੀ ਨਾਲ ਆਪਣੇ ਆਪ ਨੂੰ ਸਮਝਦਾ, ਮਤ ਵਿੱਚ ਕੀ ਚੱਲਦਾ, ਆ ਮਤ ਵਿੱਚ ਚੱਲਦਾ ਕੀ ਹੈ। ਤੇ ਕਮਾਲ ਦੀ ਗੱਲ ਇਹ ਹੈ, ਗਿਆਨ ਜਾਵੇ ਅੰਦਰ, ਸਮਝ ਜਾਵੇ, ਅਕਲ ਜਾਵੇ, ਫਿਰ ਇਹਦੇ ਵਿੱਚ ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਸਿੱਖਿਆ ਸੁਣ ਸੁਣ ਕੇ ਮਤ ਮਤ ਸੋਹਣੀ ਹੋ ਜਾਂਦੀ ਹੈ, ਮਤ ਚੰਗੀ ਹੋ ਜਾਂਦੀ ਹੈ, ਮਤ ਸ਼ੁੱਧ ਹੋ ਜਾਂਦੀ ਹੈ, ਮਨ ਬਿਲਕੁਲ ਸਾਫ਼ ਹੋ ਜਾਂਦਾ ਹੈ। ਤੇ ਜਿਨ੍ਹਾਂ ਦਾ ਮਨ ਸਾਫ਼ ਹੁੰਦਾ ਹੈ ਉਹਨਾਂ ਨੂੰ ਸਾਰਾ ਕੁਝ ਵਧੀਆ ਵਧੀਆ ਲੱਗਦਾ ਹੈ, ਤੇ ਜਿਨ੍ਹਾਂ ਦਾ ਮਨ ਸਾਫ਼ ਨਹੀਂ ਹੁੰਦਾ ਉਹਨਾਂ ਨੂੰ ਕਿੱਥੇ ਵਧੀਆ ਲੱਗਦਾ ਹੈ। ਹੁਣ ਇੱਥੇ ਆਏ ਹੈ, ਪ੍ਰਸ਼ਾਦਾ ਛਕ ਲਿਆ, ਮੌਸਮ ਠੰਡਾ ਹੈ, ਹੋ ਸਕਦਾ ਰਹਿਣ ਨੂੰ ਕਮਰਾ ਵੀ ਕਈਆਂ ਨੂੰ ਮਿਲ ਜਾਏ, ਹੋ ਸਕਦਾ ਗੱਡੀ 'ਤੇ ਆਏ ਹੋਣ, ਗੱਡੀ 'ਤੇ ਆਏ ਗੱਡੀ 'ਤੇ ਜਾਣਾ, ਪ੍ਰਸ਼ਾਦਾ ਮਿਲ ਗਿਆ, ਥੱਲੇ ਵੀ ਵਧੀਆ ਗੱਦਾ ਲੱਗਾ, ਗੱਦੇ 'ਤੇ ਬੈਠਾ ਆਰਾਮ ਨਾਲ, ਦੀਵਾਨ ਚੱਲ ਰਿਹਾ, ਕੋਈ ਖਰਚਾ ਨਹੀਂ ਹੋਇਆ, ਸਾਰਾ ਆਪਣੀ ਮਿਹਨਤ ਨਾਲ ਆਪਾਂ ਬੈਠੇ ਸਾਰੇ। ਪਰ ਫਿਰ ਇਹ ਨਹੀਂ ਪਤਾ, ਮਨ ਹੈ ਜਿਹੜਾ ਇੱਥੇ ਵੀ ਕਾਹਲਾ ਪਈ ਜਾਵੇ, ਇੱਥੇ ਵੀ ਭਟਕਦਾ ਰਹੇ, ਜੀ ਨਹੀਂ ਲੱਗਦਾ, ਮਨ ਹੀ ਨਹੀਂ ਲੱਗਦਾ। ਇਸ ਕਰਕੇ ਆਪਣੇ ਮਨ ਨੂੰ ਸਮਝਣਾ ਪੈਣਾ, ਆਪਣੇ ਮਨ ਨੂੰ ਜਾਣਨਾ ਪੈਣਾ ਹੈ, ਮਨ ਹੀ ਨਾਲ ਝਗੜਾ ਕਰਨਾ ਪੈਣਾ, ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਇਹਨੂੰ ਕਚਹਿਰੀ 'ਚ ਖੜੇ ਕਰਨਾ ਪੈਣਾ ਵੀ ਖੜ ਇੱਥੇ ਕਚਹਿਰੀ 'ਚ, ਚੱਲ ਤੇਰੇ ਨਾਲ ਗੱਲਬਾਤ ਕਰੀਏ। ਜਿਵੇਂ ਕੋਈ ਬੰਦਾ ਕਚਹਿਰੀ 'ਚ ਖਿਲਾਰ ਕੇ ਵਕੀਲ ਨਹੀਂ ਪੁੱਛਦਾ ਹੁੰਦਾ, ਉਹਨੂੰ ਵਕੀਲ ਉਹਨੂੰ ਕਟਹਿਰੇ ਵਿੱਚ ਖਿਲਾਰ ਕੇ ਪੁੱਛਦਾ ਕਟਹਿਰੇ 'ਚ ਵੀ ਹੁਣ ਬੋਲ, ਆਹ ਦੱਸ ਕੀਤਾ ਕਿ ਨਹੀਂ, ਆਹ ਕਿਉਂ ਕੀਤਾ, ਆਹ ਕਿਉਂ ਕੀਤਾ, ਆਹ ਕਿਵੇਂ ਹੋਇਆ, ਆਹ ਕਿਵੇਂ ਹੋਇਆ। ਆਪਣੇ ਆਪ ਨੂੰ ਕਟਹਿਰੇ ਵਿੱਚ ਖੜਾ ਕਰ, ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਇਹਨੂੰ ਸੱਥ ਵਿੱਚ, ਪੰਚਾਇਤ ਵਿੱਚ, ਕਚਹਿਰੀ 'ਚ ਖੜਾ ਕਰ, ਫਿਰ ਇਹਨੂੰ ਸਾਫ਼ ਕਰ, ਮਨ ਹੀ ਮੰਝ ਸਮਾਏ, ਆਪਣੇ ਆਪ ਵਿੱਚ ਹੀ ਸਮਾਏਗਾ ਫਿਰ ਇੱਕ ਦਿਨ, ਸਮਝ ਆਵੇ ਨੁਕਤਾ, ਫਿਰ ਆਪਣੇ ਆਪ 'ਤੇ ਆਪਾਂ ਕੰਮ ਕਰਨਾ ਸ਼ੁਰੂ ਕਰੀਏ। ਅਤੇ ਮੈਂ ਵੇਖਦਾ ਹੁੰਦਾ ਬੜੇ ਕਰਮਾਂ ਵਾਲੇ ਆ ਵੀਰ, ਕਈ ਕਰਮ ਚੰਗੇ ਨੇ ਜਿਨ੍ਹਾਂ ਦੇ, ਰੋਜ਼ ਵੇਖਦੇ ਆ, ਅੱਛਾ ਜੀ ਕੋਈ ਕਲਿੱਪ ਆਇਆ, ਸੁਣਦੇ ਆ, ਪਹਿਲਾਂ ਸੁਣਦੇ ਆ, ਫਿਰ ਸੁਣ ਕੇ ਕਹਿਣਗੇ ਮੇਰੇ 'ਚ ਕਮੀ ਤਾਂ ਨਹੀਂ ਕਿਤੇ, ਦੋ ਦੋ ਵਾਰੀ ਸੁਣਦੇ ਆ, ਚਾਰ ਚਾਰ ਵਾਰੀ ਉਸ ਗੱਲ ਨੂੰ ਸੁਣਦੇ ਆ, ਉਸ ਨੁਕਤੇ ਨੂੰ ਚਾਰ ਵਾਰੀ ਸੁਣਦੇ ਆ, ਸੁਣ ਕੇ ਫਿਰ ਉਹ ਕਹਿੰਦੇ ਇਹ ਕਿਤੇ ਮੇਰੇ 'ਚ ਕਮੀ ਹੈ ਤੇ ਨਹੀਂ, ਜੇ ਹੈ ਇਹਨੂੰ ਮੈਂ ਕਿਵੇਂ ਕੱਢਾਂ, ਆਹ ਮੇਰੇ ਚ ਘਾਟ ਹੈ ਇਹਨੂੰ ਮੈਂ ਜ਼ਿੰਦਗੀ ਚੋਂ ਬਾਹਰ ਕੱਢਣਾ, ਇਹਨੂੰ ਮੈਂ ਕਮੀ ਨੂੰ ਕੱਢਣਾ। ਮੇਰੇ ਅੰਦਰ ਸਵਾਰਥ ਦੀ ਬਿਰਤੀ ਆਉਂਦੀ ਹੈ, ਮੇਰੇ ਅੰਦਰ ਪਰਉਪਕਾਰ ਨਹੀਂ, ਮੇਰੇ ਅੰਦਰ ਮੈਂ ਆਪਣੇ ਬਾਰੇ ਸੋਚਦਾ, ਕਿਸੇ ਵਾਸਤੇ ਨਹੀਂ ਸੋਚਦਾ, ਮੇਰਾ ਸੁਭਾਅ ਕਿੱਦਾਂ ਦਾ ਹੈ। ਕੋਈ ਤੁਸੀਂ ਮਾੜੀ ਗੱਲ ਸੁਣੋ ਸੋਚੋ ਮੈਂ ਤੇ ਨਹੀਂ ਇੱਦਾਂ ਦਾ, ਮੇਰੇ ਅੰਦਰ ਭੈੜਾ ਖਿਆਲ ਤੇ ਨਹੀਂ ਜ਼ਿੰਦਗੀ 'ਚ ਕਦੀ ਆਇਆ, ਫਲਾਣੇ ਬੰਦੇ ਨੇ ਮਾੜਾ ਕੰਮ ਕਰਤਾ ਮੇਰੇ ਅੰਦਰ ਫੁਰਨਾ ਤੇ ਨਹੀਂ ਆਇਆ, ਉਹਦੀ ਨਿੰਦਿਆ ਕਰਨੀ ਸੌਖੀ ਹੁੰਦੀ ਹੈ, ਉਹਦੇ ਬਾਰੇ ਮਾੜਾ ਬੋਲਣਾ ਸੌਖਾ ਹੁੰਦਾ, ਉਹ ਬੰਦਾ ਐਂ ਕਰਦਾ, ਉਹ ਬੰਦਾ ਐਂ ਕਰਦਾ, ਉਹ ਬੰਦਾ ਐਂ ਕਰਦਾ, ਪਰ ਮਨਾ ਜੇ ਮੈਂ ਉੱਥੇ ਹੁੰਦਾ ਮੇਰੇ ਤੋਂ ਤੇ ਨਹੀਂ ਕਿਤੇ ਗਲਤੀ ਹੋ ਜਾਣੀ ਸੀ, ਮੈਂ ਇੱਦਾਂ ਦਾ ਤੇ ਨਹੀਂ, ਮੇਰੇ ਅੰਦਰ ਖਿਆਲ ਕਿੱਦਾਂ ਦੇ ਚੱਲਦੇ ਨੇ ਚੈੱਕ ਕਰਾਂ ਵੇਖਾਂ। ਫੇਰ ਆਪਣੇ ਆਪ ਨੂੰ ਹਰ ਵੇਲੇ ਚੈੱਕ ਕਰਦੇ ਰਹਿਣਾ, ਤੇ ਜਦੋਂ ਤੁਹਾਨੂੰ ਕੋਈ ਚੰਗਿਆਈ ਕਰਦਾ ਦਿਸੇ ਵੀ ਫਲਾਣੇ ਬੰਦੇ ਨੇ ਫਲਾਣੇ ਬੰਦੇ ਲਈ ਆਹ ਕੰਮ ਕੀਤਾ, ਉਹ ਤੁਸੀਂ ਕਹੋ ਹੈ ਮੈਂ ਕਰ ਲੈਂਦਾ ਭਲਾ ਇਹ ਕੰਮ, ਕੀ ਮੈਂ ਕਰ ਸਕਦਾ ਏਡਾ ਵੱਡਾ ਕੰਮ ਜਿੱਡਾ ਵੱਡਾ ਉਹ ਕਰ ਗਿਆ। ਮੈਂ ਪਿੱਛੇ ਜੇ ਦੱਸਿਆ ਸੀ ਕੈਂਪ 'ਚ ਵੀ ਗੱਲ ਚੱਲਦੀ ਸੀ ਸਾਡੇ ਨਾਲ, ਭਾਈ ਸਰਬਜੀਤ ਸਿੰਘ ਰਾਗੀ ਤੇ ਉਹਦੀ ਛੋਟੀ ਜਿਹੀ ਬੱਚੀ ਹੈ, ਉਹਨੂੰ ਕਿਡਨੀਆਂ ਦੀ ਪ੍ਰੋਬਲਮ ਹੋ ਗਈ। ਹੁਣ 12-13 ਸਾਲ ਦੀ ਬੱਚੀ ਦੀਆਂ ਕਿਡਨੀਆਂ ਦੋਵੇਂ ਘੱਟ ਕੰਮ ਕਰਦੀਆਂ, 20%। ਹੁਣ ਬੱਚੇ ਦੀਆਂ ਕਿਡਨੀਆਂ 20% ਕੰਮ ਕਰਨਗੀਆਂ ਤੇ ਬੱਚਾ ਵੱਧ ਫੁੱਲ ਨਹੀਂ ਸਕਦਾ, ਉਹਦੀ ਓਨੀ ਗਰੋਥ ਨਹੀਂ ਹੋ ਰਹੀ, ਉਹਦਾ ਸਰੀਰ ਓਨਾ ਵੱਧ ਫੁੱਲ ਨਹੀਂ ਰਿਹਾ, ਸੁੱਕ ਰਹੀ ਹੈ, ਸਰੀਰ ਪਤਲਾ ਹੋਈ ਜਾਂਦਾ, ਸੁੱਕ ਰਹੀ ਹੈ, ਤੇ ਉਹ ਬੜੀ ਵਿਚਾਰੀ ਕਮਜ਼ੋਰ ਹੋ ਰਹੀ ਬੱਚੀ। ਚੈੱਕ ਕਰਾਇਆ ਡਾਕਟਰਾਂ ਤੋਂ, ਸਰਬਜੀਤ ਸਿੰਘ ਜਾਣਦੇ ਨਾ, ਰਾਗੀ ਸਿੰਘ ਮੇਰੇ ਨਾਲ ਬੋਲਦਾ ਹੁੰਦਾ ਮਾਈਕ ਵਿੱਚ ਅਮਰੀਕਾ, ਬੜੀਆਂ ਸੋਹਣੀਆਂ ਕਵਿਤਾਵਾਂ ਉਹਦੀਆਂ ਗਾਈਆਂ ਹੋਈਆਂ ਨਾ, ਗਲੀ ਗਲੀ ਰੋਂਦੀ ਹੈ ਆਨੰਦਪੁਰ ਸਾਹਿਬ ਦੀ ਹਰਜਿੰਦ, ਉਹਨੇ ਗਾਈਆਂ ਮੇਰੇ ਨਾਲ, ਸਰਬਜੀਤ ਸਿੰਘ ਕਵਿਤਾਵਾਂ ਗਾਉਂਦਾ ਬੜੀਆਂ ਸੋਹਣੀਆਂ, ਉਹਨੇ ਸ਼ਬਦ ਗਾਉਂਦਾ, ਇੰਨੀ ਮਿੱਠੀ ਆਵਾਜ਼। ਔਰ ਅੱਜ ਦਾ ਨਹੀਂ, ਮੇਰੇ ਆਪਣੇ ਜਥੇ ਦੇ ਵਿੱਚ ਉਹ ਅੱਜ ਤੋਂ 20 ਸਾਲ ਪਹਿਲਾਂ 22 ਸਾਲ ਪਹਿਲਾਂ ਰਿਹਾ, ਮੈਨੂੰ ਉਹ ਅੱਜ ਤੋਂ 24 ਸਾਲ ਪਹਿਲਾਂ ਮਿਲਿਆ, ਤੇ ਉਦੋਂ ਤੋਂ ਇੰਨਾ ਉਹਨਾਂ ਦੇ ਨਾਲ ਪਿਆਰ ਪਿਆ, ਫਿਰ ਹੌਲੀ ਹੌਲੀ ਅਮਰੀਕਾ ਗਏ, ਉੱਥੇ ਰਹਿ ਗਏ, ਉਹ ਹੁਣ ਉੱਥੇ ਰਹਿੰਦਾ, ਕੰਮਕਾਰ ਕਰਦਾ, ਸਾਰਾ ਜਥਾ ਸੀ ਉਹਦਾ। ਤੇ ਬੱਚੀ ਨੂੰ ਕੈਂਸਰ, ਵਾਹਿਗੁਰੂ ਮਾਫ ਕਰਨਾ, ਬੱਚੀ ਨੂੰ ਕਿਡਨੀਆਂ ਦੀ ਪ੍ਰੋਬਲਮ ਆ ਗਈ, ਤੇ ਡਾਕਟਰ ਵੀ ਕਹਿੰਦੇ ਵੀ ਕਿਡਨੀਆਂ ਇਹਨੂੰ ਪਵਾਉਣੀਆਂ ਪੈਣੀਆਂ, ਕਿਡਨੀ ਦੇਵੇ ਕੋਈ, ਡੋਨੇਟ ਕਰੇ, ਕਿਡਨੀ ਦਾਨ ਕਰੇ। ਮੈਨੂੰ ਦੱਸਿਆ, ਰੋਇਆ, ਕਹਿੰਦਾ ਜੀ ਕਿਵੇਂ ਕਰੀਏ, ਮੈਂ ਕਿਹਾ ਆਪਾਂ ਨੂੰ ਸੰਗਤ ਨੂੰ ਦੱਸਣਾ ਪੈਣਾ, ਧੀ ਧਿਆਣੀ ਦਾ ਕੰਮ ਹੈ, ਲੋਕਾਂ ਨੂੰ ਪਤਾ ਲੱਗ ਜਾਏਗਾ ਕਿਡਨੀਆਂ ਬਦਲੀਆਂ ਹੋਈਆਂ, ਕੱਲ੍ਹ ਨੂੰ ਵਿਆਹ ਹੋਣਾ, ਮੈਂ ਕਿਹਾ ਅਮਰੀਕਾ ਵਰਗੇ ਦੇਸ਼ 'ਚ ਰਹਿੰਦੇ ਹਾਂ, ਕਾਹਦੀ ਫਿਕਰ ਕਰਦੇ ਹਾਂ, ਔਰ ਬੱਚੇ ਦਾ ਤੇ ਪਤਾ ਹੀ ਨਹੀਂ ਲੱਗਦਾ ਵੀ ਇਹਦੀ ਕਿਡਨੀ ਬਦਲੀ ਵੀ ਹੋਈ ਹੈ, ਆਪਾਂ ਨੂੰ ਫਿਕਰ ਦੀ ਗੱਲ ਨਹੀਂ, ਤੂੰ ਆਪਾਂ ਗੱਲ ਕਰੀਏ। ਮੈਂ ਇੱਥੇ ਵੀਡੀਓ ਬਣਾਈ ਤੇ ਵੀਡੀਓ ਬਣਾ ਕੇ ਮੈਂ ਪਾਤੀ, ਮੈਂ ਕਿਹਾ ਜੀ ਸਰਬਜੀਤ ਸਿੰਘ ਰਾਗੀ ਹੈ ਤੇ ਉਹਨੂੰ ਕਿਡਨੀ ਦੀ ਜ਼ਰੂਰਤ ਹੈ, ਉਹਦੀ ਵਾਈ ਉਹਦੀ ਬੱਚੀ ਨੂੰ, ਤੇ ਕਿਡਨੀ ਕੋਈ ਡੋਨੇਟ ਕਰਨ ਵਾਲਾ ਹੋਵੇ, ਅਮਰੀਕਾ ਕਨੇਡਾ ਦਾ ਹੋਵੇ ਤੇ ਜ਼ਿਆਦਾ ਚੰਗਾ ਹੈ। ਚਲੋ ਮੈਂ ਗੱਲ ਕੀਤੀ, ਤੁਸੀਂ ਮੰਨਣਾ ਨਹੀਂ, 10 ਤੋਂ ਵੱਧ ਫੋਨ ਆਏ ਇੰਡੀਆ 'ਚ ਆਪਣੀ ਸੰਗਤ ਵਿੱਚੋਂ, ਕਈ ਇੱਥੇ ਵੀ ਨਹੀਂ ਕਦੇ ਆਏ, ਨੈੱਟ 'ਤੇ ਹੀ ਸੁਣਦੇ ਸੁਣਦੇ ਹੋਣਗੇ, ਫੋਨ ਆਏ ਭਾਈ ਸਾਹਿਬ ਉਹਨਾਂ ਨੂੰ ਬੁਲਾ ਲਓ, ਕੋਈ ਕਵੇ ਮੈਂ 50 ਸਾਲ ਦਾ, ਕੋਈ ਕਰੇ ਮੈਂ 30 ਸਾਲ ਦੀ, ਕੋਈ ਕਰੇ ਮੈਂ 60 ਸਾਲ ਦਾ, ਤੇ ਮੈਂ ਠੀਕ ਹਾਂ, ਮੈਂ ਸਿਹਤ ਚੈੱਕ ਕਰਾਈ ਹੈ, ਮੈਂ ਆਪਣੀ ਕਿਡਨੀ ਉਹਨੂੰ ਦਾਨ ਕਰ ਦਿੰਦਾ, ਬੱਚੀ ਆ ਜਾਏ ਇੱਥੇ ਇੰਡੀਆ ਵਿੱਚ ਆਪਰੇਸ਼ਨ ਕਰਾ ਲੈਣ, ਅਸੀਂ ਕਿਡਨੀ ਦੇ ਦਿੰਦੇ ਹਾਂ, ਕੋਈ ਪੈਸਾ ਨਹੀਂ ਚਾਹੀਦਾ ਸਾਨੂੰ, ਕੁਛ ਨਹੀਂ ਚਾਹੀਦਾ। ਹੁਣ ਮੈਂ ਬੜਾ ਹੈਰਾਨ ਹੋਇਆ ਵੀ ਹੈ 10 ਜਣੇ ਤਿਆਰ ਹੋ ਗਏ ਕਿਡਨੀ ਲਈ, ਮਨ ਬਣਾ ਲਿਆ ਕਈਆਂ ਨੇ ਕਿਡਨੀ ਦੇਣ ਲਈ। ਫਿਰ ਮੈਂ, ਚਲੋ ਇੱਥੇ ਇੰਡੀਆ ਵਿੱਚ ਮੁਸ਼ਕਲ ਸੀ, ਉਹਨਾਂ ਆਪਰੇਸ਼ਨ ਅਮਰੀਕਾ ਹੀ ਕਰਾਉਣਾ ਸੀ, ਤੇ ਫਿਰ ਕਨੇਡਾ ਤੇ ਅਮਰੀਕਾ ਦੀ ਸੰਗਤ ਨੂੰ ਕਿਹਾ, ਤੇ ਕਨੇਡਾ ਦੇ ਵਿੱਚ ਬੀਬੀ ਜੀ ਸਨ, ਉਹਨਾਂ ਦਾ ਨਾਂ ਸੁਖਮਿੰਦਰ ਕੌਰ ਵਿਨੀਪੈਗ ਦੇ ਏਰੀਏ ਵਿੱਚ ਸਨ ਕੈਨੇਡਾ ਦੇ, ਉਹ ਆਪੇ ਹੀ ਅੱਪੜ ਗਏ, ਪਹੁੰਚ ਗਏ ਤੇ ਮੈਨੂੰ ਟੈਸਟ ਕਰੋ, ਮੇਰੇ ਸਾਰੇ ਬਲੱਡ ਟੈਸਟ ਕੀਤੇ, ਕਿਡਨੀਆਂ ਚੈੱਕ ਕੀਤੀਆਂ, ਕਹਿੰਦੇ ਚੰਗੀ ਭਲੀ ਕਿਡਨੀਆਂ ਬਿਲਕੁਲ ਠੀਕ ਨੇ, 50 ਸਾਲ ਦੇ ਨੇੜੇ ਤੇੜੇ ਹੈ ਉਮਰ ਤੇ ਕਿਡਨੀਆਂ ਕਹਿੰਦੇ ਠੀਕ ਠਾਕ ਨੇ, ਤੇ ਉਹ ਕਹਿੰਦੇ ਸੱਦਿਆ ਡਾਕਟਰ ਨੇ ਆਪਰੇਸ਼ਨ ਕਰਨਾ ਸੀ ਤੇ ਮੈਂ ਉਹਨਾਂ ਨੂੰ ਫੋਨ ਕੀਤਾ, ਮੈਂ ਸਰਬਜੀਤ ਨੂੰ ਕਿਹਾ, ਮੈਂ ਕਿਹਾ ਮੇਰੀ ਗੱਲ ਕਰਾ ਦੇ, ਧੰਨਵਾਦ ਤੇ ਕਰੀਏ, ਜਿਸ ਔਰਤ ਨੇ ਕਿਡਨੀ ਦਿੱਤੀ ਹੈ ਉਹ ਵੀ ਸਰਬਜੀਤ ਸਿੰਘ ਦੀ ਬੇਟੀ ਨੂੰ, ਕੋਈ ਰਿਸ਼ਤੇਦਾਰੀ ਨਹੀਂ, ਕੋਈ ਨੇੜੇ ਨਹੀਂ ਤੇੜੇ ਨਹੀਂ, ਉਹ ਕਿਡਨੀ ਦੇਣ ਲੱਗੀ ਹੈ ਤੇ ਧੰਨਵਾਦ ਤੇ ਕਰਾਂ। ਸਰਬਜੀਤ ਨੇ ਫੋਨ ਲਾਇਆ ਤੇ ਮੇਰੀ ਗੱਲ ਕਰਾਈ ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਭੈਣ ਜੀ ਤੁਹਾਡਾ ਨਾ ਬੜਾ ਧੰਨਵਾਦ ਜਿਹੜਾ ਮੈਨੂੰ, ਨਾ 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 ਭਾਈ ਸਾਹਿਬ ਏਦਾਂ ਨਾ ਕਹੋ, ਧੰਨਵਾਦ ਨਹੀਂ ਕਹਿਣਾ ਮੈਨੂੰ, ਉਹਨੇ ਬੋਲਣ ਨਹੀਂ ਦਿੱਤਾ ਧੰਨਵਾਦ, ਨਹੀਂ ਏਦਾਂ ਨਾ ਕਹੋ, ਉਹ ਨਹੀਂ 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 ਮੈਨੂੰ ਏਦਾਂ ਹੀ ਕਹੀ ਜਾ ਅੱਗੋਂ, ਨਹੀਂ ਭਾਈ ਸਾਹਿਬ ਧੰਨਵਾਦ ਕਾਹਤੋਂ ਕਰਦੇ ਤੁਸੀਂ, ਕਾਹਤੋਂ ਕਹੀ ਜਾਂਦੇ ਏਦਾਂ ਧੰਨਵਾਦ ਧੰਨਵਾਦ। ਮੈਂ ਕਿਹਾ ਫਿਰ ਵੀ ਧੰਨਵਾਦ ਤੇਰਾ ਵੀ ਤੂੰ ਭੈਣ ਜੀ ਤੁਸੀਂ ਕਿਡਨੀ ਦੇ ਰਹੇ ਹੈ, ਕਹਿੰਦੇ ਨਹੀਂ ਜੀ ਮੈਂ ਕਾਹਦੇ ਵਾਸਤੇ, ਕਹਿੰਦੇ ਬਸ ਮੇਰੇ ਮਨ 'ਚ ਆਇਆ ਵੀ ਮੇਰੇ ਪੁੱਤ ਨੇ, ਪੁੱਤਾਂ ਦੇ ਵਿੱਚ ਮੇਰਾ ਖੂਨ ਦੌੜਦਾ, ਪੁੱਤ ਮੇਰੇ ਸਰੀਰ ਤੋਂ ਪੈਦਾ ਹੋਏ ਨੇ, ਪੁੱਤਾਂ ਦੇ ਵਿੱਚ ਮੇਰਾ ਖੂਨ ਚੱਲਦਾ, ਪੁੱਤ ਮੇਰੇ ਸਰੀਰ ਤੋਂ ਪੈਦਾ ਹੋਏ ਹੈ ਤੇ ਧੀ ਮੇਰੇ ਕੋਲ ਹੈ ਨਹੀਂ ਸੀ, ਹੁਣ ਮੈਨੂੰ ਐਂ ਲੱਗੂ ਵੀ ਮੇਰੇ ਪੁੱਤਾਂ 'ਚ ਮੇਰਾ ਖੂਨ ਹੈ, ਮੇਰੀ ਧੀ 'ਚ ਮੇਰੀ ਕਿਡਨੀ ਹੈ ਤੇ ਮੇਰੀ ਕਿਡਨੀ ਉਹਦੇ ਵਿੱਚ ਹੈ ਤੇ ਕਹਿੰਦੇ ਮੈਨੂੰ ਤੇ ਬੜੀ ਖੁਸ਼ੀ ਹੋਏਗੀ, ਮੈਨੂੰ ਤੇ ਚਾਅ ਚੜਿਆ ਵੀ ਮੈਨੂੰ ਮੇਰੀ ਧੀ ਮਿਲ ਗਈ, ਵੀ ਉਹਦੇ ਵਿੱਚ ਮੇਰੀ ਕਿਡਨੀ ਹੈ, ਮੇਰੀ ਸਾਰੀ ਜ਼ਿੰਦਗੀ ਵਾਸਤੇ ਮੈਨੂੰ ਇੱਕ ਬੱਚੀ ਦੀ ਲੋੜ ਸੀ, ਇੱਕ ਧੀ ਦੀ ਲੋੜ ਸੀ ਤੇ ਮੈਨੂੰ ਮੇਰੀ ਧੀ ਮਿਲ ਗਈ। ਉਹਨੇ ਮੈਨੂੰ ਸੱਚੀ ਉਹ ਧੰਨਵਾਦ ਨਹੀਂ ਕਰਨ ਦਿੱਤਾ ਤੇ ਕੱਲ੍ਹ ਰਾਤ ਅੱਜ ਇੱਥੇ ਸਵੇਰ ਦੇ ਮੈਨੂੰ ਪਤਾ ਲੱਗਾ ਤੇ ਕੱਲ੍ਹ ਲੈ ਕੇ ਗਏ ਅੰਦਰ, ਪਹਿਲਾਂ 4-5 ਘੰਟੇ ਉਹ ਬੀਬੀ ਜੀ ਦਾ ਆਪਰੇਸ਼ਨ ਦੇ ਲੱਗੇ 5 ਘੰਟੇ ਤੇ 4-5 ਘੰਟੇ ਫਿਰ ਉਹ ਬੱਚੀ ਦੇ ਆਪਰੇਸ਼ਨ ਤੇ ਲੱਗੇ, ਉਹਦੀ ਪੁਰਾਣੀ ਕਿਡਨੀ ਕੱਢੀ ਗਈ ਜਿਹੜੀ ਖਰਾਬ ਸੀ ਤੇ ਉਹਦੀ ਨਵੀਂ ਕਿਡਨੀ ਜਿਹੜੀ ਠੀਕ ਕਿਡਨੀ ਹੈ ਉਹ ਕਿਡਨੀ ਕੱਢ ਕੇ ਤੇ ਫਿਰ ਉਹ ਪਾਈ ਗਈ। ਤੇ ਮਾਫ ਕਰਨਾ, ਕਿਡਨੀਆਂ ਕੱਢਣ ਤੇ ਪਾਉਣ ਤੇ ਇਨਫੈਕਸ਼ਨ ਹੋਣ ਦਾ ਬੜਾ ਖਤਰਾ ਵੀ ਹੁੰਦਾ ਹੈ, ਲਿਖ ਕੇ ਦੇਣਾ ਪੈਂਦਾ ਵੀ ਜੇ ਮੈਂ ਮਰ ਗਿਆ ਜ਼ਿੰਮੇਵਾਰ ਮੈਂ ਹਾਂ, ਕਿਡਨੀਆਂ ਟ੍ਰਾਂਸਫਰ ਕਰਨੀਆਂ ਇਹਦੇ ਵਿੱਚ ਇਨਫੈਕਸ਼ਨ ਦਾ ਬਹੁਤ ਖਤਰਾ ਹੁੰਦਾ ਹੈ, ਕਈ ਵਾਰੀ ਕਿਡਨੀ ਸਰੀਰ ਰਿਜੈਕਟ ਕਰ ਦਿੰਦਾ ਹੈ, ਕਿਡਨੀ ਐਕਸੈਪਟ ਨਹੀਂ ਕਰਦਾ। ਪਰ ਕਮਾਲ ਦੀ ਗੱਲ ਇਹ ਹੈ ਕਿ ਦਾਨ ਕਰਨ ਵਾਲੇ ਜਿਹੜੇ ਬੰਦੇ ਜਿਨ੍ਹਾਂ ਦੇ ਅੰਦਰ ਇੱਦਾਂ ਦੀ ਭਾਵਨਾ ਹੁੰਦੀ ਹੈ ਤੇ ਕਿਡਨੀਆਂ ਤੱਕ ਵੀ ਦੇ ਦਿੰਦੇ ਆ, ਕੋਈ ਗੱਲ ਨਹੀਂ ਕਹਿੰਦੇ ਫਿਰ ਕੀ ਹੋ ਗਿਆ। ਜਿਹੜੇ ਪਰਉਪਕਾਰ ਕਰਨ ਵਾਲੇ ਆ, ਜਿਨ੍ਹਾਂ ਨੇ ਕਿਸੇ ਦਾ ਭਲਾ ਸੋਚਣਾ, ਹੁਣ ਤੁਸੀਂ ਸੋਚ ਕੇ ਵੇਖੋ ਵੀ ਉਸ ਭੈਣ ਦੀ ਨੀਂਦ ਕਿੱਦਾਂ ਦੀ ਹੋਣੀ ਹੈ, ਉਹ ਭੈਣ ਦੇ ਮਨ ਨੂੰ ਸਕੂਨ ਕਿੰਨਾ ਹੋਣਾ, ਜਿਹੜਾ ਬੰਦਾ ਏਡਾ ਵੱਡਾ ਪਰਉਪਕਾਰ ਕਰ ਸਕਦਾ ਕਿੱਦਾਂ ਦਾ ਜਿਗਰਾ ਹੁੰਦਾ। ਇੱਕ ਹੁੰਦੇ ਨੇ ਵਡਿਆਈਆਂ ਵਾਸਤੇ ਲੋਕੀ ਕਰ ਜਾਂਦੇ ਹੈ, ਮਾਫ ਕਰਨਾ ਬੱਲੇ ਬੱਲੇ ਵਾਸਤੇ ਕਈ ਲੋਕ ਕਈ ਕੁਝ ਕਰ ਜਾਂਦੇ ਹੈ, ਪਰ ਇਹ ਕਿਰਨੀਆਂ ਬੱਲੇ ਬੱਲੇ ਵਾਸਤੇ ਵੀ ਨਹੀਂ ਦੇ ਹੁੰਦੀਆਂ, ਟੌਰ ਬਣਾਉਣ ਲਈ ਕਿਰਨੀ ਨਹੀਂ ਦਿੰਦਾ ਕੋਈ, ਬੱਲੇ ਬੱਲੇ ਲਈ ਕਿਰਨੀ ਨਹੀਂ ਦਿੰਦਾ ਕੋਈ, ਉਹ ਤੇ ਅੰਦਰ ਇੱਕ ਪਿਆਰ ਦਾ ਭਰਿਆ ਬੰਦਾ ਹੋਵੇ, ਬੱਚਾ ਸਾਹਮਣੇ ਦੇਖ ਜਾ, ਬੱਚੇ ਤੇ ਤਰਸ ਆ ਜਾ, ਚੱਲ ਕੋਈ ਨੀ ਇੱਕ ਕਿਰਨੀ ਨਾਲ ਹੀ ਜ਼ਿੰਦਗੀ ਕੱਢ ਲਾਂਗੇ, ਆਪਣੀ ਕਿਰਨੀ ਕੱਢ ਕੇ ਦੇ ਦੇਣੀ ਕੋਈ ਸੌਖੀ ਦੀ ਗੱਲ ਨਹੀਂ ਹੈ। ਪਰ ਹਾਂ ਕਰ ਦਿੱਤੀ ਤੇ ਕੱਲ ਆਪਰੇਸ਼ਨ ਹੋ ਗਿਆ, ਉਹਦੀ ਜਾਨ ਬਚ ਗਈ ਤੇ ਮੈਂ ਸੋਚਦਾ ਸੀ ਸਾਰੀ ਜ਼ਿੰਦਗੀ ਇਸ ਔਰਤ ਨੂੰ ਕਿੰਨਾ ਕੁਛ ਮਿਲ ਗਿਆ, ਸ਼ਾਂਤੀ ਜਿਹੜੀ ਮਨ ਦੀ, ਸਕੂਨ, ਪੀਸ ਆਫ ਮਾਈਂਡ। ਕਿਸੇ ਦਾ ਜਦੋਂ ਅਸੀਂ ਭਲਾ ਕਰਦੇ ਹਾਂ ਨਾ ਵੀਰੋ ਭਰਾਵੋ, ਸਾਡਾ ਭਲਾ ਤੇ ਆਪੇ ਹੀ ਹੋ ਜਾਂਦਾ, ਜਿਵੇਂ ਨਾ ਬੌਲ ਕੰਧ ਤੇ ਮਾਰੀਏ ਤੇ ਕੰਧ ਤੇ ਵੱਜ ਕੇ ਬੌਲ ਫਿਰ ਵਾਪਸ ਸਾਡੇ ਕੋਲ ਹੀ ਆਉਂਦੀ ਹੈ। ਜਦੋਂ ਤੁਸੀਂ ਕਿਸੇ ਦਾ ਚੰਗਾ ਸੋਚਦੇ ਹੋ, ਜਦੋਂ ਕੋਈ ਕਿਸੇ ਦਾ ਭਲਾ ਸੋਚਦੇ ਹੋ, ਜਦੋਂ ਤੁਸੀਂ ਕਿਸੇ ਦਾ ਵਧੀਆ ਸੋਚਦੇ ਹੋ, ਬਸ ਤੁਹਾਨੂੰ ਐਂ ਲੱਗਦਾ ਮੇਰਾ ਭਲਾ ਹੋ ਰਿਹਾ, ਮੁੜ ਮੇਰਾ ਭਲਾ ਹੋ ਰਿਹਾ, ਮੇਰਾ ਹੀ ਚੰਗਾ ਹੋ ਰਿਹਾ, ਮੇਰਾ ਹੀ ਭਲਾ ਹੋ ਰਿਹਾ। ਤੇ ਜਿਹੜਾ ਬੰਦਾ ਕਿਸੇ ਨੂੰ ਲੁੱਟਣ ਦੀ ਬਿਰਤੀ ਰੱਖਦਾ ਵੀ ਮੈਂ ਲੁੱਟ ਲਵਾਂ ਮੈਂ ਲੁੱਟ ਲਵਾਂ ਮੈਂ ਲੁੱਟ ਲਵਾਂ ਹੋਰ ਲੁੱਟ ਲਵਾਂ, ਉਹਨੂੰ ਅੰਦਰੋਂ ਅੰਦਰ ਇਹ ਲੱਗਦਾ ਮੈਂ ਲੁੱਟਿਆ ਜਾ ਰਿਹਾ, ਮੈਂ ਖਾਲੀ ਹੋ ਰਿਹਾ, ਮੈਂ ਲੁੱਟਿਆ ਜਾ ਰਿਹਾ। ਤਾਂ ਕਰਕੇ ਖਾਲੀ ਖਾਲੀ ਰਹਿਣਗੇ ਸਵਾਰਥੀ ਬੰਦੇ ਤੇ ਪਰਉਪਕਾਰੀ ਬੰਦੇ ਭਰੇ ਭਰੇ ਰਹਿਣਗੇ, ਖਾਲੀ ਖਾਲੀ ਰਹਿਣਗੇ। ਜਿਵੇਂ ਹੁਣ ਇੱਕ ਗੱਲ ਸੋਚੋ, ਭੈਣਾਂ ਵੀ ਸੋਚੋ ਵੀਰ ਵੀ ਸੋਚੋ, ਇੱਕ ਬੀਬੀ ਨੇ ਬੱਚਾ ਚੋਰੀ ਕੀਤਾ ਹੈ, ਕਿਸੇ ਦਾ ਬੱਚਾ ਗੋਦੀ ਦੇ ਵਿੱਚ ਪਿਆ ਸੀ, ਮਾਂ ਆਸੇ ਪਾਸੇ ਗਈ ਸੀ, ਉਹਨੇ ਬੱਚਾ ਚੋਰੀ ਕਰ ਲਿਆ। ਉਸ ਔਰਤ ਨੂੰ ਕਦੇ ਸਕੂਨ ਆ ਸਕਦਾ? ਕਿਸੇ ਦਾ ਬੱਚਾ ਚੋਰੀ ਕੀਤਾ ਉਹਨੇ, ਉਹਦੇ ਮਨ ਨੂੰ ਕਦੇ ਸ਼ਾਂਤੀ ਨਹੀਂ ਆਉਣੀ, ਉਹਦੇ ਮਨ ਨੂੰ ਕਦੇ ਸੁੱਖ ਨਹੀਂ ਆਉਣਾ, ਉਹਦੇ ਮਨ ਨੂੰ ਕਦੇ ਖੁਸ਼ੀ ਨਹੀਂ ਆਉਣੀ, ਹਰ ਵੇਲੇ ਡਰੀ ਡਰੀ ਰਹਿਣਾ। ਉਸ ਔਰਤ ਨੇ ਬੱਚਾ ਚੋਰੀ ਕੀਤਾ, ਜਿਹਨੇ ਮੇਰੇ ਤੇ ਕੋਈ ਖੋਹ ਨਾ ਲਵੇ, ਉਹਨੂੰ ਸਕੂਨ ਕਾਹਦਾ? ਪਰ ਇੱਕ ਮਾਂ ਹੈ, ਆਪ ਪਤਲੀ ਹੋਈ ਜਾਂਦੀ ਹੈ, ਬੱਚਾ ਮੋਟਾ ਹੋਈ ਜਾਂਦਾ, ਬੱਚੇ ਦੀਆਂ ਗੱਲਾਂ ਲਾਲ ਲਾਲ ਹੋਈ ਜਾਂਦੀਆਂ ਹੁੰਦੀਆਂ ਨੇ ਤੇ ਮਾਂ ਦੀਆਂ ਗੱਲਾਂ ਚਿਪਕੀ ਜਾਂਦੀਆਂ ਨੇ, ਮਾਂ ਬੱਚੇ ਨੂੰ ਦੁੱਧ ਪਿਆਈ ਜਾਂਦੀ ਹੈ, ਖੋਰ ਖੋਰ ਕੇ ਆਪਣੇ ਸਰੀਰ ਨੂੰ ਆਪਣੇ ਬੱਚੇ ਨੂੰ ਪਿਆਉਂਦੀ ਹੈ, ਬੱਚੇ ਦਾ ਚਿਹਰਾ ਵੱਡਾ ਵੱਡਾ ਹੋਈ ਜਾਂਦਾ, ਪਰਉਪਕਾਰ ਕਰਦੀ ਹੈ, ਇਹਨੂੰ ਸਕੂਨ ਫੀਲ ਹੁੰਦਾ। ਤੇ ਜਦੋਂ ਤੁਸੀਂ ਕਿਸੇ ਦਾ ਕੁਝ ਕਰਦੇ ਆ ਨਾ, ਤੁਹਾਨੂੰ ਆਪਣੇ ਆਪ ਨੂੰ ਬਹੁਤ ਸਕੂਨ ਫੀਲ ਹੋਏਗਾ, ਸੁੱਖ ਫੀਲ ਹੋਏਗਾ, ਆਨੰਦ ਫੀਲ ਹੋਏਗਾ। ਤੇ ਇਦਾਂ ਦੀ ਜਿਹੜੀ ਬਿਰਤੀ ਵਾਲੇ ਲੋਕ ਹੁੰਦੇ ਆ ਨਾ, ਜਿਹੜੇ ਪਰਉਪਕਾਰ ਕਰਨ ਵਾਲੇ ਆ, ਉਹਨਾਂ ਦੇ ਅੰਦਰ ਬੜਾ ਸਕੂਨ ਹੁੰਦਾ ਹੈ, ਬੜਾ ਬੜਾ ਆਪਣੇ ਆਪ ਆਨੰਦ ਵਿੱਚ ਰਹਿੰਦੇ ਆ। ਤਾਂ ਹੀ ਤੇ ਆਪਾਂ ਗੱਲਾਂ ਕਰਦੇ ਹਾਂ, ਅੱਜ ਤੱਕ ਕਹਿੰਦੇ ਹਾਂ ਵੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੰਡਿਆਂ ਦੀ ਸੇਜ ਵਿਛਾ ਕੇ ਤੇ ਸੁੱਖ ਦੀ ਨੀਂਦ ਨਾਲ ਸੌ ਗਏ। ਸੁੱਖ ਦੀ ਨੀਂਦ ਕੰਡੇ ਕਿਵੇਂ ਦੇ ਸਕਦੇ ਆ? ਸੁੱਖ ਦੀ ਨੀਂਦ ਕੰਡੇ ਨਹੀਂ ਦੇ ਸਕਦੇ, ਸੁੱਖ ਦੀ ਨੀਂਦ ਦੇ ਰਿਹਾ ਉਹਨਾਂ ਦਾ ਅੰਦਰ ਦਾ ਪਰਉਪਕਾਰ, ਸੁੱਖ ਦਾ ਸੁੱਖ ਦੇ ਰਿਹਾ ਗੁਰੂ ਗੋਬਿੰਦ ਸਿੰਘ ਨੂੰ ਉਹਨਾਂ ਦੇ ਅੰਦਰ ਦਾ ਭਲਾ, ਮੇਰਾ ਭਾਵੇਂ ਕੱਖ ਨਾ ਰਹੇ, ਮੇਰਾ ਖਾਲਸਾ ਸੁੱਖਾਂ ਦੀ ਨੀਂਦ ਸੌਵੇਂ। ਇਹ ਭਾਵ ਹੈ ਨਾ ਜਿਹੜਾ, ਇਹ ਬੰਦੇ ਨੂੰ ਬੜਾ ਸ਼ਾਂਤ ਕਰਦਾ। ਇਹ ਪਰਉਪਕਾਰ ਜੀ ਬਿਰਤੀ ਜਿਹੜੇ ਬੰਦਿਆਂ 'ਚ ਹੁੰਦੀ ਹੈ, ਉਹ ਆਪਣੇ ਆਪ ਨੂੰ ਬਹੁਤ ਸਕੂਨ ਵਿੱਚ ਰਹਿੰਦੇ ਆ। ਤੇ ਜਿਹੜਾ ਬੰਦਾ ਭਰਾਲੀ ਭਲਾ ਨਹੀਂ ਕਰਦਾ, ਸਵਾਰਥੀ, ਮੇਰਾ ਹੋਵੇ ਮੇਰਾ ਹੋਵੇ ਮੇਰਾ ਹੋਵੇ, ਦੂਜੇ ਨੂੰ ਸੋਚਦਾ ਮੈਨੂੰ ਲੁੱਟ ਨਾ ਲਵੇ, ਇਹ ਮੈਨੂੰ ਲੁੱਟ ਨਾ ਲਵੇ, ਇਹ ਛੱਕੀ ਸੁਭਾਅ ਦਾ ਹੁੰਦਾ, ਹਰੇਕ ਤੇ ਸ਼ੱਕ ਕਰਦਾ, ਹਰ ਵੇਲੇ ਆਪਣੇ ਆਪ ਨੂੰ ਐਂ ਪ੍ਰੋਟੈਕਟ ਕਰਕੇ ਰੱਖਦਾ, ਮੈਨੂੰ ਕੋਈ ਲੁੱਟ ਨਾ ਲਵੇ, ਮੈਨੂੰ ਕੋਈ ਲੁੱਟ ਨਾ ਲਵੇ, ਮੈਨੂੰ ਕੋਈ ਲੁੱਟ ਨਾ ਲਵੇ। ਇਹ ਬਿਰਤੀ ਐਡੀ ਖਤਰਨਾਕ ਹੈ, ਸ਼ੱਕੀ ਸੁਭਾਅ ਬਣ ਜਾਣਾ, ਤੁਹਾਨੂੰ ਤੁਹਾਡੇ ਪਰਿਵਾਰ ਤੇ ਵੀ ਸ਼ੱਕ ਹੋਣ ਲੱਗ ਜਾਣਾ, ਕਈ ਵਾਰੀ ਤੁਹਾਨੂੰ ਲੱਗਣਾ ਆਪਣੀ ਮਾਂ ਤੇ ਵੀ ਸ਼ੱਕ, ਘਰ ਵਾਲੀ ਤੇ ਵੀ ਸ਼ੱਕ, ਆਪਣੇ ਬੱਚਿਆਂ ਤੇ ਵੀ ਸ਼ੱਕ। ਸ਼ੱਕੀ ਸੁਭਾਅ ਵਾਲਾ ਹਰ ਵੇਲੇ ਸ਼ੱਕ ਕਰਦਾ, ਜਿਹੋ ਜਿਹੀ ਉਹਨੇ ਐਨਕ ਲਾਈ ਹੈ ਉਹਨੂੰ ਸੰਸਾਰ ਉਦਾਂ ਦਾ ਹੀ ਦਿਖਦਾ, ਉਹਨੂੰ ਦੁਨੀਆ ਉਦਾਂ ਦਾ ਹੀ ਦਿਸਦੀ ਹੈ। ਤਾਂ ਕਰਕੇ ਅਸੀਂ ਇੱਕੋ ਚੀਜ਼ ਨੂੰ ਸਵਾਰ ਸਕਦੇ ਹਾਂ, ਹਰ ਕਾ ਬਲੋਵਨਾ ਮਨ ਕਾ ਵਿਚਾਰਾ, ਮਨ ਆਪਣੇ ਦੀ ਵਿਚਾਰ ਕਰੋ, ਮਨ ਆਪਣੇ ਨੂੰ ਸਮਝੋ, ਮਨ ਆਪਣੇ ਨੂੰ ਠੀਕ ਕਰੋ, ਤੇ ਤੁਹਾਨੂੰ ਪਰਮਾਤਮਾ ਆ ਕੁਦਰਤ ਸਾਰੇ ਰੰਗ ਆਪੇ ਵਧੀਆ ਲੱਗਣ ਲੱਗ ਜਾਣਗੇ। ਜਿੱਦਣ ਤੇਰਾ ਮਨ ਤੈਨੂੰ ਵਧੀਆ ਲੱਗਦਾ ਹੈ ਨਾ, ਉਦਣ ਤੈਨੂੰ ਸਾਰਾ ਕੁਛ ਵਧੀਆ ਲੱਗਣ ਲੱਗ ਜਾਏਗਾ। ਜਿਹੜਾ ਬੰਦਾ ਕਹਿੰਦਾ ਦੁਨੀਆ ਬੜੀ ਮਾੜੀ ਹੈ, ਦੁਨੀਆ ਬੜੀ ਘਟੀਆ ਹੈ, ਉਹਨੂੰ ਦੁਨੀਆ ਤੇ ਕੰਮ ਨਹੀਂ ਕਰਨਾ ਪੈਣਾ, ਉਹਨੂੰ ਆਪਣੇ ਮਨ ਤੇ ਕੰਮ ਕਰਨਾ ਪੈਣਾ। ਮਨ ਘਟੀਆ, ਸਾਰਾ ਕੁਝ ਘਟੀਆ ਲੱਗਦਾ, ਅੰਦਰੇ ਅੰਦਰ ਮਨ ਖਿੰਡਿਆ ਹੋਇਆ, ਮਨ ਨੂੰ ਜੋੜਨਾ ਪੈਣਾ। ਜਿਹੜਾ ਕਹਿੰਦਾ ਸਾਰੀ ਦੁਨੀਆ ਰਵਾਉਂਦੀ ਹੈ ਮੈਨੂੰ, ਮੇਰਾ ਮਨ, ਸਾਰੇ ਲੋਕ, ਉਹ ਆਪਣੇ ਆਪ ਨੂੰ ਹਸਾਉਣਾ ਪੈਣਾ, ਉਹਨੂੰ ਆਪਣੇ ਆਪ ਨੂੰ ਖੁਸ਼ ਕਰਨਾ ਪੈਣਾ, ਆਪਣੇ ਅੰਦਰ ਨੂੰ ਠੀਕ ਕਰਨਾ ਪੈਣਾ। ਟਿਊਨਿੰਗ ਆਪਣੀ ਹੋਣ ਵਾਲੀ ਹੈ, ਉਹ ਫੋਟੋਆਂ ਤੇ ਉੱਡੀਆਂ ਹੀ ਫਿਰਦੀਆਂ ਨੇ ਆਕਾਸ਼ ਵਿੱਚ, ਫਿਲਮਾਂ ਰੀਲਾਂ ਸਭ ਕੁਝ ਉੱਡ ਰਿਹਾ, ਤੇਰੇ ਵਾਲਾ ਚੈਨਲ ਸਹੀ ਕਰਨ ਵਾਲਾ ਸੀ, ਤੂੰ ਚੈਨਲ ਸਹੀ ਕੀਤਾ ਚੱਲ ਪਿਆ। ਪੁਰਾਣੇ ਵੇਲਿਆਂ ਵਿੱਚ ਨਹੀਂ ਸੀ ਐਂਟੀਨਾ ਠੀਕ ਕਰਦੇ ਹੁੰਦੇ, ਥੱਲੇ ਇੱਕ ਜਣਾ ਖੜ ਜਾਂਦਾ ਸੀ, ਇੱਕ ਜਣਾ ਐਂਟੀਨਾ ਠੀਕ ਕਰਦਾ ਸੀ, ਆ ਗਈ ਫੋਟੋ ਆ ਗਈ, ਉਹ ਫਿਰ ਮਾੜਾ ਜਿਹਾ ਹਿੱਲ ਜਾਂਦਾ ਸੀ, ਹਨੇਰੀਆਂ ਵਿੱਚ ਫਿਰ ਹਿੱਲ ਜਾਂਦਾ ਸੀ। ਉਹ ਐਂਟੀਨਾ ਠੀਕ ਕਰਨਾ ਕਰਨ ਵਾਲਾ ਸੀ, ਤੇਰੇ ਐਂਟੀਨੇ 'ਚ ਪ੍ਰੋਬਲਮ ਸੀ, ਜਲੰਧਰ ਦੂਰਦਰਸ਼ਨ 'ਤੇ ਸਹੀ ਚੱਲਦਾ ਹੁੰਦਾ, ਦਿੱਲੀ ਦੂਰਦਰਸ਼ਨ 'ਤੇ ਸਹੀ ਚੱਲਦਾ ਹੁੰਦਾ, ਲਾਈਟ ਸਾਰੇ ਪਿੰਡ 'ਚ ਆਈ ਹੋਈ ਹੈ, ਤੇਰੇ ਵਾਲੀਆਂ ਤਾਰਾਂ ਟੁੱਟੀਆਂ ਪਈਆਂ ਸੀ, ਉਹਨਾਂ ਨੂੰ ਜੋੜਦਾ, ਸਾਰੀ ਕੁਦਰਤ ਨਜ਼ਾਰੇ ਦੇਣ ਵਾਲੀ ਹੈ, ਪਰ ਤੂੰ ਤੇਰੀਆਂ ਹੀ ਤਾਰਾਂ ਟੁੱਟੀਆਂ ਪਈਆਂ, ਤੇਰੀਆਂ ਤਾਰਾਂ ਜਿੱਦਣ ਜੁੜ ਗਈਆਂ ਤੈਨੂੰ ਚੜ੍ਹਦਾ ਸੂਰਜ ਸੋਹਣਾ ਲੱਗਣਾ, ਤੈਨੂੰ ਛਿਪਦਾ ਸੂਰਜ ਸੋਹਣਾ ਲੱਗਣਾ, ਤੈਨੂੰ ਚੰਦਰਮਾ ਤੋਂ ਸੋਹਣਾ ਕੁਛ ਵੀ ਨਹੀਂ ਲੱਗਣਾ, ਤੈਨੂੰ ਪੱਤੇ ਵੀ ਸੋਹਣੇ ਲੱਗਣਗੇ, ਤੈਨੂੰ ਦਰਖਤ ਵੀ ਸੋਹਣੇ ਲੱਗਣਗੇ, ਹਰ ਚੀਜ਼ ਹੀ ਸੋਹਣੀ ਲੱਗੇਗੀ, ਕਿਉਂਕਿ ਮਨ ਸੋਹਣਾ ਹੋ ਗਿਆ, ਮਨ ਸ਼ੁੱਧ ਹੋ ਗਿਆ, ਮਨ ਸਾਫ਼ ਹੋ ਗਿਆ। ਤਾਂ ਕਰਕੇ ਬਾਹਰ ਠੀਕ ਕਰਨ ਦੀ ਲੋੜ ਨਹੀਂ ਪੈਣੀ, ਆਪਣੇ ਆਪ ਨੂੰ ਸਵਾਰਨਾ ਪੈਣਾ, ਆਪਣੇ ਆਪ ਨੂੰ ਸਾਫ਼ ਕਰਨਾ ਪੈਣਾ, ਆਪਣੇ ਮਨ ਨੂੰ ਨਿਰਮਲ ਕਰਨਾ ਪੈਣਾ। ਜਿਵੇਂ ਜਿਵੇਂ ਆਪਣੇ ਆਪ ਨੂੰ ਸਾਫ਼ ਕਰਦੇ ਜਾਵਾਂਗੇ, ਉਹਨਾਂ ਉਹਨਾਂ ਆਨੰਦ ਆਉਣਾ ਆਉਂਦਾ ਜਾਏਗਾ। ਅਤੇ ਸਭ ਤੋਂ ਵਧੀਆ ਤਰੀਕਾ ਹੈ, ਜਿਹੜੇ ਸਾਫ਼ ਨੇ ਉਹਨਾਂ ਦੀ ਸੰਗਤ ਕਰੀਏ, ਮਨ ਸਾਫ਼ ਹੋ ਜਾਂਦਾ। ਅਤੇ ਜਿੰਨੇ ਲਿਬੜੇ ਨੇ ਦਾਗੀ, ਉਹ ਆਪਣੇ ਕਾਲਾ ਭਾਂਡਾ ਸਾਨੂੰ ਵੀ ਕਾਲਾ ਕਰ ਜਾਏਗਾ। ਕਬੀਰ, ਸਾਕਤ ਸੰਗ ਨਾ ਕੀਜੀਏ ਦੂਰੇ ਹਜਾਈਏ ਪਾਗ, ਸਾਕਤਾ ਤਾਂ ਸੰਗ ਕਰੇਗਾ ਕਾਲਾ ਕਰ ਜਾਣਗੇ, ਬਾਸਨ ਕਾਰੋ ਪਰਸੀਏ ਤੋ ਕਿਛ ਲਾਗੇ ਦਾਗ, ਕਾਲੇ ਭਾਂਡੇ ਕੋਲੋਂ ਲੰਘੇਗਾ ਤੇਰੇ ਕੱਪੜੇ ਤੇ ਦਾਗ ਲਾ ਜਾਣਗੇ। ਜੇ ਬਚਣਾ ਹੈ ਤੇ ਤਰੀਕਾ ਇੱਕੋ ਹੀ ਹੈ, ਖੋਟੇ ਵੀ ਖਰੇ ਹੋ ਜਾਂਦੇ ਨੇ, ਢੰਗ ਇੱਕੋ ਹੀ ਹੈ। ਇਸ ਸੰਸਾਰ ਵਿੱਚ ਇੱਥੇ ਖੋਟੇ ਵੀ ਖਰੇ ਹੋ ਜਾਂਦੇ ਨੇ, ਖਰਿਆਂ ਦਾ ਸੰਗ ਕਰਕੇ ਖੋਟੇ ਵੀ ਖਰੇ ਹੋ ਜਾਂਦੇ ਨੇ, ਖਰਿਆਂ ਦਾ ਸੰਗ ਕਰਕੇ ਜੀ ਖਰਿਆਂ ਦਾ ਸੰਗ ਕਰਕੇ ਇਹਦੇ ਖੋਟੇ ਵੀ ਖਰੇ ਹੋ ਜਾਂਦੇ ਨੇ, ਖਰਿਆਂ ਦਾ ਸੰਗ ਕਰਕੇ ਪਿਆਰ ਉਹ ਖੋਟੇ ਵੀ ਖਰੇ ਹੋ ਜਾਂਦੇ ਨੇ,
ਖਰਿਆਂ ਦਾ ਸੰਗ ਕਰਕੇ ਇੱਥੇ ਖੋਟੇ ਵੀ ਖਰੇ ਹੋ ਜਾਂਦੇ ਨੇ, ਉਹ ਖਰਿਆਂ ਦਾ ਸੰਗ ਕਰਕੇ
ਇੱਥੇ ਖੋਟੇ ਵੀ ਖਰੇ ਹੋ ਜਾਂਦੇ ਨੇ, ਅਰੇ ਹੋ ਜਾਂਦੇ ਨੇ ਖਰਿਆਂ ਦਾ ਸੰਗ ਕਰਕੇ, ਇੱਥੇ ਖੋਟੇ ਵੀ ਖਰੇ ਹੋ ਜਾਂਦੇ ਨੇ ਖਰਿਆਂ ਦਾ ਸੰਗ ਕਰਕੇ,
ਇੱਥੇ ਖੋਟੇ ਵੀ ਖਰੇ ਹੋ ਜਾਂਦੇ ਨੇ
ਕੀ ਖਰਿਆਂ ਦਾ ਸੰਗ ਕਰਕੇ,
ਇੱਥੇ ਖੋਟੇ ਵੀ ਖਰੇ ਹੋ ਜਾਂਦੇ ਨੇ
ਕੀ ਖਰਿਆਂ ਦਾ ਫੜੋ ਭੈਣੋ ਇੱਥੇ ਜੀ ਇੱਥੇ ਹੋ ਜਾਂਦੇ ਨੇ
ਖਰਿਆਂ ਦਾ ਸੰਗ ਕਰਕੇ,
ਵਾ 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 ਖਰਿਆਂ ਦਾ ਸੰਗ ਕਰਕੇ, ਵਾ 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 ਖਰਿਆਂ ਦਾ ਸੰਗ ਕਰਕੇ,
ਵਾ 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 ਵਾ
ਖਰਿਆਂ ਦਾ ਸੰਗ ਕਰਕੇ,
ਵਾ 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 ਵਾ
ਖਰਿਆਂ ਦਾ ਸੰਗ ਕਰਕੇ,
ਵਾ ਵਾ ਵਾ
ਖਰਿਆਂ ਦਾ ਸੰਗ ਕਰਕੇ, ਵਾ 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 ਖਰਿਆਂ ਦਾ ਸੰਗ ਕਰਕੇ,
ਇੱਥੇ ਖੋਟੇ ਵੀ ਖਰੇ ਹੋ ਜਾਂਦੇ ਨੇ, ਖਰੇ ਹੋ ਜੀ ਖਰੇ ਹੋ ਜਾਂਦੇ ਨੇ ਖਰਿਆਂ ਦਾ ਸੰਗ ਕਰ, ਖੋਟੇ ਵੀ ਖਰੇ ਹੋ ਖਰਿਆਂ ਦਾ ਸੰਗ ਕਰਕੇ,
ਖੋਟੇ ਵੀ ਖਰੇ ਹੋ ਜਾਂਦੇ ਨੇ
ਜੀ ਖਰੇ
ਸਾਖਤ ਸੰਗ ਨਾ ਕੀਜੀਐ ਦੂਰੈ ਜਾਈਐ ਭਾਗ ਵਾਸਨ ਕਰ ਫਰਸੀਐ
ਹੁਣ ਗੱਲ ਹੀ ਸਦਾ ਇਹ ਚੱਲਦੀ ਹੈ ਕਾਹਦੀ ਜ਼ਿੰਦਗੀ ਹੈ ਕੀ ਲਾਈਫ ਹੈ ਕੀ ਲੈਣਾ ਜ਼ਿੰਦਗੀ ਤੋਂ ਜ਼ਿੰਦਗੀ ਕਾਹਦੀ ਹੈ ਜੀ ਜ਼ਿੰਦਗੀ ਬੜੀ ਭੈੜੀ ਹੈ ਜੀ ਗੱਲਾਂ ਹੀ ਇੱਦਾਂ ਦੇ ਬੰਦਿਆਂ 'ਚ ਬਹਿਣਾ ਇੱਦਾਂ ਦੀਆਂ ਗੱਲਾਂ ਕਰਨੀਆਂ ਤੇ ਫਿਰ ਜ਼ਿੰਦਗੀ ਪਿਆਰੀ ਕਿੱਥੋਂ ਲੱਗਣੀ ਜ਼ਿੰਦਗੀ ਸਵਾਦਲੀ ਕਿੱਥੋਂ ਲੱਗਣੀ ਮਨ ਨੂੰ ਨਜ਼ਾਰਾ ਕਿੱਥੋਂ ਮਿਲਣਾ ਉਤਸ਼ਾਹ ਕਿੱਥੋਂ ਬਣਨਾ ਉਤਸ਼ਾਹ ਤੇ ਬਣੇਗਾ ਉਤਸ਼ਾਹ ਵਾਲੇ ਬੰਦਿਆਂ 'ਚ ਰਹਿ ਗਏ ਜਪਾਨ ਦੇ ਵਿੱਚ ਹਰ ਬੱਚੇ ਨੂੰ ਇੱਕ ਸਾਲ ਆਰਮੀ 'ਚ ਜਾਣਾ ਪੈਂਦਾ ਇੱਕ ਸਾਲ ਹੁਣ ਜੇ ਹਰ ਸਾਲ ਆਰਮੀ ਵਿੱਚ ਇੱਕ ਸਾਲ ਜਾਣਾ ਪਵੇ ਹਰ ਬੱਚੇ ਨੂੰ ਤੇ ਸੋਚੋ ਉਹਦੇ 'ਚ ਡਿਸਿਪਲਿਨ ਕਿੰਨਾ ਆ ਜਾਣਾ ਨੈਚੁਰਲ ਉਹਦੇ ਵਿੱਚ ਕਿੰਨਾ ਕੁਝ ਉਹਨੇ ਇੱਕ ਸਾਲ 'ਚ ਟ੍ਰੇਨਿੰਗ ਲੈ ਲੈਣੀ ਹੈ ਪੂਰਾ ਆਰਮੀ ਵਾਲੀ ਡਿਸਿਪਲਿਨ ਰਹਿਣਾ ਬਹਿਣਾ ਖਾਣਾ ਹਰ ਚੀਜ਼ ਆਪੇ ਆ ਜਾਣੀ ਹੈ ਔਰ ਹਰ ਸਾਲ ਇੱਕ ਸਾਲ ਜ਼ਿੰਦਗੀ ਦਾ ਜਾਣਾ ਪੈਣਾ ਆਰਮੀ ਦੇ ਵਿੱਚ ਲਾਉਣਾ ਪੈਣਾ ਦੇਸ਼ ਵਾਸਤੇ ਇੱਕ ਸਾਲ ਜਾਣਾ ਹੀ ਪੈਣਾ ਟ੍ਰੇਨਿੰਗ ਕਰਨੀ ਹੀ ਪੈਣੀ ਤੇ ਆਪਣੇ ਆਪ ਜਦੋਂ ਅਸੀਂ ਇੱਦਾਂ ਬੈਠਦੇ ਹਾਂ ਕਰਦੇ ਹਾਂ ਤੇ ਮਨ ਜਿਹੜਾ ਆਪਣੇ ਆਪ ਟ੍ਰੇਨਡ ਹੋ ਜਾਂਦਾ ਕਿਤੇ ਨਾ ਕਿਤੇ ਹੁਣ ਆਰਮੀ ਵਾਲਿਆਂ ਨੂੰ ਤੁਸੀਂ ਵੇਖੋਗੇ ਉਹ ਅੱਜ ਵੀ ਜਦੋਂ ਬਾਹਰ ਆ ਜਾਂਦੇ ਫਿਰ ਵੀ ਗੱਲ ਉਤਸ਼ਾਹ ਨਾਲ ਕਰਦੇ ਹਾਂਜੀ ਆਰਮੀ ਵਾਲੇ ਬੰਦੇ ਨੂੰ ਤੁਸੀਂ ਵੈਸੇ ਹੀ ਪੁੱਛ ਲਓ ਵੀ ਹਾਂਜੀ ਆਪਣਾ ਬਾਪੂ ਜੀ ਕਿੱਧਰੋਂ ਹਾਂਜੀ ਬਾਬਾ ਭਾਈ ਸਾਹਿਬ ਉੱਥੇ ਰਹਿੰਦੇ ਆ ਇੱਦਾਂ ਇੱਦਾਂ ਗੱਲ ਖੁੱਲ੍ਹ ਕੇ ਕਰਦਾ ਉਹਦੇ 'ਚ ਜਾਨ ਹੈ ਉਹਦੀ ਗੱਲ 'ਚ ਉਤਸ਼ਾਹ ਹੁੰਦਾ ਤੇ ਉਤਸ਼ਾਹ ਕਿੱਥੋਂ ਆਇਆ ਉਹਦੇ ਬ੍ਰੇਨ ਨੇ ਬ੍ਰੇਨ ਟ੍ਰੇਨਡ ਕੀਤਾ ਉਹਨੇ ਉਹਨੂੰ ਟ੍ਰੇਨਡ ਕਰਨ ਵਾਲਿਆਂ ਨੇ ਉਹਦੇ ਅੰਦਰ ਉਤਸ਼ਾਹ ਭਰਿਆ ਉਹਦੇ ਅੰਦਰ ਚਾਹ ਭਰਿਆ ਸਾਰੀ ਜ਼ਿੰਦਗੀ ਡਿਸਿਪਲਿਨ ਵਿੱਚ ਰਹਿੰਦੇ ਨੇ ਬਹੁਤ ਫੌਜੀ ਹੁੰਦੇ ਨੇ 80% ਫੌਜੀ ਘਰੇ ਆ ਕੇ ਵੀ ਦਾੜੀ ਬੰਨਣਗੇ ਪੱਗ ਐਂ ਤਿਆਰ ਹੋ ਕੇ ਰਹਿਣਗੇ ਟਿਚਨ ਹੋ ਕੇ ਰਹਿੰਦੇ ਨੇ ਐਕਸਰਸਾਈਜ਼ ਕਰਦੇ ਰਹਿੰਦੇ ਨੇ ਵਾਕ ਕਰਦੇ ਰਹਿੰਦੇ ਨੇ ਛੱਡਦੇ ਨਹੀਂ ਇੱਕ ਸਾਲ ਲਾਇਆ ਉਹਦੇ ਕੰਮ ਆਉਂਦਾ ਹੈ ਉਹ ਟ੍ਰੇਨਡ ਹੁੰਦਾ ਹੈ ਉਹਨਾਂ ਉਤਸ਼ਾਹ ਵਾਲੇ ਬੰਦਿਆਂ ਵਿੱਚ ਰਹਿ ਕੇ ਉਹਦੇ ਅੰਦਰ ਵੀ ਉਤਸ਼ਾਹ ਭਰ ਜਾਂਦਾ ਉਹਨਾਂ ਵੱਲ ਰਹਿ ਰਹਿ ਕੇ ਵੇਖ ਵੇਖ ਕੇ ਸਿੱਖ ਜਾਂਦਾ ਇਸੇ ਤਰ੍ਹਾਂ ਅਸੀਂ ਆਪਣੇ ਆਪ ਨੂੰ ਟ੍ਰੇਨਡ ਕਰਨਾ ਹੁੰਦਾ ਆਪਣੇ ਆਪ ਨੂੰ ਸਿੱਖਣਾ ਹੁੰਦਾ ਇਸੇ ਕਰਕੇ ਕਿਹਾ ਜਾਂਦਾ ਚੰਗੀ ਸੰਗਤ ਬੜੀ ਜ਼ਰੂਰੀ ਸੀ ਜਿਹਦਾ ਬੇੜਾ ਬਹਿ ਗਿਆ ਇਹਨੂੰ ਸੰਗਤ ਮਾੜੀ ਮਿਲੀ ਹੋਣੀ ਹੈ ਤੇ ਜਿਹੜਾ ਅੱਜ ਬੰਦਾ ਬਣਿਆ ਫਿਰਦਾ ਇਹਨੂੰ ਵੀ ਸੰਗਤ ਚੰਗੀ ਮਿਲੀ ਹੋਣੀ ਹੈ ਸੰਗਤ ਦੀ ਰੰਗਤ ਬਹੁਤ ਜ਼ਿਆਦਾ ਚੜ੍ਹਦੀ ਸਾਰੇ ਪਾਸੇ ਹੁਣ ਜਿਹੋ ਜਿਹੇ ਲੋਕ ਹੋਈ ਜਾਂਦੇ ਨੇ ਹੁਣ ਮੰਨ ਲਓ ਮਾਝੇ ਵਾਲੇ ਪਾਸੇ ਈਸਾਈਆਂ ਦਾ ਬੋਲਬਾਲਾ ਜ਼ਿਆਦਾ ਹੋ ਰਿਹਾ ਤੇ ਕਿਉਂ ਹੋ ਰਿਹਾ ਇੱਕ ਚਰਚ ਬਣ ਗਈ ਦਸ ਘਰ ਜਾਣ ਲੱਗ ਗਏ ਦਸ ਕਹਿੰਦੇ ਫਿਰ ਬਾਕੀ ਵੀ ਹੌਲੀ ਹੌਲੀ ਤੁਰ ਪੈਂਦੇ ਵੀਹ ਤੁਰ ਪੈਂਦੇ ਚਾਲੀ ਤੁਰ ਪੈਂਦੇ ਪੰਜਾਹ ਤੁਰ ਪੈਂਦੇ ਆ ਵੀਰ ਲਾਉਂਦੇ ਉੱਥੇ ਮੈਂ ਚਲੋ ਨਾਂ ਨਹੀਂ ਲੈਂਦਾ ਇਹਨਾਂ ਦਾ ਕੰਮ ਹੈ ਤੇ ਮੈਂ ਹੁਣ ਵੀ ਪੁੱਛਦਾ ਸੀ ਮੈਂ ਕਿਹਾ ਫਿਰ ਜਦੋਂ ਤੁਸੀਂ ਟੈਂਟ ਲਾਉਂਦੇ ਹੈ ਸਮਾਗਮ ਕਰਦੇ ਹੁੰਦੇ ਹੈ ਸਮਾਗਮ ਦੀਆਂ ਤਿਆਰੀਆਂ ਫਿਰ ਕਿੱਦਾਂ ਹੁੰਦੀਆਂ ਕਹਿੰਦੇ 2 ਵਜੇ ਆਂਡੇ ਛਿੱਲਣ ਲੱਗਦੇ ਹੈ ਆ ਸਾਡੇ ਵਾਲੇ ਕੈਂਪ ਕਰਕੇ ਗਏ ਹੈ ਸਾਨੂੰ 4 ਵਜੇ ਬਦਾਮ ਛਿੱਲਣੇ ਸ਼ੁਰੂ ਕਰਨੇ ਪੈਂਦੇ ਸੀ ਕੱਢਦੇ ਦੰਦ ਤੁਸੀਂ ਖਾ ਕੇ ਬਦਾਮ ਹੈ ਜੇ ਨਾਨਾ ਬੰਦੇ ਬਣੇ ਵਿੱਚੋਂ ਕੱਢਣੇ ਨੇ ਬਦਾਮ ਤੁਹਾਡੇ ਵੇਖਿਓ ਸਹੀ ਸਾਰੇ ਕੱਢਣੇ ਨੇ ਵਿੱਚੋਂ ਹੈ ਤੈਨੂੰ ਗੁੱਸਾ ਆਇਆ ਤੇ ਆਇਆ ਕਿਵੇਂ ਤੂੰ ਖਿਜਿਆ ਤੇ ਖਿਜਿਆ ਕਿਵੇਂ ਇੰਨਾ ਮੱਥਾ ਮਾਰਨ ਤੇ ਵੀ ਜਿਹੜਾ ਬੰਦਾ ਨਾ ਨਾ ਬਣੇ ਭੁੱਲ ਜੋ ਬਣ ਜੂ ਕਿਤੇ ਇੰਨਾ ਮੱਥਾ ਮਾਰ ਕੇ ਵੀ ਜਿਹੜਾ ਨਾ ਬਣ ਹੈ ਬਈ ਤੇ ਦੱਸਦੇ ਹੀ ਕਹਿੰਦੇ 2 ਵਜੇ ਲੱਗ ਜਾਂਦੇ ਆਂਡੇ ਛਿੱਲਣ
ਤੇ ਬ੍ਰੇਕਫਾਸਟ ਵਿੱਚ ਦੋ ਦੋ ਅੰਡੇ ਆਮਲੇਟ ਸਾਡੇ, ਮੈਂ ਕਿਹਾ ਮੈਂ ਸੋਚਦਾ ਹੀ ਸੀ, ਮੈਂ ਕਿਹਾ ਸਾਡੇ ਸਿੱਖਾਂ ਪੰਜਾਬ ਵਾਲਿਆਂ ਨੂੰ ਹਜੇ ਇੰਨਾ ਪਤਾ ਨਹੀਂ ਲੱਗਾ ਵੀ ਲੰਗਰ ਕੀ ਹੁੰਦਾ ਉਹਨਾਂ ਦਾ। ਸੱਚੀ ਆ ਜਿਹੜੀ ਜਿਹੜੀ ਵਾਈਨ ਵੂਈਨ ਹੈ ਤੇ ਉਹਨਾਂ ਦੇ ਵਿੱਚ ਪ੍ਰਸ਼ਾਦ ਹੈ, ਵਾਈਨ ਪੀਣੀ ਹੈ ਤੇ ਇਹ ਤੇ ਭੋਗ ਲੱਗਦਾ ਹੈ, ਇਹ ਵਾਈਨ ਤੇ ਸਿੱਧਾ ਹੀ ਪ੍ਰਸ਼ਾਦ ਹੈ ਉਹਨਾਂ ਦਾ, ਵਾਈਨ ਪ੍ਰਸ਼ਾਦ ਹੈ, ਸਵੇਰ ਬ੍ਰੇਕਫਾਸਟ ਹੈ ਜਿਹੜਾ ਉਹਦੇ ਵਿੱਚ ਆਮਲੇਟ ਮਿਲਣਾ, ਚਾਰ ਚਾਰ ਆਂਡੇ ਮਿਲਣੇ ਨੇ, ਤੇ ਦੁਪਹਿਰ ਵਾਲਾ ਹੋਰ ਵੀ ਕੁਝ ਹੋਣਾ, ਮੈਂ ਡਿਟੇਲ ਨਾਲ ਪੁੱਛਿਆ ਨਹੀਂ। ਹੁਣ ਜਦੋਂ ਮੰਨ ਲਓ ਇੱਦਾਂ ਦਾ ਕੁਝ ਪੰਜਾਬ ਦੇ ਵਿੱਚ ਇਹਨਾਂ ਨੇ ਲੰਗਰ ਸ਼ੁਰੂ ਕਰਨੇ ਨੇ, ਮਾਫ ਕਰਨਾ ਜੀ, ਦਾਲ ਵਾਲੇ ਥੋੜੇ ਹੀ ਰਹਿ ਜਾਣੇ ਨੇ, ਅਜੇ ਤੇ ਲੰਗਰ ਪ੍ਰਗਟ ਨਹੀਂ ਹੋਇਆ, ਪਤਾ ਹੀ ਨਹੀਂ ਲੱਗਾ ਵੀ ਲੰਗਰ ਆ ਵੀ ਹੁੰਦਾ। ਕਈਆਂ ਕਹਿਣਾ ਚੱਲ ਕੋਈ ਨੀ ਉਦਾਂ ਬਣੀਏ ਨਾ ਬਣੀਏ, ਲੰਗਰ ਛਕਾਇਆ ਕਰੀਏ, ਹੋਰ ਕੁਝ ਹੋਵੇ ਨਾ ਹੋਵੇ ਵੀ ਐਵੇਂ ਹੀ ਹੈਗਾ। ਆ ਤੁਹਾਨੂੰ ਲੱਗ ਨਹੀਂ ਰਿਹਾ, ਤੁਸੀਂ ਕਈਆਂ ਨੇ ਤੇ ਅੱਜ ਸੁਣਿਆ, ਕਈਆਂ ਨੇ ਪਹਿਲੀ ਵਾਰੀ ਸੁਣਿਆ ਵੀ ਹੈ ਐਵੇਂ ਹੀ ਹੁੰਦਾ ਹੁੰਦਾ। ਉਹ ਸੰਡੇ ਹੋ ਜਾ ਮੰਡੇ, ਰੋਜ਼ ਖਾਓ ਅੰਡੇ, ਉਹਨਾਂ ਦਾ ਤਾਂ ਪੂਰਾ ਚੱਲਦਾ ਹੈ ਬਈ। ਤੇ ਫਿਰ ਸਾਡੇ ਵਾਲਿਆਂ ਨੇ ਤੇ ਫਿਰ ਆਪੇ ਹੀ ਕਹਿਣਾ ਹੀ ਹੈ, ਸਾਡੇ ਪੰਜਾਬੀਆਂ ਨੂੰ ਤੇ ਬਦਾਣਾ ਖਵਾ ਕੇ ਜਿੱਥੇ ਮਰਜ਼ੀ ਲੈ ਜਾਓ ਬਦਾਣਾ ਖਵਾ ਹੈ ਬਈ। ਉਧਰਲਾ ਮਾਈਕ ਬੰਦ ਕਰ ਦਿਆ ਕਰ ਬੀਬੀਆਂ ਵਾਲਾ, ਜਦੋਂ ਧਾਰਨਾ ਆਏਗੀ ਉਦੋਂ ਚਲਾਈ, ਜਦੋਂ ਧਾਰਨਾ ਆਏਗੀ ਉਦੋਂ ਚਲਾਈ ਹੈ ਬਈ। ਸੁਣੋ ਕਈਆਂ ਨੂੰ ਨਾ ਬਾਅਦ ਚ ਹਾਸਾ ਆਉਂਦਾ ਗੱਲ ਸਮਝ, ਬਾਅਦ ਉਹ ਜੰਗਲ ਚ ਕੋਈ ਗੱਲ ਹੋ ਗਈ, ਸਾਰੇ ਹਾਸੂਸ ਕੇ ਤੁਰ ਗਏ, ਗਧਾ ਲਿਟਦਾ ਫਿਰੇ ਕੱਲਾ ਹੀ, ਕਹਿੰਦੇ ਇਹਨੂੰ ਕੀ ਹੋਇਆ, ਕਹਿੰਦੇ ਇਹਨੂੰ ਹੁਣ ਸਮਝ ਆਈ, ਉਹ ਕੱਲਾ ਹੀ ਹੱਸਦਾ ਫਿਰੇ, ਟੀਟਣੇ ਮਾਰਦਾ ਫਿਰੇ ਕੱਲਾ ਹੀ। ਕਈਆਂ ਨੂੰ ਗੱਲ ਹੀ ਬਾਅਦ ਚ ਸਮਝ ਆਉਂਦੀ ਹੈ ਵੀ ਅੱਛਾ ਹੱਸਣ ਵਾਲੀ ਗੱਲ ਸੀ। ਸਾਡੇ ਇੱਥੇ ਆਹ ਸਾਡਾ ਮੁੰਡਾ ਇੱਥੇ ਚਿਮਟਾ ਵਜਾਉਂਦਾ ਜਸਵੀਰ, ਤੇ ਉਹਦੀ ਕੁੜੀ ਹੈ, ਤੇ ਉਹਨੂੰ ਸਮਝ ਨਹੀਂ ਆਉਂਦੀ ਦੀਵਾਨ 'ਚ ਗੱਲ ਕੀ ਹੈ, ਜਦੋਂ ਮੈਂ ਹੱਸਣ ਵਾਲੀ ਗੱਲ ਕਰੂੰ ਉਹਨੂੰ ਸਮਝ ਕੁਛ ਨਹੀਂ ਆਉਂਦੀ ਵੀ ਮੈਂ, ਕਿਉਂਕਿ ਵਿਚਾਰੀ ਬੱਚੀ ਹੈ ਉਹਨੇ ਨਾਲ, ਫਿਰ ਭਾਈ ਹੁੰਦੀ ਹੈ ਉਹਨੂੰ ਕਹਿੰਦੇ ਜਦੋਂ ਹੱਸਣ ਵਾਲੀ ਗੱਲ ਹੋਈ ਮੈਨੂੰ ਹੁੱਜ ਮਾਰ ਦੇ, ਫਿਰ ਮੈਂ ਇਕੱਲੀ ਲੱਗੂ ਨਾ ਵੀ ਮੈਂ ਹੱਸੀ ਨਹੀਂ, ਜਦੋਂ ਗੱਲ ਆਉਣੀ ਹੈ ਤੂੰ ਮੈਨੂੰ ਹੁੱਜ ਮਾਰਦੀ ਬਸ ਮੈਂ ਹਾ 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 ਕਰ ਦੂੰ ਵੀ ਮੈਂ ਹੱਸ ਪੈਣਾ ਫਿਰ, ਹੈ ਕਿ ਨਹੀਂ। ਹੁਣ ਵੇਖੋ ਮੈਂ ਕਿਹਾ ਆ ਲੰਗਰ ਦਾ ਤੇ ਅਜੇ ਪਤਾ ਹੀ ਨਹੀਂ, ਦੋ ਦੋ ਹੁੰਦੇ ਕਿ ਚਾਰ ਚਾਰ ਸਵੇਰੇ, ਤਿੰਨ ਤਿੰਨ, ਤੇ ਉਹ ਦੂਜਾ ਜਿਹੜਾ ਹੁੰਦਾ ਰੋਸਟਡ ਮਾਲ ਉਹ ਕਦੋਂ ਹੁੰਦਾ ਹੈ, ਗਿਆਰਾਂ ਬਾਰਾਂ ਵਜੇ ਫਿਰ ਉਹ ਚੱਲ ਪੈਂਦਾ। ਸੁਣ ਲਓ ਲੰਗਰ ਚੱਲਦਾ ਪੂਰਾ, ਹੁਣ ਅਗਲਿਆਂ ਦੇ ਬਜਟ ਨੇ ਵੱਡੇ ਵੱਡੇ, ਅਮਰੀਕਾ ਕਨੇਡਾ ਖੇਡਾਂ ਅਗਲਿਆਂ ਦੀਆਂ, ਤੇ ਸਟੇਜ ਤੇ ਉਹਨਾਂ ਨੇ ਕਰਾਮਾਤਾਂ ਵੀ ਕਰ ਲੈਣੀਆਂ, ਤੇ ਨਾਲ ਜਦੋਂ ਪੰਜਾਬ ਦੇ ਵਿੱਚ ਆ ਕੇ ਤੇ ਗਰੀਬ ਬੰਦੇ ਨੂੰ ਸਵੇਰੇ ਤਿੰਨ ਚਾਰ ਆਂਡਿਆਂ ਦਾ ਆਮਲੇਟ ਖਵਾਇਆ, ਅਗਲਾ ਕਹਿੰਦਾ ਜਾ ਰਾਤ ਗੱਲ ਬਣੀ ਵੀ ਰੋਟੀਆਂ ਸੁੱਕੀਆਂ ਫੜਾਈ ਜਾਂਦੇ ਸਨ ਹੈਂ, ਅਗਲੇ ਛਿੱਲ ਛਿੱਲ ਦਿੰਦੇ ਨੇ ਆਂਡੇ, ਤੇ ਫਿਰ ਫਿਰ ਤੁਸੀਂ ਸੋਚਦੇ ਆ ਮੈਂ ਪਿੱਛੇ ਜੇ ਰੌਲਾ ਨਹੀਂ ਅਖੇ ਐਂ ਕਿਵੇਂ ਸਿੱਖੀ ਐਂ ਹੋਜੂ, ਇੱਕ ਇੱਕ ਬੋਲ ਰਿਹਾ ਪਤਾ ਨਹੀਂ ਕੌਣ, ਐਂ ਕਿਵੇਂ ਹੋਜੂ ਸਿੱਖੀ ਢੱਡਰੀਆਂ ਵਾਲਾ, ਸਿੱਖੀ ਨੂੰ ਕੋਈ ਫਲਾਣਾ ਨਹੀਂ ਖਤਮ ਕਰ ਸਕਿਆ, ਸਿੱਖੀ ਨੂੰ ਫਲਾਣਾ, ਉਹ ਭਾਈ ਤੁਹਾਡਾ ਸਾਰਾ ਮਾਝਾ ਲੈ ਗਏ ਅਗਲੇ ਮਾਰਦੇ ਗੱਲਾਂ। ਸਾਡੇ ਵੱਲੋਂ ਹੋਰ ਜਿੰਨੇ ਮਰਜ਼ੀ ਲੈ ਜਾਣ ਕਰੀਏ ਕੀ, ਕਲਗੀਆਂ ਵਾਲੇ ਨਾਲ ਪਿਆਰ ਕਰਦੇ ਹਾਂ, ਦਰਦ ਹੁੰਦਾ ਅੰਦਰ ਤਕਲੀਫ ਹੁੰਦੀ ਹੈ, ਬੰਦਾ ਕਿਰਪਾਨ ਪਾ ਕੇ ਗਲਗੀਆਂ ਵਾਲੇ ਦਾ ਬਣ ਕੇ ਪੱਗ ਬੰਨ ਕੇ ਫਿਰ ਜਦੋਂ ਇੱਧਰ ਨੂੰ ਤੁਰ ਪੈਂਦਾ ਫਿਰ ਔਖਾ ਲੱਗਦਾ ਵੀ ਯਾਰ ਆ ਕਿੱਧਰ ਤੁਰ ਪਿਆ, ਇਹਨੂੰ ਹੋ ਕੀ ਗਿਆ, ਇਹ ਤਾਂ ਯਾਰ ਗੁਰਬਾਣੀ ਪੜ੍ਹਦਾ ਗੁਰਬਾਣੀ ਸੁਣਦਾ ਸਿਆਣੀ ਗੱਲ ਕਰਦਾ ਸਮਝਦਾਰਾਂ ਵਾਲੀ ਗੱਲ ਕਰਦਾ, ਇਹ ਕਿਹੜੇ ਚੱਕਰਾਂ 'ਚ ਪੈ ਗਏ। ਤੁਸੀਂ ਯਾਦ ਰੱਖਣਾ ਫ੍ਰੀ ਦਾ ਜਿਹੜੀ ਆਦਤ ਪੈ ਜਾਂਦੀ ਨਾ ਫ੍ਰੀ ਦੀ, ਇੱਕ ਦਿਨ ਆਇਆ ਸੀ ਪੰਜਾਬ ਦੇ ਵਿੱਚ ਮੈਨੂੰ ਖੁਦ ਚੇਤਾ, ਸਾਡੇ ਨੇੜੇ ਪਿੰਡ ਸੀ, ਮੇਰੇ ਭੂਆ ਵਿਆਹੇ ਸੀ ਉੱਥੇ ਸਾਡੇ ਪਿੰਡ ਦੇ ਨਾਲ, ਉੱਥੇ ਮੈਂ ਗਿਆ, ਮੈਂ ਰਾੜਾ ਸਾਹਿਬ ਰਹਿੰਦਾ ਸੀ ਉਦੋਂ ਆਇਆ। ਉਹ ਕਹਿੰਦੇ ਜੀ ਇੱਥੇ ਤੇ ਸਾਡੇ ਪਿਤਾ ਜੀ ਉਦੋਂ ਚੱਲਿਆ ਸਰਸੇ ਵਾਲਿਆਂ ਦਾ, ਤੇ ਮੈਂ ਕਿਹਾ ਅੱਛਾ, ਮੈਂ ਫੋਟੋਆਂ ਹੀ ਫੋਟੋਆਂ ਵੇਖੀਆਂ। ਕਹਿੰਦੇ ਜੀ ਇੱਥੇ ਆਪਣਾ ਕੀਰਤਨ ਕਰਦੇ ਆ ਉਹ ਚਰਚਾ, ਚਰਚਾ ਕਹਿੰਦੇ ਨਾਮ ਚਰਚਾ ਲੱਗਦੀ, ਉਹ ਘਰੇ ਨਾਮ ਚਰਚਾ ਲੱਗੀ, ਮੈਂ ਵੀ ਗਿਆ ਉੱਥੇ। ਤੇ ਨਾਮ ਚਰਚਾ ਤੋਂ ਬਾਅਦ ਉਹਨਾਂ ਨੇ ਇੰਨਾ ਇੰਨਾ ਬਦਾਣਾ ਦਿੱਤਾ ਸੀ, ਤੇ ਮਾਫ ਕਰਨਾ ਅੱਜ ਤੋਂ 25 ਸਾਲ ਪਹਿਲਾਂ ਪੰਜਾਬ ਦੇ ਵਿੱਚ ਇੰਨਾ ਇੰਨਾ ਬਦਾਣਾ ਖਵਾ ਕੇ ਟਰੱਕ ਭਰ ਲੈਂਦੇ ਸੀ ਅਗਲੇ, ਤੇ ਟਰੱਕਾਂ ਤੋਂ ਵੱਡੇ ਵੱਡੇ ਟਰੱਕ ਭਰ ਕੇ ਪਿੰਡਾਂ ਦੇ ਗਏ, ਤੇ ਅਜੇ ਤੱਕ ਕੰਮ ਲੋਟ ਨਹੀਂ ਆਇਆ। ਇੱਥੇ ਤੇ ਬਦਾਣੇ ਪਿੱਛੇ ਮਰ ਜਾਂਦੇ ਅਸੀਂ, ਏਦਾਂ ਦਾ ਹਾਲ ਹੈ ਸਾਡਾ, ਮੁਫਤ ਦੀਆਂ ਚੀਜ਼ਾਂ ਦੀ ਆਦਤ ਪਈ ਹੈ। ਤੇ ਤੁਹਾਨੂੰ ਕੀ ਲੱਗਦਾ ਹੈ ਜਿੱਦਣ ਇਹ ਚੀਜ਼ਾਂ ਖੁੱਲ੍ਹ ਕੇ ਆ ਗਈਆਂ ਵੀ ਦੁਪਹਿਰੇ ਆਹ ਮਿਲਣਾ, ਸਵੇਰੇ ਆਹ ਮਿਲਣਾ, ਤੁਹਾਨੂੰ ਲੱਗਦਾ ਟਿਕ ਜਾਣਗੇ? ਤੁਹਾਨੂੰ ਲੱਗਦਾ ਇਹਨਾਂ ਨੂੰ ਸਾਂਭ ਲਓਗੇ ਤੁਸੀਂ? ਇਹ ਤੇ ਡੰਡਾ ਪੂਰਾ ਵਧੀਆ ਪ੍ਰਚਾਰ ਵਾਲਾ ਤੁਹਾਨੂੰ ਚੱਕਣਾ ਪੈਣਾ, ਪ੍ਰਚਾਰ ਵਾਲਾ ਦੂਜਾ ਕੋਈ ਡੰਡਾ ਨਹੀਂ। ਡੰਡਿਆਂ ਨਾਲ ਕਦੇ ਨਾ ਬਦਲਿਆ ਜਾਂਦਾ ਹੁੰਦਾ, ਨਾ ਬੰਦੇ ਨੂੰ ਰੋਕਿਆ ਜਾਂਦਾ ਹੁੰਦਾ, ਰੋਕਣਾ ਚਾਹੀਦਾ ਵੀ ਨਹੀਂ। ਹਰ ਬੰਦਾ ਇੱਥੇ ਆਜ਼ਾਦ ਹੈ, ਜੋ ਮਰਜ਼ੀ ਬਣ ਜਾਏ, ਗਧੇ ਨੂੰ ਰੱਬ ਮੰਨ ਲਵੇ, ਇੱਥੇ ਤੁਸੀਂ ਕਹਿ ਨਹੀਂ ਸਕਦੇ ਕਿਸੇ ਨੂੰ ਕੁਛ, ਕਹਿਣਾ ਚਾਹੀਦਾ ਵੀ ਨਹੀਂ। ਬੰਦੇ ਨੂੰ ਹੱਕ ਹੈ ਆਪਣੀ ਜ਼ਿੰਦਗੀ ਜੀਣ ਦਾ, ਹੱਕ ਹੈ, ਪਰ ਆਪਣੀ ਗੱਲ 'ਚ ਤੁਹਾਡੀ 'ਚ ਇੰਨਾ ਦਮ ਹੋਵੇ, ਤੁਹਾਡੀ ਗੱਲ 'ਚ ਇੰਨਾ ਦਮ ਹੋਵੇ, ਕਲਗੀਆਂ ਵਾਲੇ ਨਾਲ ਪਿਆਰ ਲੋਕਾਂ ਦਾ ਇੰਨਾ ਪੈਦਾ ਕਰ ਦਿਓ, ਇਹ ਸੁੱਕੀਆਂ ਰੋਟੀਆਂ, ਬਈਆਂ ਰੋਟੀਆਂ, ਪੁਰਾਣੀ ਦਾਲ ਖਾ ਕੇ ਵੀ ਕਹਿਣ ਉਹ ਅੱਗ ਲੱਗੇ ਆਂਡਿਆਂ ਨੂੰ, ਅਸੀਂ ਤੇ ਆਹੀ ਖਾਣਾ। ਉਹ ਸਾਡੀ ਸੁੱਕੀ ਰੋਟੀ ਚੰਗੀ, ਪੜ੍ਹਦੇ ਹੁੰਦੇ ਸੀ ਚੇਤਾ ਤੁਹਾਨੂੰ? ਪਹਿਲਾਂ ਪੜ੍ਹਦਾ ਸੀ ਮੈਂ, ਬਾਦਸ਼ਾਹਾਂ ਦੇ ਹਲਵਿਆਂ ਨਾਲੋਂ ਹਲਵਾ, ਹਲਵਾ ਕੜਾ, ਬਾਦਸ਼ਾਹਾਂ ਦੇ ਹਲਵਿਆਂ ਨਾਲੋਂ ਟੁਕੜੇ ਭਲੇ ਫਕੀਰਾਂ ਦੇ, ਬਾਦਸ਼ਾਹਾਂ ਦੇ ਹਲਵਿਆਂ ਟੁਕੜੇ ਭਲੇ ਫਕੀਰਾਂ ਦੇ, ਬਾਦਸ਼ਾਹਾਂ ਦੇ ਹਲਵਿਆਂ ਨਾਲੋਂ ਟੁਕੜੇ ਭਲੇ ਫਕੀਰਾਂ ਦੇ, ਬਾਦਸ਼ਾਹਾਂ ਦੇ ਹਲਵਿਆਂ ਨਾਲੋਂ ਟੁਕੜੇ ਭਲੇ ਫਕੀਰਾਂ ਦੇ, ਬਾਦਸ਼ਾਹਾਂ ਦੇ ਹਲਵਿਆਂ ਨਾਲੋਂ ਟੁਕੜੇ ਭਲੇ ਫਕੀਰਾਂ ਦੇ,
ਬਾਦਸ਼ਾਹਾਂ ਦੇ ਹਲਵਿਆਂ ਨਾਲੋਂ ਟੁਕੜੇ ਭਲੇ ਫਕੀਰਾਂ ਦੇ,
ਬਾਦਸ਼ਾਹਾਂ ਦੇ ਹਲਵਿਆਂ ਨਾਲੋਂ ਟੁਕੜੇ ਭਲੇ ਫਕੀਰਾਂ, ਬਾਦਸ਼ਾਹਾਂ ਦੇ ਹਲਵਿਆਂ ਟੁਕੜੇ ਭਲੇ ਫਕੀਰਾਂ ਦੇ,
ਬਾਦਸ਼ਾਹਾਂ ਦੇ ਹਲਵਿਆਂ ਨਾਲੋਂ ਟੁਕੜੇ ਭਲੇ ਫਕੀਰਾਂ ਦੇ,
ਟੁਕੜੇ ਭਲੇ ਫਕੀਰਾਂ ਦੇ,
ਬਾਦਸ਼ਾਹਾਂ ਦੇ ਹਲਵਿਆਂ ਨਾਲੋਂ ਟੁਕੜੇ ਭਲੇ ਫਕੀਰਾਂ ਦੇ,
ਟੁਕੜੇ ਭਲੇ ਫਕੀਰਾਂ ਦੇ, ਟੁਕੜੇ ਭਲੇ ਫਕੀਰਾਂ ਦੇ,
ਟੁਕੜੇ ਭਲੇ ਫਕੀਰਾਂ ਦੇ, ਟੁਕੜੇ ਭਲੇ ਫਕੀਰਾਂ ਦੇ,
ਟੁਕੜੇ ਭਲੇ ਫਕੀਰਾਂ ਦੇ,
ਟੁਕੜੇ ਭਲੇ ਫਕੀਰਾਂ ਦੇ,
ਬਾਦਸ਼ਾਹਾਂ ਦੇ ਹਲਵਿਆਂ ਨਾਲੋਂ। ਟੁਕੜੇ ਭਲੇ ਫਕੀਰਾਂ ਦੇ, ਟੁਕੜੇ ਭਲੇ ਫਕੀਰਾਂ,
ਟੁਕੜੇ ਭਲੇ ਫਕੀਰਾਂ ਦੇ, ਟੁਕੜੇ ਭਲੇ ਫਕੀਰਾਂ ਦੇ,
ਟੁਕੜੇ
ਭਲੇ ਫਕੀਰਾਂ ਦੇ, ਟੁਕੜੇ ਭਲੇ ਫਕੀਰਾਂ ਦੇ,
ਓਏ ਬਾਦਸ਼ਾਹਾਂ ਦੇ ਹਲਵਿਆਂ ਨਾਲੋਂ, ਬਾਦਸ਼ਾਹਾਂ ਦੇ ਹਲਵਿਆਂ ਨਾਲੋਂ ਟੁਕੜੇ ਭਲੇ ਫਕੀਰਾਂ, ਬਾਦਸ਼ਾਹਾਂ ਦੇ ਹਲਵਿਆਂ ਟੁਕੜੇ ਭਲੇ ਫਕੀਰਾਂ,
ਬਾਦਸ਼ਾਹਾਂ ਦੇ ਹਲਵਿਆਂ ਨਾਲੋਂ ਟੁਕੜੇ ਭਲੇ ਫਕੀਰਾਂ ਦੇ, ਬਾਦਸ਼ਾਹਾਂ ਦੇ ਹਲਵਿਆਂ ਨਾਲੋਂ ਟੁਕੜੇ ਭਲੇ ਫਕੀਰਾਂ।
ਜਿਹੜੇ ਭਲੇ ਫਕੀਰਾਂ ਦੇ।
ਮਾਫ ਕਰ ਦਿਓ, ਤੁਹਾਨੂੰ ਸਮਝਾਉਣਾ ਪੈਣਾ ਹੈ, ਕਲਗੀਆਂ ਵਾਲਾ ਸਾਡੇ ਦਿਲ ਵਿੱਚ ਵੱਸਦਾ, ਕਲਗੀਆਂ ਵਾਲਾ ਸਾਡੇ ਸਿਰ ਦੀ ਸ਼ਾਨ ਹੈ, ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਦਰ ਦੇ ਟੁਕੜੇ ਵੀ ਸਾਨੂੰ ਪ੍ਰਵਾਨ ਹੈ। ਸਾਨੂੰ
ਸ੍ਰੀ ਅਕਾਲ,
ਤੁਹਾਨੂੰ ਕਹਿਣਾ ਪੈਣਾ, ਪਿਆਰ ਕਰਨਾ ਪੈਣਾ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਪਿਆਰ ਅੰਦਰ ਭਰਨਾ ਪੈਂਦਾ ਹੈ। ਮਾਫ ਕਰਨਾ ਜੇ ਅੱਜ ਅਸੀਂ ਵੇਖਦੇ ਹਾਂ ਅੰਦਰ ਜਿਹੜਾ ਪਿਆਰ ਇੱਕ ਖਿੱਚ ਪੈਦਾ ਕਰਨੀ ਹੈ, ਇੱਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪ੍ਰਤੀ ਇੱਕ ਅੰਦਰ ਲਗਨ ਪੈਦਾ ਕਰਨੀ ਹੈ, ਉਹ ਸਾਡੇ ਹੈ ਹੀ ਨਹੀਂ ਅੱਜ ਕੱਲ੍ਹ। ਕੋਈ ਪ੍ਰਚਾਰਕ ਵੀ ਜੇ ਪ੍ਰਚਾਰ ਕਰਦਾ ਅੱਜ ਕੱਲ੍ਹ ਵੇਖਦੇ ਹਾਂ, ਮਾਫ ਕਰਨਾ ਮੈਂ ਵੇਖਦਾ ਕਈ ਵਾਰੀ ਉਹ ਅੱਜ ਗੁਰੂ ਗੋਬਿੰਦ ਸਿੰਘ ਦੀ ਗੱਲ ਕਰਦਾ ਹੁੰਦਾ, ਕੱਲ੍ਹ ਨੂੰ ਕਿਸੇ ਹੋਰ ਪਤਾ ਨਹੀਂ ਕਿਹਦੀ ਉਹਦਾ ਵੀ ਸ਼ਬਦ ਗਾ ਦੇਣਾ, ਉਹਨੇ ਉਹਦੀ ਵੀ ਗਾ ਦੇਣੀ, ਉਹਦੀ ਵੀ ਸਿਫਤ ਕਰ ਦੇਣੀ, ਉਹਦੀ ਵੀ ਐਂ ਲੱਗਦਾ ਵੀ ਬੰਦਾ ਇੱਕ ਇੰਨਿਆਂ ਦੀ। ਪਰ ਇੱਥੇ ਤੇ ਸੂਲੀ ਉੱਤੇ ਟੰਗ ਦੇ ਮੈਨੂੰ ਭਾਵੇਂ ਪੁੱਠੀ ਖੱਲ ਲੁਹਾ ਦੇ, ਦੇਗਾਂ ਵਿੱਚ ਉਬਾਲੇ ਦੇ ਦੇ, ਪੈਰਾਂ ਹੇਠਾਂ ਅੱਗ ਵਿਛਾ ਦੇ, ਪੁੱਠਾ ਕਰਕੇ ਭਾਵੇਂ ਸਾਈਆਂ ਤੂੰ ਲਮਕਾ ਦੇ ਖੂਹੇ ਅੰਦਰ, ਜਿਉਂ ਭਾਵੇ ਤਿਉਂ ਰੱਖੀ ਐਪਰ ਰੱਖੀ ਆਪਣੇ ਬੂਹੇ ਅੰਦਰ, ਬੂਹੇ ਚ ਰੱਖੀ ਆਪਣੇ ਚ, ਅਸੀਂ ਨਹੀਂ ਜਾਣਾ ਕਿਤੇ ਭਟਕਣਾ। ਇਹ ਪਿਆਰ ਤੁਹਾਨੂੰ ਪੰਜਾਬ ਦੇ ਲੋਕਾਂ ਚ ਪਾਉਣਾ ਪੈਣਾ, ਤਾਂ ਇਹਨਾਂ ਨੇ ਮੁੜਨਾ ਹੈ। ਸਮਝਾਉਣਾ ਪੈਣਾ ਵੀ ਗੁਰੂ ਗੋਬਿੰਦ ਸਿੰਘ ਕੀ ਚੀਜ਼ ਹੈ, ਗੁਰਬਾਣੀ ਕੀ ਚੀਜ਼ ਹੈ, ਗੁਰਬਾਣੀ ਪ੍ਰਤੀ ਪਿਆਰ ਪਾ ਪਵੇ, ਗੁਰੂ ਗੋਬਿੰਦ ਸਿੰਘ ਪ੍ਰਤੀ ਪਿਆਰ ਪਵੇ, ਫਿਰ ਇਹ ਕਹਿਣਗੇ ਉਹ ਸਾਨੂੰ ਨਹੀਂ ਲੋੜ, ਅਸੀਂ ਨਹੀਂ ਜਾਂਦੇ। ਪਰ ਜਿਹੜੇ ਹਿਸਾਬ ਨਾਲ ਕੰਮ ਚੱਲ ਰਿਹਾ, ਜਿਹੜੇ ਹਿਸਾਬ ਨਾਲ ਪੈਸਾ ਆ ਰਿਹਾ, ਜਿਹੜੇ ਹਿਸਾਬ ਨਾਲ ਚਰਚਾਂ ਬਣ ਰਹੀਆਂ, ਜਿਹੜੇ ਹਿਸਾਬ ਨਾਲ ਸਮਾਗਮ ਹੋ ਰਹੇ ਹੈ, 10 ਸਾਲ ਤੱਕ ਵੇਖਿਓ ਪੰਜਾਬ ਦਾ ਹਾਲ, ਜਿਹੜਾ ਹਾਲ ਮਾਝੇ ਦਾ ਹੋਇਆ ਇਹ ਦੁਆਬੇ ਦਾ ਤੇ ਮਾਲਵੇ ਦਾ ਵੀ ਹੋਏਗਾ। ਆਪਣੀ ਆਪਣੀ ਜਗ੍ਹਾ ਸਾਰੇ ਕਰਦੇ ਰਹਿਣ, ਮਸਲਾ ਇਹ ਨਹੀਂ ਹੈ, ਪਰ ਇਹ ਲੱਗਦਾ ਵੀ ਯਾਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਵਿਚਾਰਧਾਰਾ ਨੂੰ ਸਮਝਦੇ, ਉਹਨਾਂ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨਾਲ ਪਿਆਰ ਕਰਨਾ ਸਿੱਖਦੇ। ਤਕਲੀਫਾਂ ਕਿਹਦੇ 'ਤੇ ਨਹੀਂ ਆਉਂਦੀਆਂ, ਆਉਂਦੀਆਂ ਹੀ ਹੁੰਦੀਆਂ, ਕਿਹੜੇ ਸਿੱਖ ਸੀ ਜਿਨ੍ਹਾਂ 'ਤੇ ਤਕਲੀਫਾਂ ਨਹੀਂ ਆਈਆਂ। ਸਿੱਖਾਂ ਬੰਦ ਬੰਦ ਨਹੀਂ ਕਟਾਏ, ਕਿ ਖੋਪਰ ਨਹੀਂ ਲੁਹਾਏ, ਕਿ ਚਰਖੜੀਆਂ 'ਤੇ ਨਹੀਂ ਚੜ੍ਹੇ, ਕਿ ਦੇਗਾਂ 'ਚ ਨਹੀਂ ਕੜੇ, ਕੀ ਨਹੀਂ ਕੀਤਾ। ਅਗਲੇ ਕਹਿੰਦੇ ਸੀ ਜਿੱਥੇ ਖੜ ਗਏ, ਜਿੱਥੇ ਗੁਰਕਲਗੀਆਂ ਵਾਲੇ ਨਾਲ ਖੜ ਗਏ। ਹੁਣ ਅੱਜ ਕੱਲ੍ਹ ਆਗੂ ਲੱਭਦਾ ਹੀ ਨਹੀਂ ਜਿਹਦੇ ਨਾਲ ਅਗਲਾ ਕਹਿੰਦਾ ਖੜ ਗਏ। ਬਸ ਲੱਗਦਾ ਹੀ ਨਹੀਂ। ਹੁਣ ਇੱਕ ਜਹੇਦਾਰ ਬਣਾਇਆ ਜਾਂਦਾ, ਇਹ ਸਾਡੇ ਜਹੇਦਾਰ ਸਾਹਿਬ ਨੇ, ਜਿੱਦਣ ਇਹਨਾਂ ਨੇ ਲਾਉਣਾ ਹੁੰਦਾ ਹੈ, ਜਿੱਦੇ ਲਾ ਕੇ ਭੇਜਦੇ ਹੈ, ਇਹ ਸਾਨੂੰ ਤੁਹਾਨੂੰ ਨਹੀਂ ਪਤਾ ਲੱਗਦਾ, ਅੰਦਰ ਤੇ ਬਹੁਤ ਕੁਝ ਕਰਕੇ ਭੇਜਦੇ, ਉਹਨੂੰ ਬੇਇੱਜ਼ਤੀ ਕਰਕੇ ਫਿਰ ਕੱਢਦੇ ਆ। ਆਗੂ ਉਹ ਪਿਆਰ ਕਿੱਥੋਂ ਪੈਦਾ ਹੋਵੇ, ਜਿਹੜਾ ਗੁਰੂ ਗੋਬਿੰਦ ਸਿੰਘ ਨਾਲ ਪਿਆਰ ਪੈ ਜਾਂਦਾ ਸੀ ਸੰਗਤ ਦਾ, ਜਿਹੜਾ ਇੱਕ ਵਾਰੀ ਮਿਲ ਲਿਆ, ਜਿਹੜਾ ਦਰਸ਼ਨ ਕਰ ਲੈਂਦਾ ਸੀ, ਉਹ ਤਾਂ ਵੈਸੇ ਹੀ ਜਾਨਵਰ ਨੂੰ ਤਿਆਰ ਹੋ ਜਾਂਦਾ ਸੀ, ਕਹਿੰਦਾ ਮੈਂ ਤੇ ਅੱਜ ਤੋਂ ਬਾਅਦ ਕਲਗੀਆਂ ਵਾਲੇ ਦਾ ਹੀ ਹਾਂ। ਪ੍ਰਭਾਵ ਪਾਉਂਦੀ ਸੀ ਪਰਸਨੈਲਿਟੀ, ਪ੍ਰਭਾਵ ਪਾਉਂਦਾ ਸੀ ਗਿਆਨ, ਪ੍ਰਭਾਵ ਪਾਉਂਦੀ ਸੀ ਸ਼ਖਸੀਅਤ, ਹਸਤੀ। ਇੱਕ ਪਰਸਨੈਲਿਟੀ ਇੰਪ੍ਰੈਸ਼ਨ ਹੁੰਦਾ ਹੈ। ਹੁਣ ਜਿਹਦਾ ਕਲਗੀਆਂ ਵਾਲੇ ਦਾ ਪ੍ਰਭਾਵ ਜਿਨ੍ਹਾਂ 'ਤੇ ਪੈ ਜਾਂਦਾ ਸੀ, ਉਹ ਵੇਖਦੇ ਵੀ ਨਹੀਂ ਸੀ ਕਿਸੇ ਵੱਲ, ਉਹ ਕਹਿੰਦੇ ਬਸ ਮੇਰੀ ਅੱਖ ਨਹੀਂ ਕਿਸੇ ਦੇ ਉੱਤੇ ਠਹਿਰਦੀ, ਮੈਂ ਵੀ ਪੜ੍ਹਦਾ ਰਿਹਾ। ਜਦੋਂ ਦਾ ਬਾਜਾਂ ਵਾਲਾ ਤੱਕਿਆ, ਪੜ੍ਹ ਲੈਂਦੇ ਇੱਕ ਵਾਰ, ਮੈਂ ਮੇਰਾ ਨਾ ਕੱਲ ਬੋਲ ਕੇ ਕੈਂਪ 'ਚ ਗਲਾ ਪੈ ਗਿਆ। ਇਹ ਕੈਂਪ ਵਾਲਿਓ ਤੁਹਾਡੀ ਹੈ, ਤੁਹਾਡਾ ਹੀ ਪਾਇਆ ਹੋਇਆ, ਨਹੀਂ ਤੇ ਇੰਨੀ ਛੇਤੀ ਬਹਿੰਦਾ ਨਹੀਂ ਹੁੰਦਾ। ਮੈਂ ਤੇ ਇੰਨਾ ਜ਼ੋਰ ਲਾ ਕੇ ਬੋਲ ਲੈਂਦਾ, ਮਿਸ਼ਰੀ ਦਾ ਸਹਾਰਾ ਹੈ, ਇਹੋ ਹੀ ਸੱਚ ਹੈ। ਤੁਹਾਨੂੰ ਨਹੀਂ ਪਤਾ ਇਹ ਗੱਲ ਕੀ ਹੈ, ਕੈਂਪ ਵਾਲਿਆਂ ਨੂੰ ਪਤਾ, ਤੁਸੀਂ ਤੇ ਐਵੇਂ ਹੱਸ ਪਏ, ਇਹੋ ਹੀ ਸਾਰਾ ਹੈ ਕਿ ਨਹੀਂ, ਗਲਾ ਬੈਠਾ ਹੋਇਆ ਮੈਂ ਵੇਖ ਰਿਹਾ, ਇਹਨੇ ਸਦਾ ਨਹੀਂ ਰਹਿਣਾ, ਅੱਜ ਨਹੀਂ ਚੱਲਦਾ ਕੱਲ ਚੱਲ ਪੂ, ਮੇਰੀ ਅੱਖ ਨਹੀਂ ਕਿਸੇ ਦੇ ਉੱਤੇ ਠਹਿਰਦੀ ਜਦੋਂ ਦਾ ਬਾਜਾਂ ਵਾਲਾ ਤੱਕਿਆ, ਪੜੋ ਅੱਧੀ 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 ਅੱਧੀ,
ਉਹ ਮੇਰੀ ਅੱਖ ਨਹੀਂ ਕਿਸੇ ਦੇ ਉੱਤੇ ਠਹਿਰਦੀ ਜਦੋਂ ਦਾ ਬਾਜਾਂ ਵਾਲਾ ਤੱਕਿਆ, ਅੱਖ ਨਹੀਂ ਕਿਸੇ ਦੇ ਉੱਤੇ ਠਹਿਰਦੀ ਜਦੋਂ ਦਾ ਬਾਜਾਂ ਵਾਲਾ ਤੱਕਿਆ, ਤੇਰੀ ਅੱਖ ਨਹੀਂ
ਕਿਸੇ ਦੇ ਉੱਤੇ ਠਹਿਰਦੀ
ਜਦੋਂ ਦਾ ਬਾਜਾਂ ਵਾਲਾ ਤੱਕਿਆ,
ਤੇਰੀ ਅੱਖ
ਅੱਖ ਨਾ ਕਿਸੇ ਦੇ ਉੱਤੇ ਠਹਿਰਦੀ ਜਦੋਂ ਦਾ ਵਾਜਾ ਵਾਲਾ, ਅੱਖ ਨਹੀਂ ਕਿਸੇ ਦੇ ਉੱਤੇ ਠਹਿਰਦੀ ਜਦੋਂ ਦਾ ਵਾਜਾ ਵਾਲਾ, ਤੇਰੀ ਅੱਖ ਨਾ ਕਿਸੇ ਦੇ,
ਵਾਹ ਕਲਗੀਆਂ ਵਾਲਾ ਵੇਖ ਲਿਆ, ਮੇਰਾ ਕਿਸੇ ਨੂੰ ਵੇਖਣ ਨੂੰ ਜੀ ਨਹੀਂ ਕਰਦਾ, ਇਹ ਪਿਆਰ ਸੀ। ਕਿਤੇ ਕਿਤੇ ਨਾ ਤਾਰ ਬੜੀ ਜੁੜ ਜਾਂਦੀ ਹੈ, ਤੇ ਜਦੋਂ ਤਾਰ ਜੁੜ ਜੇ ਫਿਰ ਬਚਨ ਵੀ ਮੰਨ ਲੈਂਦਾ ਬੰਦਾ। ਮਹਾਰਾਜ ਨੇ ਕਿਹਾ ਤੇ ਕਿਹਾ, ਬਸ ਆਹ ਗੱਲ ਕਹੀ ਹੈ ਤੇ ਕਹੀ ਹੈ, ਆਹ ਏਦਾਂ ਕਿਹਾ ਤੇ ਕਿਹਾ, ਸੱਤ ਬਚਨ ਹੈ ਬਸ। ਹੁਣ ਫਿਰ ਜਾਨਾਂ ਵਾਰ ਗਏ ਅਗਲੇ, ਜਾਨਾਂ ਦੀ ਪਰਵਾਹ ਨਹੀਂ ਕੀਤੀ, ਕਿਸੇ ਗੱਲ ਦੀ ਪਰਵਾਹ ਨਹੀਂ ਕੀਤੀ, ਪਿਆਰ ਸੀ ਪਿਆਰ। ਤੇ ਇਸ ਕਰਕੇ ਪਿਆਰ ਪਾਉਣਾ ਪੈਣਾ, ਪੰਜਾਬ ਦੇ ਲੋਕਾਂ ਦਾ ਸਿੱਖਾਂ ਦਾ ਪਿਆਰ ਕਲਗੀਆਂ ਵਾਲੇ ਪਾਤਸ਼ਾਹ ਨਾਲ ਘਟਣਾ ਨਹੀਂ ਚਾਹੀਦਾ, ਗੁਰਬਾਣੀ ਨਾਲ ਘਟਣਾ ਨਹੀਂ ਚਾਹੀਦਾ। ਜੇ ਘਟਿਆ ਤੇ ਇਹਦਾ ਫਾਇਦਾ ਕਿਸੇ ਨਾ ਕਿਸੇ ਨੇ ਲੈ ਜਾਣਾ, ਤੇ ਲੈਂਦੇ ਹੀ ਰਹੇ ਹੈ। ਇਧਰੋਂ ਘਟਿਆ ਤਾਂ ਹੀ ਕਿਸੇ ਦਾ ਲੱਗਿਆ ਨਾ ਕਿਸੇ ਹੋਰ ਪਾਸੇ। ਤੇ ਮੈਂ ਤੇ ਬੜੀ ਵਾਰੀ ਕਹਿ ਹਟਿਆ ਕਿ ਤੁਹਾਨੂੰ ਸ਼੍ਰੋਮਣੀ ਕਮੇਟੀ 'ਚ 100 ਨੁਕਸ ਹੋਣਗੇ, ਪ੍ਰਚਾਰਕਾਂ 'ਚ 100 ਨੁਕਸ ਹੋਣਗੇ, ਜਿਹਨੂੰ ਮਰਜ਼ੀ ਛੱਡ ਦਿਓ ਪਰ ਗੁਰਬਾਣੀ ਨਾ ਛੱਡਿਓ, ਗੁਰਬਾਣੀ ਨੂੰ ਨਾ ਛੱਡਿਓ, ਗੁਰਬਾਣੀ ਨੂੰ ਸਮਝ ਸਮਝ ਕੇ ਆਪਣੇ ਮਨ 'ਚ ਵਸਾਇਓ। ਗੁਰੂ ਮੈਂ ਨਾ ਪਿੱਛੇ ਜੇ ਨਰਿੰਦਰ ਸਿੰਘ ਕਪੂਰ ਜਿਹੜੇ ਨੇ ਸਾਡੇ ਬੜੇ ਵਧੀਆ, ਉਹ ਲਿਖਾਰੀ ਨੇ ਤੇ ਲਿਖਦੇ ਬੜਾ ਸੋਹਣਾ ਨੇ, ਮੈਂ ਉਹਨਾਂ ਦੀ ਇੱਕ ਇੰਟਰਵਿਊ ਸੁਣੀ, ਕਿਤਾਬਾਂ ਵਿੱਚ ਵੀ ਲਿਖਿਆ ਵੀ ਧਰਮ ਹੈ ਨਾ ਜਿਹੜਾ ਧਰਮ ਧਰਮ ਇਹ ਕਹਿੰਦੇ ਬੰਦੇ ਨੂੰ ਅਮੀਰ ਨਹੀਂ ਬਣ ਦਿੰਦਾ, ਇਹ ਸਿੱਖਿਆ ਹੀ ਇਹ ਦਿੰਦਾ ਵੀ ਤੁਸੀਂ ਗਰੀਬੀ ਚੰਗੀ ਹੁੰਦੀ ਹੈ, ਗਰੀਬੀ 'ਚ ਰਹੋ ਤੇ ਗਰੀਬੀ ਗਰੀਬੀ ਗਰੀਬੀ। ਕੁਝ ਲੋਕ ਅਮੀਰ ਹੀ ਅਮੀਰ ਹੋਈ ਜਾਂਦੇ ਨੇ, ਬਾਕੀਆਂ ਨੂੰ ਕਿਹਾ ਜਾਂਦਾ ਵੀ ਗਰੀਬੀ ਚੰਗੀ ਹੁੰਦੀ, ਗਰੀਬੀ ਚੰਗੀ ਹੁੰਦੀ, ਤੂੰ ਗਰੀਬ ਹੀ ਰਹਿ ਤੇ ਗਰੀਬ ਹੀ ਮਰ, ਵੀ ਗਰੀਬੀ ਨੂੰ ਹੀ ਚੰਗੀ ਮੰਨ ਲੈ ਬਸ। ਉਹ ਕਹਿੰਦੇ ਧਰਮਾਂ ਨੇ ਇਹ ਚੀਜ਼ਾਂ ਜਿਹੜੀਆਂ ਦਿੱਤੀਆਂ ਨੇ ਨਾ ਇਹ ਠੀਕ ਨਹੀਂ। ਉਹ ਨਰਿੰਦਰ ਸਿੰਘ ਕਪੂਰ ਵਰਗਾ ਬੰਦਾ ਜਿਨ੍ਹਾਂ ਨੇ ਕਿਤਾਬਾਂ ਇੰਨੀਆਂ ਲਿਖੀਆਂ, ਐਡਾ ਵਿਦਵਾਨ, ਇੰਨਾ ਸੋਹਣਾ ਲਿਖਾਰੀ, ਮੰਨ ਲਓ ਜੇ ਮੇਰੇ ਕੋਲ ਕੋਈ ਕਿਤਾਬ ਹੋਏਗੀ ਤੇ ਇਹਦਾ ਮਤਲਬ ਨਰਿੰਦਰ ਸਿੰਘ ਕਪੂਰ ਦੀ ਹੀ ਹੋਏਗੀ ਜੇ ਮੈਂ ਪੜ੍ਹੂੰਗਾ ਅੱਜ ਦੇ ਸਮੇਂ 'ਚ ਜੇ ਕੋਈ ਕਿਤਾਬ ਪੜ੍ਹੂੰਗਾ। ਪਰ ਮੈਂ ਜਦੋਂ ਗੁਰਬਾਣੀ ਨੂੰ ਪੜ੍ਹਿਆ, ਇਹ ਨਰਿੰਦਰ ਸਿੰਘ ਕਪੂਰ ਹੋਣਾ ਦੀ ਲਿਖੀ ਹੈ ਵੀ ਧਰਮਾਂ ਵਾਲੇ ਜਿਹੜੇ ਨੇ ਬੰਦੇ ਨੂੰ ਗਰੀਬੀ ਵਾਲੇ ਪਾਸੇ ਨੂੰ ਧੱਕਦੇ ਹੈ, ਜਿਹੜਾ ਪੈਸੇ ਨੂੰ ਭੰਡਿਆ ਗਿਆ, ਜਾਇਦਾਦ ਨੂੰ ਭੰਡਿਆ ਗਿਆ, ਜਿਵੇਂ ਵੱਡੇ ਬੰਦੇ ਨੂੰ ਭੰਡਿਆ ਜਾਂਦਾ ਵੀ ਇਹ ਦੋ ਨੰਬਰੀਏ ਹੁੰਦੇ ਨੇ ਤਾਂ ਪੈਸਾ ਕਮਾਉਂਦੇ ਨੇ, ਗਰੀਬੀ ਨੂੰ ਵੰਡਿਆਇਆ ਗਿਆ, ਅਮੀਰੀ ਨੂੰ ਭੰਡਿਆ ਗਿਆ, ਇਹ ਉਹਨਾਂ ਨੇ ਗੱਲ ਕੀਤੀ ਵੀ ਧਰਮਾਂ ਨੇ ਇਹ ਚੀਜ਼ਾਂ ਸਾਡੇ ਦਿਮਾਗਾਂ 'ਚ ਪਾਈਆਂ ਨੇ, ਧਰਮ ਇਹ ਕੁਛ ਕਰਦੇ ਨੇ। ਹੁਣ ਇੱਥੇ ਮੈਂ ਕਹਿਣ ਲੱਗਾ ਪਰ ਬਟ ਗੁਰਬਾਣੀ ਨਹੀਂ ਏਦਾਂ ਕਹਿੰਦੀ ਕਿ ਬੰਦਾ ਗਰੀਬ ਹੋਵੇ। ਗੁਰਬਾਣੀ ਕਹਿੰਦੀ ਹੈ ਗਰੀਬ ਹੋਵੇ ਸੰਤੁਸ਼ਟ ਹੋਵੇ, ਪਰ ਜੇ ਸਹੀ ਰਾਹ ਤੇ ਚੱਲਦਾ ਹੈ ਉਹਦੀ ਅਮੀਰੀ ਵੀ ਮਾੜੀ ਨਹੀਂ, ਉਹਨੂੰ ਰੱਜ ਕੇ ਅਮੀਰੀ ਮੰਨਣੀ ਚਾਹੀਦੀ ਹੈ, ਅਮੀਰ ਤੋਂ ਅਮੀਰ ਬਣਨਾ ਚਾਹੀਦਾ, ਇਹ ਗੁਰਬਾਣੀ ਦਾ ਕੋਨਸੈਪਟ ਹੈ। ਜੇ ਗੁਰਬਾਣੀ ਸਹੀ ਤਰੀਕੇ ਸਿਰ ਸਮਝਾਂਗੇ ਫਿਰ ਇਹਨੂੰ ਸਾਰਿਆਂ ਧਰਮਾਂ ਵਿੱਚ ਨਹੀਂ ਵਾੜਾਂਗੇ ਆਪਾਂ, ਵੀ ਇਹਨੂੰ ਬਾਹਰ ਕੱਢ ਕੇ ਬੋਲੋ, ਇਹਨੂੰ ਬਾਹਰ ਕੱਢ ਕੇ ਗੱਲ ਕਰੋ, ਗੁਰਬਾਣੀ ਨੂੰ ਨਾ ਇੱਕ ਰੱਸੇ ਵਿੱਚ ਪਰੋਣ ਲੱਗਿਆ, ਗੁਰਬਾਣੀ ਨਾ ਵਿੱਚ ਕਿਤੇ ਐਡ ਕਰਿਓ, ਗੁਰਬਾਣੀ ਨਹੀਂ ਇੱਦਾਂ ਮੰਨਦੀ। ਗੁਰਬਾਣੀ ਕਹਿੰਦੀ ਹੈ ਜਿੱਡਾ ਮਰਜ਼ੀ ਵੱਡਾ ਬਣ ਜਾ, ਜਿੰਨਾ ਮਰਜ਼ੀ ਰਸ ਲੈ ਜ਼ਿੰਦਗੀ ਦਾ, ਤੈਨੂੰ ਕਿਹਨੇ ਰੋਕਿਆ? ਗਰੀਬੀ ਕਿਉਂ ਚੰਗੀ ਹੁੰਦੀ ਹੈ? ਕਹਿੰਦੇ ਦੇਸ਼ ਗਰੀਬ ਤਾਂ ਧਰਮਾਂ ਨੇ ਕਿਹਾ ਗਰੀਬੀ ਚੰਗੀ ਹੁੰਦੀ ਹੈ, ਧਰਮਾਂ ਨੇ ਅਮੀਰੀ ਨੂੰ ਪੰਡਿਆ, ਪਰ ਨਹੀਂ ਗੁਰਬਾਣੀ ਨੇ ਅਮੀਰੀ ਨੂੰ ਨਹੀਂ ਪੰਡਿਆ। ਮਿਹਨਤ ਕਰਕੇ ਕਮਾਇਆ ਪੈਸਾ ਤੇਰਾ ਕਦੇ ਗਲਤ ਨਹੀਂ ਹੋ ਸਕਦਾ, ਹੱਕ ਸੱਚ ਨਾਲ ਕਮਾਇਆ ਪੈਸਾ ਤੇਰਾ ਕਦੇ ਗਲਤ ਨਹੀਂ ਹੋ ਸਕਦਾ, ਹੱਕ ਸੱਚ ਨਾਲ ਲਏ ਕੱਪੜੇ ਤੇਰੇ ਕਦੇ ਗਲਤ ਨਹੀਂ ਹੋ ਸਕਦੇ। ਪੰਚਮ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ ਤ੍ਰਿਪਤ ਭਈ ਸੱਚ ਭੋਜਨ ਖਾਇਆ। ਵਿਆਖਿਆ ਕਰਦਾ ਇਹਦੀ, ਇੱਕ ਮਿੰਟ ਲਈ ਸਮਝਿਓ, ਇੱਕ ਮਿੰਟ ਲਈ ਸਮਝਿਓ, ਪੰਚਮ ਪਾਤਸ਼ਾਹ ਦਾ ਸ਼ਬਦ ਹੈ। ਕਹਿੰਦੇ ਤ੍ਰਿਪਤ ਹੋ ਗਿਆ ਮੈਂ ਜਦੋਂ ਤੋਂ ਸੱਚ ਨਾਲ ਜੁੜਿਆ, ਬੰਦਾ ਹੋ ਗਿਆ ਸੱਚਾ। ਸੁਣੋ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ। ਹੈ ਮਾਈਕ ਨਾ ਪੜੋ, ਮਾਈਕ ਚਲਾ ਦਿਓ ਉਹਨਾਂ ਦਾ, ਔਨ ਕਰ।
ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ।
ਗਿਆਨਵਾਨ ਹੋ ਗਿਆ, ਮਨ ਤੇ ਤਨ ਕਰਕੇ ਅਕਲ ਆ ਗਈ, ਜਿਉਣਾ ਤੇ ਏਦਾਂ ਜਿਉਂ। ਸੁਣੋ, ਪੜੋ।
ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ।
ਜੇ ਜਿਉਣਾ ਤੇ ਏਦਾਂ ਜਿਉਂ ਕਿ ਚੰਗੀ ਸੰਗਤ ਕਰਦਾ ਰਵੇ, ਤੇਰਾ ਆਲਾ ਦੁਆਲਾ ਚੰਗਾ ਹੋਵੇ, ਅਕਲਾਂ ਵਾਲਿਆਂ ਦੀ, ਸਮਝਦਾਰਾਂ ਦੀ, ਸੂਝਵਾਨਾਂ ਦੀ, ਸਿਆਣਿਆਂ ਦੀ ਸੰਗਤ ਕਰਦਾ ਜਿਉਂ। ਜਿਉਣਾ ਮਾੜਾ ਨਹੀਂ, ਜ਼ਿੰਦਗੀ ਜੀਣੀ ਹੈ ਤੇ ਏਦਾਂ ਦੀ ਜ਼ਿੰਦਗੀ ਜੀ, ਚੰਗੀ ਸੰਗਤ ਕਰਕੇ ਜੀਵੇਂਗਾ, ਕੋਈ ਮਾੜਾ ਨਹੀਂ। ਤੇ ਅਗਲੀਆਂ ਪੰਕਤੀਆਂ ਸੁਣਿਓ। ਹਾਂ,
ਅਨਕ ਪ੍ਰਕਾਰੀ ਬਸਤਰ ਓਡਾਏ, ਅਨ ਦਿਨ ਕੀਰਤਨ ਹਰ ਗੁਣ ਗਾਏ।
ਅਨੇਕਾਂ ਪ੍ਰਕਾਰਾਂ ਦੇ ਬਸਤਰ ਪਹਿਨੇ ਉਡਾਏ, ਸਰੀਰ ਤੇ ਪਹਿਨ ਲਵੇ, ਅਨੇਕਾਂ ਪ੍ਰਕਾਰਾਂ ਦੇ ਬਸਤਰ ਹੰਡਾਵੇ, ਪਰ ਅਨ ਦਿਨ ਕੀਰਤਨ ਹਰ ਗੁਣ ਗਾਏ। ਮਨ ਵਿੱਚ ਕੀਰਤੀ ਰੱਖੇ, ਮਨ ਵਿੱਚ ਪਿਆਰ ਰੱਖੇ, ਤਰ੍ਹਾਂ ਤਰ੍ਹਾਂ ਦੇ ਬਸਤਰ ਹੰਡਾਉਣੇ ਮਾੜੇ ਨਹੀਂ ਹੁੰਦੇ, ਪਰ ਜੇ ਸਹੀ ਰਾਹ ਤੇ ਚੱਲਦਾ ਹੈ ਫਿਰ ਠੀਕ ਹੈ। ਅਨਕ ਪ੍ਰਕਾਰੀ ਬਹੁਤੇ ਤਰ੍ਹਾਂ ਦੇ ਬਸਤਰ ਹੰਡਾਏ ਉਡਾਏ, ਓੜ ਲਵੇ, ਅਨ ਦਿਨ ਕੀਰਤਨ ਹਰ ਗੁਣ ਗਾਏ। ਅਗਲੀ ਪੰਕਤੀ ਹੈ,
ਹਸਤੀ ਰੱਥ ਅਸੀਂ ਸਵਾਰੀ, ਹਰ ਕਾ ਮਾਰਗ ਹਿਰਦੇ ਨਿਹਾਰੀ।
ਕਹਿੰਦੇ ਹਾਥੀ ਤੇ ਚੜੇ, ਰਥਾਂ ਤੇ ਬੈਠੇ, ਘੋੜਿਆਂ ਦੀ ਇਹ ਸਵਾਰੀ ਕਰੇ। ਅੱਜ ਘੋੜੇ ਹੈਗੇ ਐ, ਹਾਰਸ ਨਹੀਂ ਹੈਗੇ, ਹਾਰਸ ਪਾਵਰ ਦੀਆਂ ਗੱਡੀਆਂ ਨੇ। ਆ ਕਿੰਨੇ ਇਹ 100 ਹਾਰਸ ਪਾਵਰ ਦੀ ਗੱਡੀ ਹੈ, 100 ਘੋੜੇ ਜਿੰਨੀ ਪਾਵਰ, ਜਿੰਨੀ 100 ਘੋੜੇ 'ਚ ਜਾਣ ਹੈ ਇੰਨੀ ਇੱਕ ਗੱਡੀ 'ਚ ਜਾਣ ਹੈ, 100 ਘੋੜੇ ਜਿੰਨੀ ਜਾਣ ਇੱਕ ਗੱਡੀ 'ਚ, 100 ਹਾਰਸ ਪਾਵਰ ਦੀ ਗੱਡੀ। ਅੱਜ ਘੋੜੇ ਨਹੀਂ ਅੱਜ ਗੱਡੀਆਂ, ਅੱਜ ਰੱਥ ਨਹੀਂ ਅੱਜ ਗੱਡੀਆਂ, ਅੱਜ ਹਾਥੀ ਨਹੀਂ ਅੱਜ ਟਰੱਕ ਨੇ, ਬਲਡੋਜ਼ਰ ਨੇ, ਨਵੀਂ ਟੈਕਨੋਲੋਜੀ ਆ ਗਈ। ਕਹਿੰਦੇ ਹਸਤੀ ਰੱਥ ਅਸ ਅਸਵਾਰੀ, ਪਰ ਚੇਤਾ ਰੱਖੀ ਹਰ ਕਾ ਮਾਰਗ ਹਿਰਦੈ ਨਿਹਾਰੀ। ਕਹਿੰਦੇ ਜਿਹੜਾ ਮਨ 'ਚ ਜਿਹੜਾ ਤੇਰਾ ਮਾਰਗ ਹੈ ਉਹ ਸਹੀ ਰੱਖੀ, ਤੁਰਿਆ ਸਿੱਧਾ ਜਾਈ। ਹੁਣ ਤੈਨੂੰ ਹਾਥੀ ਮਿਲ ਗਏ, ਤੈਨੂੰ ਘੋੜੇ ਮਿਲ ਗਏ, ਤੈਨੂੰ ਰੱਥ ਮਿਲ ਗਏ, ਹੁਣ ਅੱਜ ਦੇ ਸਮੇਂ ਵਿੱਚ ਤੈਨੂੰ ਗੱਡੀਆਂ ਮਿਲ ਗਈਆਂ, ਤੈਨੂੰ ਸਾਰਾ ਕੁਝ ਮਿਲ ਗਿਆ, ਤੇ ਹੁਣ ਤੂੰ ਠੇਕੇ ਵੱਲ ਨੂੰ ਤੁਰ ਪਿਆ ਵੀ ਗੱਡੀ ਲੈ ਕੇ ਚਲੋ ਠੇਕੇ 'ਤੇ ਚੱਲੀਏ, ਗੱਡੀ ਲੈ ਕੇ ਚਲੋ ਪੁੱਠੇ ਕੰਮ ਕਰਨ ਚੱਲੀਏ। ਕਹਿੰਦੇ ਸਿੱਧੇ ਮਾਰਗ 'ਤੇ ਤੁਰੀ, ਤੇਰੀਆਂ ਗੱਡੀਆਂ ਮਾੜੀਆਂ ਨਹੀਂ, ਸਿੱਧੇ ਮਾਰਗ 'ਤੇ ਚੱਲੀ, ਤੇਰੇ ਰੱਥ ਮਾੜੇ ਨਹੀਂ, ਸਿੱਧੇ ਮਾਰਗ 'ਤੇ ਚੱਲੀ ਫਿਰ ਥੋੜ੍ਹਾ ਮਾੜਾ ਹੋਣਾ। ਲਾਸਟ ਪੰਕਤੀ ਸੁਣ ਲਓ।
ਮਨ ਤਨ ਅੰਤਰ ਚਰਨ ਤੇ ਆਇਆ, ਹਰ ਸੁਖ ਨਾਨਕ ਦਾਸ ਪਾਇਆ।
ਆਪਣੇ ਮਨ ਤੇ ਤਨ ਦੇ ਵਿੱਚ ਅੰਦਰ ਜਦੋਂ ਗਿਆਨ ਨੂੰ ਜ਼ਿੰਦਗੀ 'ਚ ਲਾਗੂ ਕੀਤਾ, ਹਰ ਸੁਖ ਨਿਦਾਨ ਨਾਨਕ ਦਾਸ ਪਾਇਆ। ਕਹਿੰਦੇ ਅੰਦਰ ਹੀ ਸੁੱਖ ਦਾ ਖਜ਼ਾਨਾ ਪਾ ਲਿਆ, ਸੁਖ ਨਿਦਾਨ ਸੁਖਾਂ ਦਾ ਖਜ਼ਾਨਾ, ਸੁਖ ਨਿਦਾਨ ਖਜ਼ਾਨਾ ਪਾ ਲਿਆ। ਸਾਡੇ ਆ ਦੂਜਾ ਸੁੱਖਾ ਰਗੜ ਰਗੜ ਕੇ ਕਹਿੰਦੇ ਨੇ ਸੁਖ ਨਿਦਾਨ ਛਕ ਲਿਆ, ਸੁਖ ਨਿਦਾਨ ਖਾ ਲਿਆ। ਇਹ ਸੁਖ ਨਿਦਾਨ ਗਿਆਨ ਨੂੰ ਕਹਿੰਦੇ ਆ, ਇਹ ਅਕਲ ਨੂੰ ਕਹਿੰਦੇ ਸੁਖ ਨਿਦਾਨ। ਤੇ ਸਾਡਾ ਸੁਖ ਨਿਦਾਨ ਭੰਗ ਪੀਣ ਨੂੰ ਅਸੀਂ ਸੁਖ ਨਿਦਾਨ ਕਹੀ ਜਾਂਦੇ। ਹੁਣ ਗੱਲਾਂ ਤੇ ਸੱਚੀਆਂ ਨੇ, ਜਦੋਂ ਕਹਿ ਦੋਗੇ ਤੁਸੀਂ ਫਿਰ ਬਰਛੇ ਚੱਕ ਲੈਂਦੇ। ਐਂ ਕਿਵੇਂ ਕੋਈ ਬੋਲ ਸਕਦਾ, ਐਂ ਕਿਵੇਂ ਕੋਈ ਕਹਿ ਸਕਦਾ ਭਰਾਵੋ ਆਪਾਂ ਸਤਿਗੁਰੂ ਦੇ ਰਾਹ ਤੇ ਚੱਲੀਏ, ਆਪਣਾ ਭਲਾ ਕਰਾਈਏ, ਆਪਣੀ ਸੋਚ ਬਦਲੀਏ, ਆਪਣੇ ਆਪ ਨੂੰ ਚੇਂਜ ਕਰੀਏ, ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਈਏ, ਆਪਣੀ ਜ਼ਿੰਦਗੀ ਨੂੰ ਸਵਰਗ ਬਣਾਈਏ। ਕਾਹਦੇ ਵਾਸਤੇ ਭਟਕਦੇ ਫਿਰਦੇ, ਕਿਉਂ ਇਦਾਂ ਦੀਆਂ ਸੋਚਾਂ ਸੋਚਦੇ? ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਓ ਤੇ ਪਿਆਰ ਕਰੋ ਗੁਰਬਾਣੀ ਨਾਲ, ਗੁਰਬਾਣੀ ਦੇ ਆਹ ਬਚਨ ਇਦਾਂ ਦੇ ਆਪਣੀ ਜ਼ਿੰਦਗੀ 'ਚ ਲਾਗੂ ਕਰਕੇ ਵੇਖੀਏ, ਨਜ਼ਾਰਾ ਆਉਂਦਾ। ਤਾਂ ਕਰਕੇ ਦੁੱਖ ਤਕਲੀਫਾਂ ਪੁਰਾਣੇ ਵੇਲੇ ਵਿੱਚ ਵੀ ਸਿੱਖ ਝੱਲਦੇ ਰਹੇ ਹੈ, ਅੱਜ ਵੀ ਝੱਲਦੇ ਹੈ। ਜੇ ਤੁਸੀਂ ਤੁਰੇ ਹੋਏ ਹੋ ਸੱਚ ਦੇ ਮਾਰਗ ਤੇ, ਤੁਹਾਨੂੰ ਝੱਲਣਾ ਪੈਣਾ, ਕੁਝ ਨਾ ਕੁਝ ਤੇ ਝੱਲਣਾ ਹੀ ਪੈਣਾ। ਪਿਆਰ ਕਰਦੇ ਹੋਵੋਗੇ, ਤੁਰੋਗੇ ਤੇ ਤਕਲੀਫਾਂ ਤੇ ਝੱਲਣੀਆਂ ਪੈਣਗੀਆਂ। ਪਰ ਜੇ ਸੱਚ ਦਾ ਰਾਹ ਨਾ ਛੱਡੋ, ਸੱਚ ਦਾ ਮਾਰਗ ਨਾ ਛੱਡੋ, ਕਬੀਰ ਸੰਤ ਕੀ ਗੈਲ ਨਾ ਛੋਡੀਏ, ਮਾਰਗ ਲਾਗਾ ਜਾਓ, ਪਿੱਛੇ ਲੱਗਿਆ ਤੁਰਿਆ ਚੱਲ, ਛੱਡੀ ਨਾ। ਜੇ ਇੱਕ ਵਾਰੀ ਤੁਰ ਪਿਆ ਫਿਰ ਤੁਰਿਆ ਚੱਲ। ਲੋਕੀ ਐਂ ਕਹਿੰਦੇ ਆ, ਲੋਕ ਐਂ ਕਹਿਣਗੇ ਜੇ ਤੈਨੂੰ ਰਾਹ ਸਹੀ ਲੱਗਦਾ ਫਿਰ ਤੁਰਿਆ ਚੱਲ। ਮੈਂ ਪਿਛਲੇ 4-5 ਸਾਲ ਪਹਿਲਾਂ ਕਿਹਾ ਨਾ ਵੀ ਸੂਰਜ ਪ੍ਰਕਾਸ਼ ਦੇ ਵਿੱਚ ਉਹ ਮੂਸੇ ਵਾਲੇ ਨੇ ਗੀਤ ਗਾਇਆ ਸੀ ਵੀ ਇਹਦੇ ਇਹਨੇ ਤੇ ਇੱਕ ਗੱਲ ਕਹੀ ਤੇ ਮਾਫੀ ਮੰਗ ਲਈ। ਸੂਰਜ ਪ੍ਰਕਾਸ਼ ਵਿੱਚ ਇੰਨਾ ਕੁਛ ਲਿਖਿਆ ਗੁਰੂ ਸਾਹਿਬ ਦੇ ਬਾਰੇ, ਕਿਧਰੇ ਸ਼ਰਾਬਾਂ ਪੀਣੀਆਂ, ਕਿਧਰੇ ਭੰਗ ਪੀਣੀ, ਕਿਤੇ ਅੱਠ ਅੱਠ ਵਿਆਹ। ਉਸ ਗੱਲ ਨਾਲ ਪਿਆਰ ਕਰਨ ਕਰਕੇ ਕੀਤਾ ਨਾ, ਗੁਰੂ ਸਾਹਿਬ ਨਾਲ ਪਿਆਰ ਕਰਦੇ ਹਾਂ ਤੇ ਆ ਗਲਤ ਗੱਲ ਹੈ, ਆ ਠੀਕ ਨਹੀਂ। ਤੇ ਉਹਦੇ ਬਾਅਦ ਚਲੋ ਦੀਵਾਨ ਬੰਦ ਹੋਏ, ਸਾਰਾ ਕੁਝ ਛੱਡਤਾ, ਸਟੇਜਾਂ ਛੱਡਤੀਆਂ, ਪਰ ਆਪਣੀ ਗੱਲ ਛੱਡੀ, ਜਿੱਥੇ ਖੜੇ ਖੜੇ ਨਹੀਂ। ਮੈਂ ਕਹਿੰਦਾ ਭਾਵੇਂ ਕੱਖ ਨਾ ਲਵੇ, ਮੈਂ ਇੱਥੇ ਤੱਕ ਵੀ ਉਦੋਂ ਕਿਹਾ ਸੀ ਦੀਵਾਨ ਲੱਗਣੇ ਬੰਦ ਹੋ ਜਾਣ ਕੋਈ ਪਰਵਾਹ ਨਹੀਂ, ਇੱਥੇ ਵਾਲਾ ਦੀਵਾਨ ਬੰਦ ਹੋ ਜਾਵੇ ਕੋਈ ਪਰਵਾਹ ਨਹੀਂ, ਪਰਮੇਸ਼ਰ ਦੁਆਰ ਨੂੰ ਤਾਲਾ ਲੱਗ ਜਾਵੇ ਤਾਂ ਵੀ ਕੋਈ ਪਰਵਾਹ ਨਹੀਂ। ਪਰ ਜਿਹੜੀ ਗੱਲ ਗਲਤ ਹੈ ਉਹ ਗਲਤ ਹੈ, ਇਹਦੇ 'ਤੇ ਸਟੈਂਡ ਰੱਖਣਾ ਅਤੇ ਰੱਖਣਾ। ਗੁਰੂ ਸਾਹਿਬ ਦੇ ਅੱਠ ਅੱਠ ਵਿਆਹ ਕਰਨੇ ਗੁਰੂ ਸਾਹਿਬ ਦੀ ਬਦਨਾਮੀ ਹੈ, ਇਤਿਹਾਸ ਵਿੱਚ ਗਲਤ ਲਿਖਿਆ ਗੁਰੂ ਸਾਹਿਬ ਇੱਦਾਂ ਦੇ ਨਹੀਂ ਸਨ, ਗੁਰੂ ਸਾਹਿਬ ਭੰਗਾ ਨਹੀਂ ਸੀ ਪੀਂਦੇ, ਗੁਰੂ ਸਾਹਿਬ ਸ਼ਰਾਬ ਨਹੀਂ ਸੀ ਪੀਂਦੇ, ਗੁਰੂ ਸਾਹਿਬ ਨਸ਼ੇ ਨਹੀਂ ਸੀ ਕਰਦੇ, ਗੁਰੂ ਸਾਹਿਬ ਕਿਸੇ ਦੀ ਧੀ ਭੈਣ ਨੂੰ ਨਹੀਂ ਲਿਆ ਸਕਦੇ ਕੱਢ ਕੇ, ਇੱਦਾਂ ਦੀਆਂ ਗੱਲਾਂ ਲਿਖੀਆਂ। ਘਰੇ ਲਿਆ ਕੇ ਪੜ੍ਹੋ, ਮੈਂ ਕਹਿੰਦਾ ਰਿਹਾ ਘਰੇ ਲਿਆ ਕੇ ਪੜ੍ਹੋ, ਪਰ ਇਹਨਾਂ ਨੇ ਉਹ ਗੱਲਾਂ ਨਹੀਂ ਕੱਢੀਆਂ। ਇਹ ਨਹੀਂ ਕਿਹਾ ਉਹ ਗ੍ਰੰਥ ਨਾ ਪੜੋ, ਕਹਿੰਦੇ ਢੱਡਰੀਆਂ ਵਾਲੇ ਨੂੰ ਵੀ ਨਾ ਸੁਣੋ, ਇਹਦਾ ਹੀ ਦੀਵਾਨ ਨਾ ਲਵਾਓ, ਕਿਉਂਕਿ ਇਹ ਗੱਲਾਂ ਨਾ ਸੁਣਾਵੇ, ਇਹ ਪੜ ਪੜ ਕੇ ਸੁਣਾਉਂਦਾ। ਤੇ ਤੁਸੀਂ ਪੁੱਛੋਗੇ ਵੀ ਉਹਨੂੰ ਰੱਖਣਾ ਕਿਉਂ ਚਾਹੁੰਦੇ ਨੇ, ਗੁਰੂ ਸਾਹਿਬ ਦਾ ਤਾਂ ਵਿਰੋਧ ਲਿਖਿਆ ਉਹਦੇ ਵਿੱਚ, ਰੱਖਣਾ ਕਿਉਂ ਚਾਹੁੰਦੇ ਨੇ? ਕਿਉਂਕਿ ਗੁਰੂ ਸਾਹਿਬ ਦਾ ਭਾਵੇਂ ਵਿਰੋਧ ਲਿਖਿਆ ਪਰ ਜੇ ਉਹ ਨਾ ਰੱਖਿਆ ਫਿਰ ਗੋਲਕਾਂ ਨਹੀਂ ਰੱਖੀਆਂ ਜਾਣੀਆਂ। ਮਸਲਾ ਗੋਲਕਾਂ ਦਾ, ਗੁਰੂ ਸਾਹਿਬ ਦਾ ਵਿਰੋਧ ਵੀ ਉਹਦੇ ਵਿੱਚ ਹੀ ਹੈ ਪਰ ਜਿਹੜਾ ਧੰਦਾ ਚੱਲਦਾ ਧੰਦਾ ਵੀ ਉਸ ਉਹਨਾਂ ਗ੍ਰੰਥਾਂ ਕਰਕੇ ਚੱਲਦਾ। ਜੇ ਉਹਨਾਂ ਦੀ ਕਥਾ ਬੰਦ ਹੋ ਗਈ ਧੰਦਾ ਨਹੀਂ ਚੱਲਣਾ। ਪਰ ਵੀਰੋ ਆਪਾਂ ਆਪ ਖਤਮ ਹੋ ਜੇ ਭਾਵੇਂ, ਜਿੱਥੇ ਖੜੀਏ ਉੱਥੇ ਖੜੀ ਦਾ ਹੁੰਦਾ, ਜਿੱਥੇ ਤੁਰੀਏ ਉੱਥੇ ਤੁਰੀ ਦਾ ਹੁੰਦਾ। ਤੇ ਮੈਂ ਕਹਿੰਦਾ ਹੁੰਦਾ ਸੀ ਮੈਂ ਇਕੱਲਾ ਰਹਿ ਜਾਂ ਭਾਵੇਂ ਇਕੱਲਾ ਹੀ ਹੋਵਾਂ, ਮੈਨੂੰ ਤੇ ਦਸ ਵੀ ਨਾ ਰਹੇ ਤੇ ਤਾਂ ਵੀ ਕੋਈ ਗੱਲ ਨਹੀਂ, ਜਿਹੜੀ ਗੱਲ ਕਹਿਣੀ ਹੈ ਕਹਿਣੀ ਹੈ, ਜਿੱਥੇ ਖੜੇ ਹੈ ਖੜੇ। ਗਲਤ ਹੈ ਤੇ ਗਲਤ ਹੈ, ਗੁਰੂ ਸਾਹਿਬ ਬਾਰੇ ਗਲਤ ਬੋਲਿਆ, ਗੁਰੂ ਸਾਹਿਬ ਬਾਰੇ ਸਹੀ ਨਹੀਂ ਲਿਖਿਆ। ਇਹਦੇ ਵਿੱਚ ਸਾਡੇ ਵਾਸਤੇ ਗੁਰਬਾਣੀ ਸਭ ਤੋਂ ਉੱਪਰ ਹੈ, ਗੁਰਬਾਣੀ ਦਾ ਪਿਆਰ ਕਰਦੇ ਹਾਂ ਸਤਿਕਾਰ ਕਰਦੇ ਹਾਂ, ਤੇ ਜਿੱਥੇ ਖੜੀਏ ਤੇ ਖੜੇ ਰਹੀ ਦਾ ਹੁੰਦਾ, ਆਪਣੇ ਆਪ ਨੂੰ ਕਾਇਮ ਰੱਖੀ ਦਾ ਹੁੰਦਾ। ਤਕਲੀਫਾਂ ਕਿਹਦੇ ਤੇ ਨਹੀਂ ਆਉਂਦੀਆਂ ਹੁੰਦੀਆਂ, ਦੁਨੀਆਂ ਗੱਲਾਂ ਕਰਦੀ ਬਥੇਰੀ ਕਰਦੀ, ਬਥੇਰਾ ਕੁਛ ਬੋਲਣਾ ਲੋਕਾਂ ਨੇ, ਕਿਸੇ ਨੇ ਕੁਛ ਕਹਿਣਾ ਕਿਸੇ ਨੇ ਕੁਛ ਕਹਿਣਾ, ਪਰ ਆਪਣਾ ਮਾਰਗ ਥੋੜਾ ਛੱਡੀ ਦਾ ਹੁੰਦਾ। ਤੁਹਾਨੂੰ ਆਪਣੇ ਆਪ ਨੂੰ ਸੰਤੁਸ਼ਟੀ ਰਹੇਗੀ, ਆਪਣੇ ਆਪ ਵਿੱਚ ਚੰਗਾ ਲੱਗੇਗਾ ਵੀ ਨਹੀਂ ਮੈਂ ਜਿਹੜੀ ਗੱਲ ਕੀਤੀ ਹੈ ਬਸ, ਮੈਂ ਜਿੱਥੇ ਜਿੱਥੇ ਮੈਂ ਖੜਾ ਮੈਂ ਖੜਾ। ਪਰ ਜਦੋਂ ਅੱਛਾ ਪਿਆਰ 'ਚ ਖੜੇ ਹੋ, ਦਿਖਾਵੇ ਲਈ ਨਹੀਂ ਖੜਨਾ, ਲੋਕੀ ਕਹਿਣਗੇ, ਪਿਆਰ ਵਿੱਚ ਖੜਨਾ, ਅੰਦਰ ਗੁਰੂ ਸਾਹਿਬ ਦਾ ਪਿਆਰ ਹੋਣਾ ਚਾਹੀਦਾ, ਫਿਰ ਖੜਾਂਗੇ, ਫਿਰ ਮਾਫ ਕਰਨਾ। ਜੇ ਅਸੀਂ ਉਹਨਾਂ ਨਾਲ ਖੜੇ ਹਾਂ ਤੇ ਉਹ ਸਾਡੇ ਨਾਲ ਵੀ ਖੜੇ ਨੇ, ਉਹ ਸਦਾ ਸਾਡੇ ਨਾਲ ਖੜੇ ਨੇ ਜੇ ਅਸੀਂ ਉਹਨਾਂ ਨਾਲ ਖੜੇ ਰਹਾਂਗੇ। ਇਹ ਫੀਲ ਹੁੰਦਾ ਆਪਣੇ ਆਪ ਨੂੰ ਵੀ ਜੇ ਮੈਂ ਉੱਥੇ ਖੜਾ ਤੇ ਉਹ ਮੇਰੇ ਨਾਲ ਖੜਾ ਹੈ। ਜੇ ਤੁਸੀਂ ਗੁਰਬਾਣੀ ਦੇ ਲੜ ਲੱਗੇ ਰਹੋਗੇ, ਗੁਰਬਾਣੀ ਸਾਰਾ ਕੁਝ ਤੁਹਾਨੂੰ ਆਪੇ ਹੀ ਸਮਝਾਈ ਜਾਂਦੀ ਹੈ, ਜਿਹੜਾ ਸ਼ਬਦ ਹੁਣ ਇੱਕ ਗੁਰਬਾਣੀ ਦੇ ਲੜ ਲੱਗਿਆ ਬੰਦਾ ਗੁਰਬਾਣੀ ਨਾਲ ਪਿਆਰ ਕਰਦਾ, ਉਹ ਬੰਦਾ ਸ਼ਬਦ ਜਦੋਂ ਇੱਕ ਵਾਰ ਪੜ੍ਹਦਾ ਉਹਨੂੰ ਸਮਝ ਆ ਜਾਂਦਾ, ਦੂਜੀ ਵਾਰੀ ਪੜ੍ਹਦਾ ਹੋਰ ਸਮਝ ਆ ਜਾਂਦਾ, ਤੀਜੀ ਵਾਰੀ ਪੜ੍ਹਦਾ ਹੋਰ ਸਮਝ ਆਉਂਦਾ। ਬਾਣੀ ਇੰਟਰਸਟਡ ਬੰਦਿਆਂ ਨੂੰ ਆਪਣੇ ਆਪ ਸਮਝ ਆਈ ਜਾਂਦੀ ਹੈ, ਹੋਰ ਸਮਝ ਆਉਂਦੀ ਹੈ, ਬਾਣੀ ਵੀ ਉਹਨਾਂ ਨਾਲ ਪਿਆਰ ਕਰਦੀ ਜਿਹੜੇ ਬਾਣੀ ਨਾਲ ਪਿਆਰ ਕਰਦੇ। ਪਰ ਖੜੋ ਤੇ ਸਹੀ ਨਾ ਕਿਤੇ, ਜਿੱਥੇ ਲੱਗੀ ਲੱਗੀ, ਜਿੱਥੇ ਖੜੇ ਖੜੇ, ਬਸ ਫਿਰ ਕੀ ਗੱਲ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਸੇਵਾਦਾਰ ਇੱਕ ਆਇਆ, ਉਹਨਾਂ ਪਿਆਰ ਪਿਆ ਮਹਾਰਾਜ ਨਾਲ, ਆਪਣੀ ਬੱਚੀ ਨੂੰ ਲਿਆਇਆ, ਮੱਥਾ ਟੇਕਿਆ, ਦਰਸ਼ਨ ਮੇਲੇ ਕੀਤੇ। ਗੁਰੂ ਹਰਗੋਬਿੰਦ ਸਾਹਿਬ ਅੰਮ੍ਰਿਤਸਰ ਰਹਿੰਦੇ, ਉੱਥੇ ਰਹੀ ਕੁਝ ਚਿਰ, ਵੇਖਿਆ ਬੜਾ ਪਿਆਰ ਪੈ ਗਿਆ, ਮੁੜ ਕੇ ਵਿਆਹੀ ਗਈ ਤੇ ਵਿਆਹੀ ਗਈ ਮਨਮਤੀਆਂ ਦੇ ਘਰ। ਮਨਮਤੀਆਂ ਦੇ ਘਰ ਨਹੀਂ, ਪਿੰਡ ਹੀ ਸਾਰਾ ਉਦਾਂ ਦਾ, ਸਾਰੇ ਹੀ ਉਦਾਂ ਦੇ। ਤੇ ਜਦੋਂ ਉਹ ਲੋਕ ਹੋਰ ਤਰ੍ਹਾਂ ਦੀਆਂ ਗੱਲਾਂ ਕਰਿਆ ਕਰਨ, ਤੇ ਮੈਂ ਕੱਲ ਵੀ ਕੈਂਪ ਵਿੱਚ ਵੀ ਗੱਲ ਕਰਦਾ ਸੀ, ਵੀਰੋ ਜਿਹੜੇ ਬੰਦੇ ਨਾ ਤੁਹਾਨੂੰ ਲੱਗਦਾ ਵੀ ਗੱਲਾਂ ਪੁੱਠੀਆਂ ਸਿੱਧੀਆਂ ਕਰਦੇ ਐ, ਇਹ ਮਾਨਸਿਕ ਰੋਗੀ ਹੈ, ਮਾਨਸਿਕ ਰੋਗੀ। ਤੇ ਮੈਨੂੰ ਇੱਕ ਤੁਹਾਡੇ ਤੋਂ ਜਵਾਬ ਚਾਹੀਦਾ, ਬੋਲ ਕੇ ਦੱਸੋ, ਜਿਹੜੇ ਬੰਦੇ ਨੂੰ ਕੈਂਸਰ ਹੋਵੇ, ਕੈਂਸਰ, ਉਸ ਬੰਦੇ ਤੇ ਗੁੱਸਾ ਕਰੀਦਾ ਕਿ ਉਹਤੇ ਤਰਸ ਕਰੀਦਾ? ਗੱਜ ਕੇ ਬੋਲੋ, ਹੋਰ ਗੱਜ ਕੇ ਬੋਲੋ, ਤਰਸ ਕਰੀਦਾ ਨਾ। ਜਿਹੜੇ ਬੰਦੇ ਨੂੰ ਸਰੀਰਕ ਰੋਗ ਹੈ ਉਹਨੂੰ ਤਰਸ ਕਰੀਦਾ ਉਹਦੇ ਤੇ, ਤੇ ਜਿਹਨੂੰ ਮਾਨਸਿਕ ਰੋਗ ਹੈ ਉਹਦੇ ਤੇ ਗੁੱਸਾ ਕਰੀਦਾ ਤੇ ਉਹਦੇ ਤਰਸ ਕਰੀਦਾ। ਰੋਗ ਤੇ ਰੋਗ ਹੈ, ਤਰਸ ਕਰੀਦਾ। ਤੁਹਾਡੇ ਅੰਦਰ ਤਰਸ ਰਹੇਗਾ, ਤੇਰਾ ਮਨ ਸ਼ਾਂਤ ਰਹੇਗਾ, ਗੁੱਸਾ ਕਰੇਗਾ, ਗੁੱਸਾ ਕਰੇਗਾ, ਉਹਦਾ ਤੇ ਕੁਝ ਸਵਰੇ ਨਾ ਸਵਰੇ ਤੇਰਾ ਵਿਗੜ ਗਿਆ, ਗੁੱਸਾ ਕਰਕੇ, ਖਿੱਝ ਕਰਕੇ। ਜਦੋਂ ਗੁੱਸਾ ਚੜਾ ਲਿਆ, ਖਿੱਝ ਆ ਗਈ ਵੀ ਇਹ ਕੀ ਪੁੱਠੇ ਕੰਮ ਕਰਦਾ ਫਿਰਦਾ, ਇਹ ਕੀ ਪੁੱਠੇ ਕੰਮ ਕਰਦੇ ਫਿਰਦੇ ਨੇ। ਉਹ ਭਾਵੇਂ ਪੁੱਠੇ ਕੰਮ ਕਰਦੇ ਰਹਿਣ ਪਰ ਤੇਰੇ ਅੰਦਰ ਖਿੱਝ ਆ ਗਈ, ਗੁੱਸਾ ਆ ਗਿਆ, ਤੇ ਗੁੱਸਾ ਤੇਰੇ ਆਪਣੇ ਆਪ ਲਈ ਜ਼ਹਿਰ ਹੈ। ਗੁੱਸਾ ਨਹੀਂ ਆਉਣਾ ਚਾਹੀਦਾ, ਦਇਆ ਕਰੋ, ਤਰਸ ਕਰੋ, ਅੰਦਰ ਇੱਕ ਭਾਵ ਪੈਦਾ ਕਰੋ, ਇਹ ਭੋਲਾ ਇੱਦਾਂ ਹੀ ਸਾਰੀ ਜ਼ਿੰਦਗੀ ਲਾ ਦੂਗਾ, ਇਹ ਭਲਾ ਮਾਨਸ ਬੰਦਾ, ਇਹ ਭੋਲਾ ਬੰਦਾ ਐਂ ਇਹਦੀ ਸਾਰੀ ਜ਼ਿੰਦਗੀ ਲੰਘ ਜੂ। ਤਰਸ ਕਰੋ ਉਹਦੀ ਮਾਨਸਿਕਤਾ ਤੇ, ਤਰਸ ਕਰੋ ਉਹਦੇ ਤੇ, ਦਇਆ ਕਰੋ। ਵੇਖੋ ਉਹਦੇ ਵੱਲ। ਅੱਛਾ ਜੇ ਤੁਸੀਂ ਦਇਆ ਕੀਤੀ ਫਿਰ ਤੁਹਾਡੇ ਮਨ ਚ ਆਉਣਾ ਯਾਰ ਇਸ ਬੰਦੇ ਨੂੰ ਬਦਲਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਜੇ ਦਇਆ ਫਿਰ ਧਰਮ ਪੈਦਾ ਹੋਏਗਾ ਨਾ। ਜ਼ਿੰਮੇਵਾਰੀ ਵੀ ਤਾਂ ਹੀ ਆਉਂਦੀ ਹੈ, ਪਹਿਲਾਂ ਦਇਆ ਆਉਂਦੀ ਹੈ ਫਿਰ ਮਨ ਚ ਆਉਂਦਾ ਵੀ ਇਸ ਬੰਦੇ ਨੂੰ ਠੀਕ ਕਰੀਏ। ਧੌਲ ਧਰਮ ਦਇਆ ਕਪੂਤ, ਪਹਿਲਾਂ ਦਇਆ ਆਵੇ ਫਿਰ ਤੁਸੀਂ ਧਰਮ ਲਿਆਓਗੇ ਵੀ ਇਹਦੀ ਜ਼ਿੰਮੇਵਾਰੀ ਚ ਕੀ ਹੈ। ਤਰਸ ਆਵੇ ਫਿਰ ਕਹਿਣਾ ਵੀ ਯਾਰ ਇਹਨੂੰ ਠੀਕ ਕਿਵੇਂ ਕਰਾਂਗੇ। ਹੁਣ ਅਸੀਂ ਕੀ ਕਰਦੇ ਹਾਂ, ਆਪਾਂ ਕਹਿਣਾ ਇਹ ਐਂ ਹੈ, ਇਹ ਐਂ ਹੈ, ਇਹ ਐਂ ਹੈ, ਇਹ ਕਹਿਤਾ ਅੱਗੋਂ ਉਹ ਸਾਨੂੰ ਚਾਰ ਗਾਲਾਂ ਕੱਢ ਦਿੰਦਾ, ਉਹ ਉੱਧਰ ਅਸੀਂ ਉੱਧਰ, ਉਹਦਾ ਕਦੇ ਸੁਧਾਰ ਹੋ ਹੀ ਨਹੀਂ ਸਕਦਾ। ਸਾਨੂੰ ਦਇਆ ਕਰਨੀ ਪੈਣੀ ਹੈ, ਸਾਨੂੰ ਤਰਸ ਕਰਨਾ ਪੈਣਾ। ਸਾਰਾ ਪਿੰਡ ਹੀ ਏਦਾਂ ਦਾ ਵਿਆਹੀ ਗਈ, ਉੱਥੇ ਏਦਾਂ ਦੇ ਘਰ ਚ ਵਿਆਹੀ ਗਈ। ਉਹ ਆਪਣੇ ਪਤੀ ਨਾਲ ਗੱਲਬਾਤ ਕੀਤੀ, ਕਹਿੰਦੀ ਜੀ ਮੈਂ ਤੇ ਛੇਵੇਂ ਪਾਤਸ਼ਾਹ ਦੀ ਸੰਗਤ ਕੀਤੀ, ਉਹਨਾਂ ਨੂੰ ਮਿਲੀ, ਉਹਨਾਂ ਦੇ ਦਰਸ਼ਨ ਮੇਲੇ ਕੀਤੇ, ਮੈਂ ਤੇ ਉਹਨਾਂ ਦੇ ਦੀਦਾਰ ਕੀਤੇ ਸੀ। ਇਹ ਤੇ ਸਾਰਾ ਪਿੰਡ ਹੀ ਏਦਾਂ ਕਬਰਾਂ ਨੂੰ ਮੰਨ ਲੈ, ਇਹਨੂੰ ਮੰਨ ਲੈ, ਇਹਨੂੰ ਮੰਨ ਲੈ, ਇੱਦਾਂ ਕਿੱਦਾਂ ਜ਼ਿੰਦਗੀ ਲੰਘਣੀ। ਘਰ ਵਾਲਾ ਕਹਿੰਦਾ ਮੈਂ ਤੇ ਆਪ ਏਦਾਂ ਹੀ ਹੈ, ਪਰ ਘਰ ਵਾਲੀ ਉਹਦੀ ਸਿਆਣੀ ਬਹੁਤ ਹੈ, ਸਮਝਦਾਰ ਬਹੁਤ ਹੈ, ਕਹਿੰਦੇ ਕੋਈ ਨਹੀਂ, ਆਪਣਾ ਕੰਮ ਕਰਦੀ ਰਹੀ, ਲੱਗੀ ਰਹੀ, ਲੱਗੀ ਰਹੀ, ਲੱਗੀ ਰਹੀ, ਇੰਨੀ ਵਧੀਆ ਰਹੀ ਨਾ ਘਰ 'ਚ। ਇੱਕ ਦਿਨ ਪੇਕੇ ਗਈ ਹੈ ਤੇ ਕਹਿੰਦੀ ਆਪਾਂ ਛੇਵੇਂ ਪਾਤਸ਼ਾਹ ਕੋਲ ਨਾ ਜਾ ਆਈਏ, ਉਹਦੇ ਘਰ ਵਾਲੇ ਨੂੰ ਕਹਿ ਦਿੱਤਾ। ਘਰ ਵਾਲਾ ਕਹਿੰਦਾ ਅੱਜ ਤੱਕ ਮੇਰੀ ਮੋੜੀ ਨਹੀਂ, ਮੈਂ ਹੁਣ ਇਹਦੀ ਕਿਉਂ ਮੋੜਾਂ। ਕਹਿੰਦੇ ਚੱਲ ਚੱਲੀਏ, ਉਹ ਮੰਨ ਗਿਆ, ਉਹ ਚਲੇ ਗਏ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਕੋਲ ਗਏ, ਦੋ ਰਾਤਾਂ ਰਹੇ, ਦਰਸ਼ਨ ਮੇਲੇ ਕੀਤੇ, ਵਿਚਾਰ ਸੁਣੇ, ਉੱਥੋਂ ਦਾ ਮਾਹੌਲ ਵੇਖਿਆ, ਉੱਥੋਂ ਦਾ ਰੰਗ ਢੰਗ ਵੇਖਿਆ, ਉੱਥੋਂ ਦਾ ਉਤਸ਼ਾਹ ਵੇਖਿਆ, ਉੱਥੇ ਦਾ ਪਿਆਰ ਵੇਖਿਆ। ਬੰਦਿਆਂ ਨੂੰ ਬੰਦਾ ਸਮਝਿਆ ਜਾਂਦਾ, ਜਾਤ ਪਾਤ ਨਹੀਂ ਪੁੱਛਦਾ ਕੋਈ, ਕੋਈ ਵੱਡਾ ਛੋਟਾ ਨਹੀਂ, ਸਾਰਿਆਂ ਨੂੰ ਇੱਕ ਬਰਾਬਰ ਸਮਝਿਆ ਜਾਂਦਾ। ਤੇ ਉਸੇ ਵੇਲੇ ਇਹ ਬੀਬੀ ਦੇ ਘਰ ਵਾਲਾ ਕਹਿੰਦਾ ਵੀ ਮੈਂ ਤੇ ਛੱਡ ਦੇਣਾ, ਮੈਂ ਕਬਰਾਂ ਕੁਬਰਾਂ ਵਾਲੇ ਪਾਸੇ ਨਹੀਂ ਜਾਣਾ, ਮੈਂ ਤੇ ਇਹਨਾਂ ਛੇਵੇਂ ਪਾਤਸ਼ਾਹ ਤੋਂ ਕਹਿਣਾ, ਮਹਾਰਾਜ ਤੁਹਾਡੇ ਵਾਲੀ ਵਿਚਾਰਧਾਰਾ ਮੈਨੂੰ ਬੜੀ ਪਸੰਦ ਆ, ਮੈਂ ਤੇ ਇੱਥੇ ਹੀ ਇਸ ਪਾਸੇ ਹੀ ਲੱਗਣਾ। ਹੁਣ ਤੁਸੀਂ ਵੇਖੋ ਸਮਾਂ ਕਿੱਦਾਂ ਦਾ ਹੋਣਾ, ਨਾ ਗੁਰੂਆਂ ਨਾਲ ਘੱਟ ਹੋਈ ਹੈ, ਜਾਂ ਜਿਹੜੇ ਉਹਨਾਂ ਕੋਲ ਜਾਂਦੇ ਸੀ ਉਹਨਾਂ ਨਾਲ ਵੀ ਘੱਟ ਨਹੀਂ ਸੀ ਹੁੰਦੀ, ਮਾਹੌਲ ਹੀ ਇੱਦਾਂ ਦਾ ਹੁੰਦਾ ਸੀ, ਲੋਕੀ ਉਹਨਾਂ ਨਾਲ ਵੀ ਘੱਟ ਨਹੀਂ ਸੀ ਕਰਦੇ। ਇਹ ਜਦੋਂ ਚੰਗਾ ਵਧੀਆ ਸਿੱਖ ਬਣ ਕੇ ਆਇਆ, ਗੁਰੂ ਹਰਗੋਬਿੰਦ ਸਾਹਿਬ ਦਾ ਪਿਆਰ ਮਿਲ ਗਿਆ, ਥਾਪੜਾ ਮਿਲ ਗਿਆ, ਗਲਵੱਕੜੀ ਮਿਲੀ, ਉਹਨਾਂ ਨੇ ਇੰਨਾ ਪਿਆਰ ਨਾਲ ਇਹਨੂੰ ਜੋੜਿਆ ਨਾ, ਮਸਤ ਹੋ ਗਿਆ, ਨਿਹਾਲ ਹੋ ਗਿਆ, ਚਾਹ ਚੜਿਆ ਫਿਰਦਾ। ਘਰ ਵਾਲੀ ਦਾ ਵੀ ਧੰਨਵਾਦ ਕਰਦਾ ਵੀ ਭਾਗਵਾਨ ਨੇ, ਤੂੰ ਨਾ ਹੁੰਦੀ ਤੇ ਮੈਂ ਇੱਥੇ ਨਹੀਂ ਸੀ ਆਉਣਾ, ਤੇ ਮੈਂ ਬਦਲਣਾ ਨਹੀਂ ਸੀ, ਮੇਰੀ ਤੇ ਜ਼ਿੰਦਗੀ ਬਦਲ ਗਈ। ਬੜਾ ਖੁਸ਼ ਹੋਇਆ ਫਿਰਦਾ, ਨਜ਼ਾਰਾ ਆ ਗਿਆ, ਜ਼ਿੰਦਗੀ ਜਿਉਣ ਦਾ ਸਵਾਦ ਆ ਗਿਆ, ਬੜਾ ਚਾਹ ਚੜਿਆ ਫਿਰੇ, ਬੜਾ ਖੁਸ਼ ਹੋ ਆਇਆ ਜਦੋਂ ਪਿੰਡ। ਤੇ ਇਹਨਾਂ ਦਾ ਪਿੰਡ ਬਤਾਲਾ, ਬਾਬਾ ਬਕਾਲੇ ਦੇ ਕੋਲ ਇੱਕ ਪਿੰਡ ਪੈਂਦਾ ਬਤਾਲਾ, ਇਹ ਬਤਾਲੇ ਦੇ ਹੈ। ਤੇ ਸਾਰੇ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ, ਕਹਿੰਦੇ ਓਏ ਮੁੰਡਿਆ ਤੂੰ ਇਕੱਲਾ ਹੀ ਸਿੱਖ, ਸਾਰਾ ਪਿੰਡ ਅੱਡ ਫਿਰਦਾ, ਤੂੰ ਇਕੱਲਾ ਹੀ ਅੱਡ ਫਿਰਨਾ। ਉਹ ਕਹਿੰਦਾ ਮੈਨੂੰ ਭਾਵੇਂ ਇਕੱਲਾ ਹੀ ਕਹਿ ਲਓ ਪਰ ਮੈਂ ਤੇ ਇੱਦਾਂ ਹੀ ਰਹਿਣਾ, ਮੈਂ ਵੇਖ ਆਇਆ ਉੱਥੇ। ਉਹ ਚੱਲ ਕੇ ਤੇ ਵੇਖੋ ਆਉਂਦਾ ਵੀ ਕੋਈ ਨਹੀਂ, ਨਾਲ ਵੀ ਕੋਈ ਨਹੀਂ ਜਾਂਦਾ, ਉਹ ਚੱਲੋ ਤੇ ਸਹੀ, ਵੇਖੋ ਤੇ ਸਹੀ, ਕੋਈ ਨਹੀਂ ਸੁਣਦਾ, ਇਕੱਲਾ ਹੀ ਅੜ ਗਿਆ। ਕਹਿੰਦਾ ਨਹੀਂ ਫਿਰ ਮੈਂ ਤੇ ਮਹਾਰਾਜ ਕੋਲ ਜਾਣਾ। ਘਰ ਵਾਲੀ ਬੜੀ ਖੁਸ਼, ਕਹਿੰਦੀ ਚਲੋ ਕੋਈ ਨਹੀਂ, ਮੇਰੇ ਮੇਰਾ ਘਰ ਵਾਲਾ ਸਾਈ ਨਾਲ ਹੈ ਨਾ, ਮੇਰੇ ਸਭ ਕੁਛ ਹੀ ਠੀਕ ਹੈ, ਘਰ ਵਾਲਾ ਮੇਰੇ ਨਾਲ ਖੜਾ, ਇਹ ਮੇਰਾ ਸਾਥ ਦਿੰਦਾ, ਬਸ ਫਿਰ ਨਾਲੇ ਵੇਖੋ ਵੀਰੋ ਭੈਣੋ, ਪਤੀ ਪਤਨੀ ਦੋਵੇਂ ਇਕੱਠੇ ਹੋਣ ਨਾ, ਬਸ ਫਿਰ ਸਵਰਗੀ ਹੈ, ਦੋਨਾਂ ਦੀ ਜੋੜੀ ਹੁੰਦੀ ਹੈ, ਦੋਨਾਂ ਦਾ ਪਿਆਰ ਹੋਵੇ, ਇੱਕ ਦੂਜੇ ਨਾਲ ਤੁਹਾਡੀ ਸਰਾਹ ਰਲਦੀ ਹੋਵੇ, ਬਸ ਸਭ ਠੀਕ ਹੈ, ਜਿੰਨਾ ਮਰਜ਼ੀ ਲੜ ਲਓ, ਜਿੰਨਾ ਮਰਜ਼ੀ ਲੜ ਲਓ, ਸਾਰਾ ਦਿਨ ਲੜ ਲਓ, ਸੌਣ ਤੋਂ ਪਹਿਲਾਂ ਪਹਿਲਾਂ ਸੁਲਾਹ ਕਰ ਲੈਣੀ ਚਾਹੀਦੀ ਹੈ, ਜਿੰਨਾ ਮਰਜ਼ੀ ਲੜ ਲਓ, ਸੌਣ ਤੋਂ ਪਹਿਲਾਂ ਪਹਿਲਾਂ ਸੁਲਾਹ ਕਰ ਲੈਣੀ ਚਾਹੀਦੀ ਹੈ। ਕੋਈ ਪਤਾ ਨਹੀਂ ਸਵੇਰੇ ਉਹ ਨਾ ਉੱਠੇ, ਕੋਈ ਪਤਾ ਨਹੀਂ ਉਹ ਨਾ ਉੱਠੇ, ਕਿਤੇ ਰੁੱਸੇ ਰੁੱਸੇ ਹੀ ਮਰ ਜਾਈਏ, ਰੁੱਸੇ ਰੁੱਸੇ ਦੁਨੀਆ ਤੋਂ ਤੁਰ ਜਾਈਏ, ਜਿੰਨਾ ਮਰਜ਼ੀ ਰੁੱਸੇ ਹੋਵੋ ਸਵੇਰ ਤੱਕ ਰਾਤ ਰਾਤ ਪੈਣ ਤੱਕ ਸੁਲਾਹ ਕਰ ਲਓ, ਗਲਤੀ ਮੰਨ ਲਓ, ਸੌਰੀ ਕਹਿ ਦਿਓ, ਮਾਫੀ ਮੰਗ ਲਓ। ਕੋਈ ਪਤਾ ਨਹੀਂ ਸਵੇਰ ਆਉਣੀ ਸਾਡੇ ਤੇ ਕਿ ਨਹੀਂ ਆਉਣੀ, ਕਿਹਦੇ ਜੀਵਨ ਸਾਥੀ ਨੇ ਸਾਥ ਛੱਡ ਜਾਣਾ, ਕਿਹਨੇ ਤੁਰ ਜਾਣਾ, ਪੁੱਛ ਲਓ। ਆ ਇੱਥੇ ਬੰਦੇ ਬੈਠੇ ਵੀਰ ਜਿਨ੍ਹਾਂ ਦਾ ਜੀਵਨ ਸਾਥੀ ਤੁਰ ਗਿਆ, ਪੁੱਛੋ। ਸਭ ਤੋਂ ਵੱਡਾ ਘਾਟਾ ਪੈਂਦਾ, ਸਭ ਤੋਂ ਵੱਡਾ ਘਾਟਾ ਜਦੋਂ ਕੋਈ ਘਰ ਦਾ ਸਾਥੀ ਤੁਰ ਜਾਂਦਾ ਨਾ, ਸਭ ਤੋਂ ਵੱਡਾ ਘਾਟਾ ਪੈਂਦਾ। ਭੈਣਾਂ ਬੈਠੀਆਂ ਕਿਸੇ ਨਾ ਕਿਸੇ ਦਾ ਨਹੀਂ, ਜਿਨ੍ਹਾਂ ਦਾ ਸਿਰ ਦਾ ਸਾਈ, ਅਸੀਂ ਬਿੱਡੋ ਕਹਿ ਦਿੰਦੇ ਹਾਂ, ਵਿਧਵਾ ਕਹਿ ਦਿੰਦੇ ਹਾਂ, ਤੇ ਉਸ ਭੈਣ ਨੂੰ ਪੁੱਛ ਕੇ ਵੇਖੋ, ਜੋ ਮਰਜ਼ੀ ਹੈ ਭਾਵੇਂ ਮਾੜਾ ਚੰਗਾ, ਪਰ ਪਤੀ ਤੇ ਪਤੀ ਹੁੰਦਾ, ਪਤਨੀ ਪਤਨੀ ਹੁੰਦੀ ਹੈ, ਭਾਵੇਂ ਜਿੱਦਾਂ ਦੀ ਮਰਜ਼ੀ ਹੈ, ਘਰ ਵਾਲੀ ਰਹਿਣੀ। ਮੇਰੇ ਪਿਤਾ ਜੀ ਆਉਂਦੇ ਹੁੰਦੇ ਆ, ਹੁਣ ਕੈਂਪ ਲਾਇਆ ਸੀ ਤੇ ਉਹ ਭਾਂਡੇ ਭੂੰਡੇ ਸਾਫ ਸੂਫ ਕਰੀ ਜਾਇਆ ਕਰਨ, ਉੱਥੇ ਇਹਨਾਂ ਨੂੰ ਭਾਂਡੇ ਭੂੰਡੇ ਦਿਆ ਕਰਨ, ਵੀ ਚਲੋ ਖੜੇ ਉੱਥੇ ਖੜ੍ਹ ਜਾਇਆ ਕਰਨ। ਆ ਗਏ 11 ਦਿਨ ਕੈਂਪ ਲੱਗਾ, 11 ਦਿਨ ਖੜੇ ਰਹੇ, ਆ ਕੇ ਰੋਜ਼ ਆ ਜਾਇਆ ਕਰਨ। ਮੈਂ ਸੋਚਿਆ ਇਹ 11 ਦਿਨ ਆਏ, ਪਿਛਲਾ ਕੈਂਪ ਲੱਗਿਆ ਉਹਦੇ 'ਚ ਵੀ 11 ਦਿਨ ਆਏ, ਐਤਕੀ ਲੱਗਾ ਐਤਕੀ ਵੀ 11 ਦਿਨ ਆਏ, ਤੇ ਮੈਂ ਮਨ 'ਚ ਸੋਚਾਂ ਵੀ ਜੇ ਮੇਰੀ ਮਾਂ ਹੁੰਦੀ ਇਹਨੇ ਕਦੇ ਨਹੀਂ ਸੀ ਆਉਣਾ, ਕਿਉਂਕਿ ਘਰ 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 ਵਾਲੀ ਘਰ ਹੈ ਨਾ, ਤੇ ਘਰ ਜੀ ਲੱਗਦਾ ਹੁੰਦਾ, ਜਦੋਂ ਜਦੋਂ ਘਰ ਵਾਲੀ ਘਰ ਹੀ ਨਹੀਂ, ਘਰ ਵੱਢਣ ਖਾਣ ਪੈਂਦਾ, ਘਰ ਚੰਗਾ ਨਹੀਂ ਲੱਗਦਾ, ਫਿਰ ਮੁੜ ਮੁੜ ਕੇ ਉਹ ਮੈਂ ਹਿਸਾਬ ਜਿਹਾ ਲਾਉਂਦਾ ਸੀ, ਮੈਂ ਕਿਹਾ ਨਹੀਂ, ਜਿਹੜੀ ਰੌਣਕ ਘਰ 'ਚ ਹੁੰਦੀ ਹੈ ਮਾਂ ਨਾਲ, ਜਿਹੜਾ ਇਹਨਾਂ ਨੂੰ ਅਪਣੱਤ ਹੈ, ਉਹ ਉਹੀ ਹੈ। ਘਰ ਹੈਗਾ ਪਰ ਘਰ ਵਾਲੀ ਬਿਨਾਂ ਘਰ ਹੈ ਹੀ ਨਹੀਂ, ਘਰ ਹੀ ਨਹੀਂ ਲੱਗਦਾ ਘਰ ਵਾਲੀ ਬਿਨਾਂ। ਮੈਨੂੰ ਫੀਲ ਹੁੰਦੀ ਸੀ ਇਹ ਗੱਲ, ਮੈਂ ਕਿਹਾ ਮੈਂ ਤੇ ਰਹਿੰਦਾ ਹੀ ਇੱਥੇ ਆ, ਮੇਰਾ ਤੇ ਘਰ ਹੀ ਆ, ਸਾਡਾ ਤੇ ਸਰ ਗਿਆ, ਸਾਡੀ ਮਾਂ ਸੀ, ਸਾਨੂੰ ਦੁੱਖ ਸਦਾ ਹੀ ਰਹਿਣਾ, ਸਾਰੀ ਜ਼ਿੰਦਗੀ ਰਹਿਣਾ, ਪਰ ਸਾਡੇ ਨਾਲੋਂ ਵੱਧ ਉਹਨੂੰ ਦੁੱਖ ਹੈ ਜਿਹਦਾ ਜੀਵਨ ਸਾਥੀ ਗਿਆ। ਤੇ ਤੁਹਾਡਾ ਜੀਵਨ ਸਾਥੀ ਜਿੱਦਾਂ ਦਾ ਵੀ ਹੋਵੇ, ਜੋ ਮਰਜ਼ੀ ਹੋਵੇ ਜ਼ਿੰਦਗੀ 'ਚ, ਇੱਕ ਦੂਜੇ ਤੇ ਹੱਥ ਨਾ ਚੁੱਕੋ ਕਦੇ, ਇੱਕ ਦੂਜੇ ਨਾਲ ਪਿਆਰ ਰੱਖੋ। ਗਲਤੀਆਂ ਪਤੀ ਵੀ ਕਰਦਾ, ਗਲਤੀਆਂ ਪਤਨੀ ਵੀ ਕਰਦੀ ਹੈ, ਪਤਨੀ ਦਾ ਫਰਜ਼ ਨਹੀਂ ਇਕੱਲਾ ਮਾਫੀ ਮੰਗੇ, ਪਤੀ ਦਾ ਵੀ ਫਰਜ਼ ਬਣਦਾ ਬਰਾਬਰ ਮਾਫੀ ਮੰਗੇ। ਜਿੱਦਣ ਉੱਚਾ ਬੋਲੇ ਉਹਨੂੰ ਕਵੇ ਮੈਨੂੰ ਮਾਫ਼ ਕਰ ਦੇ, ਮੈਂ ਤੈਨੂੰ ਗਲਤ ਕਰ ਬੈਠਾ, ਉੱਚਾ ਬੋਲਿਆ ਗਿਆ ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਮਾਫ਼ ਕਰ ਦੇ, ਪੱਕਾ ਮਾਫੀ ਮੰਗਿਆ ਕਰੋ। ਤੇ ਜਿੱਦਣ ਧੰਨਵਾਦ ਕਰਨਾ ਹੁੰਦਾ, ਵਧੀਆ ਖਾਣਾ ਬਣਾਵੇ, ਵਧੀਆ ਤੇਰੇ ਲਈ ਕਰੇ, ਉਦਣ ਧੰਨਵਾਦ ਕਰਿਆ ਕਰ, ਬੜਾ ਧੰਨਵਾਦ ਤੂੰ ਮੇਰਾ ਕੀਤਾ, ਉਹ ਵੀ ਕਰੇ ਤੇ ਤੂੰ ਵੀ ਕਰੇ। ਤੇ ਜਿੱਦਣ ਗਲਤੀ ਹੋਵੇ ਦੋਵੇਂ ਸੌਰੀ ਮੰਗੋ, ਮਾਫੀ ਮੰਗੋ, ਜਿੱਡੇ ਮਰਜ਼ੀ ਰੁੱਸੇ ਹੋਏ ਹੋਵੋ ਸ਼ਾਮ ਨੂੰ ਆਪਣੀ ਸੁਲਾਹ ਕਰ ਲਓ। ਪਰ ਇਹ ਦੂਰੀਆਂ, ਫਿਰ ਦੂਰੀਆਂ ਵੱਧ ਜਾਂਦੀਆਂ, ਅੱਜ ਸੁੱਤੇ ਆ ਸਵੇਰੇ ਹੁੰਦਾ ਹੀ ਨਹੀਂ, ਅਗਲਾ ਠਾਇਆ ਉੱਠਿਆ ਹੀ ਨਹੀਂ, ਬੁਲਾਇਆ ਬੋਲਿਆ ਹੀ ਨਹੀਂ, ਫਿਰ ਬੜੀ ਬੜੀ ਤਕਲੀਫ ਹੁੰਦੀ ਹੈ ਜਦੋਂ ਕੋਈ ਤੁਰ ਜਾਂਦਾ ਛੱਡ ਕੇ। ਉਹ ਪਤੀ ਪਤਨੀ ਦਾ ਪਿਆਰ ਬੜਾ ਸੀ, ਸਾਲ ਲੰਘਿਆ ਸਾਲ, ਘਰ ਵਿੱਚ ਬੱਚਾ ਹੋਇਆ, ਹੋਣ ਵਾਲਾ ਬੱਚਾ, ਉਹ ਸੱਪ ਸੁੱਪ ਇੱਦਾਂ ਦਾ ਲੜਿਆ, ਉਹ ਚੜ੍ਹਾਈ ਕਰ ਗਿਆ ਘਰ ਵਾਲਾ, ਰਹਿ ਗਈ ਇਕੱਲੀ, ਸਾਰਾ ਪਿੰਡ ਵਿਰੋਧੀਆਂ ਦਾ, ਸਾਰਾ ਪਿੰਡ ਇੱਕ ਪਾਸੇ, ਘਰ ਵਾਲਾ ਨਾਲ ਸੀ, ਕਹਿੰਦੀ ਸਭ ਕੁਝ ਠੀਕ ਹੈ, ਹੁਣ ਉਹ ਚੜ੍ਹਾਈ ਕਰ ਗਿਆ, ਫਿਰ ਹੁਣ ਕੀ ਕਰੀਏ, ਹੁਣ ਕੀ ਕਰਾਂ। ਬੱਚਾ ਹੋਇਆ, ਗੁਰੂ ਹਰਗੋਬਿੰਦ ਸਾਹਿਬ ਕੋਲ ਫਿਰ ਗਈ ਲੈ ਕੇ, ਛੇਵੇਂ ਪਾਤਸ਼ਾਹ ਨੇ ਬੱਚੇ ਨੂੰ ਗੋਦ ਚੱਕਿਆ, ਬੱਚੇ ਦਾ ਨਾਮ ਰੱਖਿਆ, ਬੜਾ ਪਿਆਰਾ ਬੱਚਾ ਸੀ। ਕਹਿੰਦੀ ਮਹਾਰਾਜ ਫਿਰ ਸਾਰੇ ਹੀ ਹੋਰ ਤਰ੍ਹਾਂ ਦੇ ਨੇ, ਕੋਈ ਕੁਛ ਬੋਲਦਾ ਘਰੋਂ ਨਿਕਲਦੀ ਆ, ਕੋਈ ਕੁਛ ਬੋਲਦਾ, ਸਿਰਫ ਇਸ ਕਰਕੇ ਕਿ ਮੈਂ ਪਿੰਡ ਵਾਲਿਆਂ ਮੁਤਾਬਕ ਨਹੀਂ ਚੱਲਦੀ, ਮੈਂ ਮਰਜ਼ੀ ਨਾਲ ਚੱਲਦੀ ਹਾਂ, ਮੈਂ ਮਹਾਰਾਜ ਤੁਹਾਡੀ ਸੰਗਤ ਕੀਤੀ ਹੈ, ਮੈਂ ਉੱਧਰ ਨੂੰ ਜਾਣ ਨੂੰ ਮੇਰਾ ਜੀ ਨਹੀਂ ਕਰਦਾ। ਮਹਾਰਾਜ ਕਹਿੰਦੇ ਫਿਰ ਦਿਲ ਰੱਖ ਕਰੜਾ, ਹਾਥੀਆਂ ਦੀ ਤੋਰ ਤੁਰੀਏ, ਪੜ੍ਹਦੇ ਹੀ ਆ ਨਾ, ਦਿਲ ਰੱਖੀਏ ਪਹਾੜਾਂ ਵਰਗਾ। ਫਿਰ ਅੱਧੀ ਅੱਧੀ ਬੋਲ ਲੈਂਦੇ ਹਾਂ, ਹਾਥੀ ਤੁਰਦਾ ਹੈ, ਬਥੇਰੇ ਪਿੰਡ ਦੇ ਕੁੱਤਿਆਂ ਨੇ ਰੌਲਾ ਪਾਉਣਾ ਹੁੰਦਾ ਹੈ, ਕਿਸੇ ਦੀ ਰੋਟੀ ਥੋੜਾ ਖੁੰਦਾ ਉਹ ਤੇ ਆਇਆ ਤੇ ਤੁਰ ਜਾਂਦਾ ਹੈ, ਨਾਲੇ ਨੇੜੇ ਨਹੀਂ ਆਉਣਗੇ ਦੂਰੋਂ ਦੂਰੋਂ ਰੌਲਾ ਪਾਉਣਗੇ, ਪਰ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ। ਸਾਨੂੰ ਏਦਾਂ ਹੀ ਕਰਨਾ ਪੈਣਾ। ਉਹ ਕੀ ਕਹਿੰਦਾ, ਉਹ ਕੌਣ ਕਹਿੰਦਾ, ਉਹ ਕਿਉਂ ਕਹਿੰਦਾ, ਕਹਿ ਲੈਣ ਦਿਓ ਯਾਰ, ਆਪਣੀ ਚਾਲ ਤੁਰੇ ਚੱਲੋ, ਐਨਰਜੀ ਵੇਸਟ ਨਾ ਕਰੋ। ਰੁਕ ਕੇ ਰੁਕ ਜਾਓਗੇ ਤੁਹਾਡੀ ਐਨਰਜੀ ਵੇਸਟ ਹੋ ਜਾਏਗੀ। ਏਅਰਪੋਰਟ ਚੱਲਿਆ ਹੋਵੇਂ, ਏਅਰਪੋਰਟ ਚੱਲਿਆ ਹੋਵੇਂ, ਰਾਹ ਦੇ ਵਿੱਚ ਤੇਰੀ ਗੱਡੀ ਤੇ ਕੋਈ ਵੱਟਾ ਮਾਰ ਦੇਵੇ, ਸ਼ੀਸ਼ਾ ਟੁੱਟ ਜਾਏ, ਖੜ ਕੇ ਲੜੇਗਾ ਦੋ ਘੰਟੇ, ਜੇ ਲੜਨ ਦੇ ਚੱਕਰ 'ਚ ਪੈ ਗਿਆ ਤੇਰੀ ਫਲਾਈਟ ਮਿਸ ਹੋ ਜਾਣੀ ਹੈ। ਜੇ ਜ਼ਿੰਦਗੀ ਦਾ ਏਮ ਵੱਡਾ ਹੈ ਨਾ ਤੇਰਾ, ਫਿਰ ਨਿੱਕੀਆਂ ਮੋਟੀਆਂ ਗੱਲਾਂ ਦੀ ਪਰਵਾਹ ਨਹੀਂ ਕਰੀਦੀ। ਜਿਹੜੇ ਵਿਹਲੇ ਹੀ ਗੇੜੀ ਮਾਰਨ ਗਏ ਹੁੰਦੇ ਨੇ, ਫਿਰ ਉਹ ਕਹਿੰਦੇ ਚੱਲ ਦੋ ਘੰਟੇ ਲਾੜੀ ਲੈਂਦੇ ਹਾਂ, ਸ਼ੀਸ਼ਾ ਤਾਂ ਟੁੱਟਿਆ ਹੀ ਹੈ, ਸ਼ੀਸ਼ਾ ਪਵਾ ਕੇ ਜਾਵਾਂਗੇ। ਵਿਹਲਾ ਬੰਦਾ ਲੜਦਾ ਹੈ, ਵਿਹਲਿਆਂ ਕੋਲ ਵਾਧੂ ਟਾਈਮ ਹੈ ਲੜਨ ਦਾ, ਮਿਹਣੇ ਦੇਣ ਦਾ, ਪਰ ਜਿਹੜਾ ਕੋਈ ਏਮ ਲੈ ਕੇ ਚੱਲਿਆ ਹੋਵੇ ਉਹ ਨਹੀਂ ਪਰਵਾਹ ਕਰਦਾ ਕਿਸੇ ਦੀ। ਤੁਰੇ ਚੱਲੋ, ਕੋਈ ਪਰਵਾਹ ਨਾ ਕਰੋ ਕੌਣ ਕੀ ਕਹਿੰਦਾ ਹੈ। ਹਾਥੀਆਂ ਦੀ ਤੋਰ ਤੁਰੀਏ, ਪਹਾੜਾਂ ਵਰਗਾ ਜਿਗਰਾ, ਲੋ ਪੜੋ ਬੋਲੋ ਗੱਜ ਕੇ।
ਉਹ ਦਿਲ ਰੱਖੀਏ ਪਹਾੜਾਂ ਵਰਗਾ, ਹਾਥੀਆਂ ਦੀ ਤੋਰ ਤੁਰੀਏ, ਦਿਲ ਰੱਖੀਏ, ਦਿਲ ਰੱਖੀਏ ਪਹਾੜਾਂ ਵਰਗਾ, ਪਹਾੜਾਂ ਵਰਗਾ, ਹਾਥੀਆਂ ਦੀ ਤੋਰ ਤੁਰੀਏ,
ਪੜੋ ਦਿਲ ਸਾਰੇ ਬੋਲਿਆ ਕਰੋ,
ਹਾਥੀਆਂ ਦੀ ਤੋਰ ਤੁਰੀਏ, ਹਾਥੀਆਂ ਦੀ ਤੋਰ ਪਿਆਰੇ ਜੀ, ਹਾਥੀਆਂ ਦੀ ਤੋਰ ਤੁਰੀਏ, ਹਾਥੀਆਂ ਦੀ ਤੋਰ ਤੁਰੀਏ, ਹਾਥੀਆਂ ਦੀ ਤੋਰ ਤੁਰੀਏ, ਪਿਆਰੇ ਜੀ ਹਾਥੀਆਂ ਫੜੋ ਤੋਰ ਤੁਰੀਏ, ਪਿਆਰੇ ਜੀ ਹਾਥੀਆਂ ਦੀ ਤੋਰ ਤੁਰੀਏ,
ਦਿਲ
ਪਹਾੜਾਂ ਵਰਗਾ, ਹਾਥੀਆਂ ਦੀ ਤੋੜ ਤੁਰੀਏ,
ਮਸਤੀ ਹੋਵੇ ਜੀ, ਮਸਤੀ ਹੋਵੇ ਜੀ ਸ਼ੇਰਾਂ ਨਾਲ ਦੀ, ਮਸਤੀ ਹੋਵੇ ਜੀ ਸ਼ੇਰਾਂ ਨਾਲ ਦੀ,
ਦਿਲ ਰੱਖੀਏ ਪਹਾੜਾਂ ਵਰਗਾ, ਮਸਤੀ ਹੋਵੇ ਤੋਰ ਤੁਰੀਏ,
ਦਿਲ ਰੱਖੀਏ ਪਹਾੜਾਂ ਵਰਗਾ, ਮਸਤੀ ਹੋਵੇ ਤੇਰਾ ਨਾਲ, ਦਿਲ ਰੱਖੀਏ ਮਸਤੀ ਹੋਵੇ ਤੇਰਾ ਨਾਲ,
ਗੱਜ ਕੇ ਦਿਲ ਪਹਾੜਾਂ ਵਰਗਾ ਜਿਗਰਾ ਰੱਖੋ। ਤਕਲੀਫਾਂ ਉਦੋਂ ਵੀ ਆਉਂਦੀਆਂ ਰਹੀਆਂ, ਤਕਲੀਫਾਂ ਅੱਜ ਵੀ ਆਉਂਦੀਆਂ। ਜੇ ਤੁਸੀਂ ਚੱਲਣਾ ਹੈ ਨਾ ਸੱਚ ਦੇ ਰਾਹ ਤੇ, ਜਿਹੜੇ ਜਿਹੜੇ ਬੰਦੇ ਨੇ ਚੱਲਣਾ ਹੈ ਉਹਦਾ ਵਿਰੋਧ ਕਰਨਗੇ, ਸਾਰੇ ਢਾਂਚੇ ਨੇ ਹਿੱਲ ਜਾਣਾ ਹੁੰਦਾ, ਸਾਰਾ ਢਾਂਚਾ ਤੁਹਾਡਾ ਵਿਰੋਧ ਕਰਦਾ। ਖੜੇ ਰਹੀਦਾ ਹੁੰਦਾ ਹੈ, ਮਨ ਕਾਇਮ ਰੱਖੀਦਾ ਹੁੰਦਾ ਹੈ। ਲੋਕ ਕੀ ਕਹਿੰਦੇ ਨੇ, ਲੋਕ ਕੀ ਕਹਿਣਗੇ, ਇਹ ਪਰਵਾਹ ਨਹੀਂ ਕਰੀਦੀ ਹੁੰਦੀ। ਸਟੈਂਡ ਲਈਦਾ ਜ਼ਿੰਦਗੀ 'ਚ। ਉਹ ਕੱਲੀ ਬੀਬੀ ਰਹਿ ਗਈ ਪਿੰਡ 'ਚ, ਘਰ ਵਾਲਾ ਚੜ੍ਹਾਈ ਕਰਨ ਤੋਂ ਬਾਅਦ ਕੱਲੀ ਨੇ ਬੱਚੇ ਨੂੰ ਪਾਲਿਆ। ਇੱਕ ਵਾਰ ਛੋਟਾ ਜਿਹਾ ਛੇਵੇਂ ਪਾਤਸ਼ਾਹ ਕੋਲ ਲੈ ਕੇ ਗਈ ਤੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਕਦੇ ਤੁਸੀਂ ਸਾਡੇ ਵੀ ਚਰਨ ਪਾ ਦਿਓ, ਕਦੇ ਆਓ, ਕਦੇ ਦਰਸ਼ਨ ਹੀ ਦੇ ਦਿਓ। ਮਹਾਰਾਜ ਕਦੇ ਪਿੰਡ ਆਓਗੇ, ਤੁਹਾਡੇ ਆਉਣ ਦੇ ਨਾਲ ਹੋ ਸਕਦਾ ਸਾਡੇ ਪਿੰਡ ਦਾ ਵੀ ਕੋਈ ਫਰਕ ਪੈ ਜਾਏ। ਸਾਰਾ ਹੀ ਪਿੰਡ ਇੱਕ ਪਾਸੇ, ਨਾ ਤੁਹਾਨੂੰ ਵੇਖਿਆ, ਨਾ ਤੁਹਾਨੂੰ ਜਾਣਿਆ, ਨਾ ਤੁਹਾਨੂੰ ਕੋਈ ਮਿਲਿਆ, ਖੋਰੇ ਬਦਲੀ ਜਾਣ। ਮਹਾਰਾਜ ਕਹਿੰਦੇ ਆਵਾਂਗੇ। ਤੇ ਉਹ ਛੋਟਾ ਜਿਹਾ ਬੱਚਾ ਸੀ, ਉਹ ਹੌਲੀ ਹੌਲੀ ਵੱਡਾ ਹੋਈ ਗਿਆ। ਲੋਕਾਂ ਦੇ ਘਰਾਂ 'ਚ ਪੀਰ ਫਕੀਰ ਕੋਈ ਨਾ ਕੋਈ ਜੋ ਆਉਣਾ, ਉਦੋਂ ਝਾੜ ਫੂਕ ਜੋ ਚੱਲਦਾ, ਇਹ ਆਪਣੀ ਮਾਂ ਨੂੰ ਪੁੱਛਿਆ ਕਰੇ, ਮਾਂ ਸਾਰਿਆਂ ਦੇ ਘਰੇ ਕੋਈ ਨਾ ਕੋਈ ਚੱਲਦਾ, ਸਾਡੇ ਘਰੇ ਨਹੀਂ ਕਦੇ ਮਹਾਰਾਜ ਆਉਂਦੇ, ਗੁਰੂ ਹਰਗੋਬਿੰਦ ਸਾਹਿਬ ਸਾਡੇ ਨਹੀਂ ਆਉਂਦੇ, ਆਪਣੇ ਨਹੀਂ ਕਦੀ ਆਏ। ਤੇ ਮਾਂ ਨੇ ਕਹਿਣਾ, ਕਦੀ ਨਾ ਕਦੀ ਤੇ ਆ ਹੀ ਜਾਣਗੇ, ਤੂੰ ਭਰੋਸਾ ਰੱਖ, ਜ਼ਰੂਰ ਆਉਣਗੇ। ਮਾਤਾ ਐਂ ਕਿਵੇਂ ਆ ਜਾਣਗੇ? ਕਿੰਨੀ ਵਾਰੀ ਮੈਂ ਕਿਹਾ, ਕਿੰਨੀ ਵਾਰੀ ਮੇਰੇ ਮਨ 'ਚ ਆਉਂਦਾ, ਕਿੰਨਾ ਚਿਰ ਹੋ ਗਿਆ, ਕਿੰਨੀ ਵਾਰੀ ਜੀ ਕਰਦਾ ਵੀ ਆਉਣ ਆਉਣ, ਤੇ ਆਉਂਦੇ ਹੀ ਨਹੀਂ, ਆਉਂਦੇ ਹੀ ਨਹੀਂ। ਇੱਦਾਂ ਲੱਗ ਗਿਆ ਗੱਲ ਕਰਨ। ਮਾਤਾ ਕਿਹਾ ਕਰੇ, ਤੂੰ ਫਿਕਰ ਨਾ ਕਰ ਆਉਣ। ਲੋਕੀ ਫਿਰ ਗੱਲਾਂ ਬੜੀਆਂ ਕਰਦੇ, ਉਹ ਲੋਕ ਕੋਈ ਮਿਹਣੇ ਮਾਰਿਆ ਕਰਨ, ਤੁਰੇ ਜਾਂਦੇ ਨੂੰ ਗੱਲਾਂ ਕਰਿਆ ਕਰ। ਇੱਕ ਦਿਨ ਮਾਂ ਕਹਿਣ ਲੱਗੀ, ਜੇ ਆ ਗਏ, ਤੂੰ ਕਹਿੰਦੀ ਕਹੀ ਤਾਂ ਜਾਂਦਾ ਵੀ ਆ ਜਾਣ, ਜੇ ਆ ਗਏ ਫਿਰ ਪਤਾ ਉਹਨਾਂ ਨੂੰ ਕਾਹਲ ਕਿੰਨੀ ਹੋਣੀ ਹੈ, ਕਿੰਨੀ ਸੰਗਤ ਉਹਨਾਂ ਦੇ ਨਾਲ ਹੋਏਗੀ। ਕਦੇ ਲੰਘਦੇ ਵੜਦੇ ਆ ਵੀ ਗਏ, ਪ੍ਰਬੰਧ ਨਹੀਂ ਹੁੰਦਾ ਛੇਤੀ ਛੇਤੀ, ਕੋਈ ਟਕਾ ਪੱਲੇ ਨਾਲ ਬੰਨ ਲੈ, ਕੋਈ ਗੁੜ ਦੀ ਰੋੜੀ ਪੱਲੇ ਨਾਲ ਬੰਨ ਲੈ, ਮੂੰਹ ਮਿੱਠਾ ਕਰਾ ਦੀ, ਕਿਤੇ ਐਵੇਂ ਸੁੱਕੇ ਮੂੰਹ ਭੇਜ ਦਵੇਂ, ਜਿੱਦਣ ਕਿਤੇ ਆ ਗਏ ਆ ਪੱਲੇ ਵਿੱਚੋਂ ਖੋਲ੍ਹ ਕੇ ਨਾਲੇ ਤੇ ਆ ਇੱਕ ਟਕਾ ਮੱਥਾ ਟੇਕ ਦੇਈ ਮਹਾਰਾਜ ਦੇ ਚਰਨਾਂ 'ਚ ਵੀ, ਲਓ ਮਹਾਰਾਜ, ਤੇ ਨਾਲੇ ਆ ਜਿਹੜਾ ਮਿੱਠਾ ਕਰਾ ਦੀ, ਮੂੰਹ ਖਾਲੀ ਐ ਨਾ ਜਾਣ ਦੇਈ, ਸੁੱਕੇ ਮੂੰਹ। ਉਹ ਪੱਲੇ ਨਾਲ ਨਾ ਭੇਲੀ, ਗੁੜ ਦੀ ਭੇਲੀ ਬੰਨ ਲਈ, ਟਕਾ ਵੀ ਬੰਨ ਲਿਆ। ਉਹ ਭੇਲੀ ਦੋ ਚਾਰ ਦਿਨਾਂ ਦੇ ਵਿੱਚ ਹੁਣ ਗਲ ਜਾਂਦਾ ਗੁੜ, ਇਹ ਕੰਮ ਕਰਦਾ ਨਾਲ ਹੀ ਬੰਨੀ ਰੱਖਿਆ ਕਰੇ, ਉਹ ਭੇਲੀ ਗਲ ਜਿਆ ਕਰੇ ਫਿਰ ਨਵੀਂ ਬੰਨ ਲਿਆ ਕਰੇ, ਤੇ ਸਾਰਾ ਪਿੰਡ ਵੇਖ ਵੇਖ ਹੱਸਿਆ ਕਰੇ, ਪੱਲਾ ਪੱਲਾ ਲੱਗ ਗਏ ਕਹਿਣ। ਪੱਲੇ 'ਚੋਂ ਬੰਨ ਕੇ ਰੱਖਦਾ ਸੀ ਨਾ, ਉਹ ਪੱਲਾ ਪੱਲਾ ਹੀ ਲੱਗ ਗਏ ਸਾਰੇ, ਮਜ਼ਾਕ ਉਡਾਇਆ ਕਰਨ, ਓਏ ਪੱਲੇ ਆ ਤੇਰੇ ਪੱਲੇ ਕੀ ਬੰਨਿਆ, ਉਹ ਤੇਰੇ ਪੱਲੇ ਕੀ ਬੰਨਿਆ, ਉਹਦਾ ਨਾਂ ਹੀ ਪੱਕ ਗਿਆ ਇੱਦਾਂ ਦਾ। ਹੱਸ ਹੱਸ ਲੋਕ ਗੱਲਾਂ ਕਰਿਆ ਕਰਨ ਵੀ ਤੇਰੇ ਕਮਲੇ ਜੇ ਦੇ ਨਿੱਕਾ ਜਾ ਤੂੰ ਹੈ ਤੇ ਨਾ ਗਾਂ ਅੱਗੇ ਤੇਰੀ ਮਾਂ, ਤੇ ਤੁਹਾਡੇ ਕਰਕੇ ਗੁਰੂ ਹਰਗੋਬਿੰਦ ਸਾਹਿਬ ਨਾਨਕ ਗੁਰੂ ਨਾਨਕ ਦੀ ਉਹ ਥਾਂ ਤੇ ਬੈਠੇ, ਉਹ ਏਡੇ ਵੱਡੇ ਲੋਕ ਉਹਨਾਂ ਨੂੰ ਆਉਂਦੇ ਜਾਂਦੇ, ਦੁਨੀਆਂ ਆ ਕੇ ਸਿਜਦੇ ਕਰਦੀ, ਤੇ ਤੇਰੇ ਲੱਗ ਆ ਜਾਣਗੇ ਕਿੱਥੇ? ਹੁਣ ਮਨ ਵਿੱਚ ਆਇਆ ਕਰੇ ਵੀ ਐਂ ਇਹ ਵੀ ਕਿਤੇ ਨਾ ਕਿਤੇ ਆਇਆ ਕਰੇ ਵੀ ਸੱਚੀ ਐਂ ਕਿਵੇਂ ਆ ਜਾਣਗੇ। ਪਰ ਇੱਕ ਗੱਲ ਯਾਦ ਰੱਖਣਾ, ਜਿਹੜੇ ਬੜੇ ਧਿਆਨ ਨਾਲ ਸੁਣਦੇ ਨੇ ਨਾ, ਹਰ ਚੀਜ਼ ਧਿਆਨ ਨਾਲ ਕਰਦੇ ਨੇ, ਉਹ ਭੁੱਲਦੇ ਨੇ। ਗੁਰੂ ਹਰਗੋਬਿੰਦ ਸਾਹਿਬ ਨੂੰ ਇਹਦੀ ਮਾਂ ਨੇ ਨਿੱਕਾ ਜਿਹਾ ਸੀ ਤੋਂ ਜਾ ਕੇ ਕਿਹਾ ਸੀ ਵੀ ਕਦੀ ਆਇਓ, ਕਿਹਾ ਤੇ ਇੱਦਾਂ ਹੀ ਸੀ ਕਦੀ ਆਇਓ, ਉਹਨਾਂ ਦੇ ਚੇਤਾ ਸੀ ਵੀ ਜਾਣਾ, ਉਹ ਨਹੀਂ ਭੁੱਲੇ। ਗੁਰੂ ਹਰਗੋਬਿੰਦ ਸਾਹਿਬ ਦੇ ਚੇਤਾ ਸੀ ਵੀ ਜਾਣਾ, ਟਾਈਮ ਆਏਗਾ ਜਾਵਾਂਗੇ, ਇੱਦਾਂ ਨਹੀਂ ਭੁੱਲ ਗਏ ਹੈ, ਉਹ ਚੇਤਾ ਰੱਖਿਆ ਉਹਨਾਂ ਨੇ ਜਾਣਾ, ਇੱਕ ਨਾ ਇੱਕ ਦਿਨ ਜਾਣਾ। ਇੱਕ ਦਿਨ ਫਿਰ ਮਹਾਰਾਜ ਹੈ ਤੇ ਬਤਾਲਾ ਨੇੜੇ ਹੀ ਅੰਮ੍ਰਿਤਸਰ ਦੇ, ਤਿਆਰੀਆਂ ਤਿਊਰੀਆਂ ਕੀਤੀਆਂ, ਘੋੜੇ ਨਾਲ ਕੁਛ ਬੰਦੇ ਲਏ, ਚਲੋ ਬਈ ਮਹਾਰਾਜ ਕਿੱਧਰ ਜਾਣਾ, ਕਹਿੰਦੇ ਆ ਜਾਓ ਆਪਾਂ ਹੁਣ ਪਤਾ ਵੀ ਉਹ ਕਹਿ ਕੇ ਗਏ ਸੀ ਚੇਤਾ ਪਤਾ ਨਹੀਂ ਕਿੰਦੋ ਕਦੋਂ ਦਾ ਕਿਹਾ ਹੋਇਆ ਕਿੰਨਾ ਟਾਈਮ ਲੰਘ ਗਿਆ ਪਰ ਬਤਾਲੇ ਪਿੰਡ ਵੱਲ ਫਿਰ ਗਏ ਇਧਰ ਇਹ ਕਿਤੇ ਨਾ ਕਿਤੇ ਅਰਦਾਸ ਤੇ ਕਰਦੇ ਹੀ ਸੀ ਹਮੇਸ਼ਾ ਮਨ ਚ ਤੇ ਲੱਗਿਆ ਹੀ ਰਹਿੰਦਾ ਸੀ ਆਉਣਗੇ ਜ਼ਰੂਰ ਜਿਵੇਂ ਆਪਾਂ ਮਾਤਾ ਭਾਗ ਪਰੀ ਬਾਰੇ ਸੁਣਦੇ ਹਾਂ ਨਾ ਕਹਿੰਦੇ ਕਾਇਆਂ ਦੀ ਕੁੱਲੀ ਵਿੱਚ ਅੰਮੀਏ ਪ੍ਰੇਮ ਦੀ ਜੋਤ ਜਗਾ ਲੈ ਸੇਵਾਦਾਸ ਉਹਦਾ ਪੁੱਤ ਸੀ ਉਹਨੇ ਮਾਂ ਨੂੰ ਕਿਹਾ ਸੀ ਕਹਿੰਦਾ ਮਾਂ ਆ ਬਾਹਰਲੀਆਂ ਚਾਦਰਾਂ ਚੂਦਰਾਂ ਨਾ ਠੀਕ ਕਰਿਆ ਕਰ ਕਾਇਆਂ ਦੀ ਕੁੱਲੀ ਵਿੱਚ ਅੰਮੀਏ ਪ੍ਰੇਮ ਦੀ ਜੋਤ ਜਗਾ ਲੈ ਦਿਲ ਦੇ ਤਖ਼ਤ ਤੇ ਚਿੱਟੀ ਚਾਦਰ ਪ੍ਰੇਮ ਦੀ ਕੱਢ ਵਿਛਾ ਲੈ ਬਣ ਪ੍ਰੀਤਮ ਤੇਰੇ ਦਿਲ ਦੇ ਬੂਹੇ ਰੌਣਕ ਲਾਵੇਗਾ ਮੀਰੀ ਪੀਰੀ ਦਾ ਮਾਲਕ ਆ ਕੇ ਦਰਸ਼ ਦਿਖਾਵੇਗਾ ਉਹ ਸੇਵਾਦਾਸ ਕਹਿੰਦਾ ਹੁੰਦਾ ਸੀ ਮਾਂ ਨੂੰ ਮਾਂ ਤੂੰ ਚੇਤਾ ਰੱਖ ਆਉਣਗੇ ਇੱਥੇ ਮਾਂ ਕਹਿੰਦੀ ਸੀ ਪੁੱਤ ਨੂੰ ਚੇਤਾ ਰੱਖ ਆਉਣਗੇ ਇਹ ਮਾਂ ਕਿਹਾ ਕਰੇ ਆ ਜਾਣਗੇ ਤੂੰ ਫਿਕਰ ਨਾ ਕਰ ਵੱਟਾਂ ਤੇ ਕੰਮ ਕਰਦਾ ਕਰਦਾ ਵੀ ਲੋਕ ਬੜੀਆਂ ਗੱਲਾਂ ਕਰਦੇ ਕੋਈ ਕੁਛ ਬੋਲਦਾ ਕੋਈ ਕੁਛ ਬੋਲਦਾ ਫਿਰ ਵੀ ਕਹਿੰਦਾ ਰਹਿੰਦਾ ਹੈ ਆਇਓ ਪਾਤਸ਼ਾਹ ਕਦੀ ਘਰ ਵੀ ਗਰੀਬ ਦੇ ਆਇਓ ਪਾਤਸ਼ਾਹ ਘਰ ਵੀ ਗਰੀਬ ਦੇ
ਆਇਓ ਪਾਤਸ਼ਾਹ ਕਦੀ ਘਰ ਵੀ ਗਰੀਬ ਦੇ
ਆਇਓ ਪਾਤਸ਼ਾਹ ਕਦੀ ਘਰ
ਵੜੋ ਗਰੀਬ ਦੇ
ਘਰ ਵੀ
ਸਾਰੇ ਬੋਲੇ
Thank you.
ਗੁਰੂ ਹਰਗੋਬਿੰਦ ਸਾਹਿਬ ਗਏ ਵੱਟਾਂ ਦੇ ਉੱਤੇ ਫਿਰਦੇ ਦੇ ਕੋਲ ਗਏ ਪਿੰਡ ਵਿੱਚ ਪਹੁੰਚੇ ਪੱਲਾ ਕਿੱਥੇ ਹੈ ਨਾ ਹੀ ਉਹਦਾ ਅੱਲ ਪੱਕਾ ਹੀ ਹੋ ਗਿਆ ਸੀ ਪੱਲੇ ਕੋਲ ਜਾਣਾ ਹੈਰਾਨ ਹੋ ਗਏ ਪਿੰਡ ਵਾਲੇ ਹੈ ਛੇਵੇਂ ਪਾਤਸ਼ਾਹ ਸਾਡੇ ਪਿੰਡ 'ਚ ਤੇ ਗਏ ਉਹਦੇ ਕੋਲ ਲੱਭਦੇ ਲੱਭਦੇ ਖੇਤਾਂ 'ਚ ਕੰਮ ਕਰਦਾ ਮਗਰ ਹੀ ਗਏ ਸੀ 25-30 ਸੇਵਾਦਾਰ ਘੋੜਿਆਂ ਦੇ ਨਾਲ ਵੱਟ ਦੇ ਉੱਤੇ ਬੈਠਾ ਦੁਪਹਿਰ ਦਾ ਟਾਈਮ ਸੀ ਅੱਖਾਂ ਬੰਦ ਕੀਤੀਆਂ ਰੋਟੀਆਂ ਕੋਲ ਰੱਖੀਆਂ ਗੁੜ ਉਹ ਬੰਨ ਕੇ ਰੱਖਦਾ ਹੁੰਦਾ ਸੀ ਤੇ ਸਾਹਮਣੇ ਜਾ ਕੇ ਖੜ ਕੇ ਆਖਿਆ ਪੱਲਿਆ ਉਹ ਦੱਸ ਪੱਲੇ ਕੀ ਬੰਨਿਆ ਤੇਰੇ ਲਿਆ ਪੱਲੇ ਕੀ ਬੰਨਿਆ ਤੇਰੇ ਜਦੋਂ ਇਕਦਮ ਉੱਠਿਆ ਉਹ ਮਹਾਰਾਜ ਮੱਥਾ ਉਹ ਟਕਾ ਰੱਖਿਆ ਜੋ ਭੇਲੀ ਭੂਲੀ ਰੱਖੀ ਲੱਗਿਆ ਮਹਾਰਾਜ ਕਹਿੰਦੇ ਵਿਦਿਆ ਲੱਗਾ ਕਰਨ ਮਤਲਬ ਜਦੋਂ ਭੇਟਾ ਦੇ ਦਿੱਤੀ ਲਓ ਜੀ ਚੰਗਾ ਜੀ ਫਿਰ ਹੁਣ ਫਤਿਹ ਚੱਲਿਆ ਨਿਬੜਨ ਲੱਗਿਆ ਕੰਮ ਕਹਿੰਦਾ ਮਹਾਰਾਜ ਮੈਂ ਨਿਬੇੜਨਾ ਥੋੜ੍ਹਾ ਚਾਹੁੰਦਾ ਮੇਰਾ ਤਾਂ ਜੀ ਕਰਦਾ ਵੀ ਤੁਸੀਂ ਸਦਾ ਹੀ ਰਹੋ ਮਹਾਰਾਜ ਕਹਿੰਦੇ ਪ੍ਰਸ਼ਾਦਾ ਛਕਣਾ ਭੁੱਖ ਲੱਗੀ ਹੈ ਕਹਿੰਦਾ ਫਿਰ ਉਹਦੇ ਘਰ ਬਣੇਗਾ ਕਹਿੰਦੇ ਫਿਰ ਚੱਲ ਘਰ ਚੱਲੀਏ ਕਿਹੋ ਜਿਹਾ ਹੋਣਾ ਵੇਖੋ ਸਮਾਂ ਸਾਰਾ ਪਿੰਡ ਗੱਲਾਂ ਕਰਦਾ ਸੀ ਹੁਣ ਅੱਗੇ ਅੱਗੇ ਭੱਜਦਾ ਕੋੜੇ ਦੇ ਮਗਰ ਮਗਰ ਆ ਜਾਓ ਕਹਿੰਦਾ ਤੇ ਨਾਲੇ ਇੰਨਾ ਚੌੜਾ ਹੋਇਆ ਤੁਰਿਆ ਜਾਂਦਾ ਕਹਿੰਦਾ ਵੇਖੋ ਲੋਕੋ ਉਹ ਆ ਛੇਵਾਂ ਪਾਤਸ਼ਾਹ ਪਿਆ ਓਏ ਦੁਨੀਆਂ ਦੇ ਲੋਕੋ ਇਹਨੂੰ ਕਹਿੰਦਾ ਮੈਂ ਗੁਰੂ ਹਰਗੋਬਿੰਦ ਸਾਹਿਬ ਇਹ ਨੇ ਮੇਰੇ ਪਾਤਸ਼ਾਹ ਓਏ ਤੁਹਾਡੇ ਬਾਬੇ ਓਏ ਤੁਹਾਡੇ ਫਕੀਰ ਬਥੇਰੇ ਆਉਂਦੇ ਹੈ ਕਿਸੇ ਦਾ ਇੱਦਾਂ ਦਗਦਾ ਕਰਦਾ ਚਿਹਰਾ ਵੇਖਿਆ ਆ ਰੰਗ ਵੇਖਿਆ ਕਿਸੇ ਦਾ ਆ ਜਲਾਲ ਵੇਖਿਆ ਕਿੱਡੇ ਮਾਣ ਵਾਲੀ ਗੱਲ ਹੁੰਦੀ ਹੈ ਜਦੋਂ ਮਗਰ ਮਗਰ ਗੁਰੂ ਹਰਗੋਬਿੰਦ ਸਾਹਿਬ ਤੁਰੇ ਆਉਂਦੇ ਹੋਣ ਤੇ ਸਿੱਖ ਲਈ ਵੀ ਮਾਣ ਹੋਣਾ ਚਾਹੀਦਾ ਹੈ ਜਦੋਂ ਸਿਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੱਕ ਕੇ ਘਰੇ ਲੈ ਕੇ ਆਉਂਦਾ ਤੂੰ ਜਾਣੇ ਨਾ ਜਾਣੇ ਤੈਨੂੰ ਕਦਰ ਹੋਵੇ ਨਾ ਹੋਵੇ ਪਰ ਗੱਲ ਬੜੀ ਵੱਡੀ ਹੁੰਦੀ ਹੈ ਪਿਆਰ ਹੁੰਦਾ ਪਿਆਰ ਵਾਲੇ ਲਈ ਗੱਲ ਬਹੁਤ ਵੱਡੀ ਹੈ ਜਿਹਦਾ ਪਿਆਰ ਨਹੀਂ ਉਹਦੇ ਲਈ ਕੁਛ ਨਹੀਂ ਪਰ ਜਿਹਦੇ ਲਈ ਪਿਆਰ ਹੁੰਦਾ ਉਹਦੇ ਲਈ ਬਹੁਤ ਵੱਡੀ ਗੱਲ ਹੁੰਦੀ ਹੈ ਵੀ ਮੇਰੇ ਘਰ ਛੇਵੇਂ ਪਾਤਸ਼ਾਹ ਆਏ ਤੇ ਕਿੱਡੇ ਮਾਣ ਨਾਲ ਭੱਜਿਆ ਜਾਂਦਾ ਹੋਣਾ ਵੀ ਮੈਂ ਕਿੱਡੇ ਮਾਣ ਵਾਲੀ ਗੱਲ ਸੀ ਕਿ ਮੇਰੇ ਘਰ ਗੁਰੂ ਹਰਗੋਬਿੰਦ ਸਾਹਿਬ ਆ ਰਹੇ ਆਏ ਦਰਵਾਜ਼ੇ ਅੱਗੇ ਖੜਾ ਆਵਾਜ਼ਾਂ ਮਾਰਦਾ ਮਾਂ ਭੱਜ ਕੇ ਆ ਵੇਖ ਉਹ ਮਾਂ ਦੌੜ ਹੁਣ ਉਹ ਨਾਲੇ ਰੋਂਦਾ ਇਸ ਕਰਕੇ ਵੀ ਮੇਰੀ ਮਾਂ ਨੇ ਸਾਰੀ ਦੁਨੀਆਂ ਨਾਲ ਮੁਕਾਬਲਾ ਕੀਤਾ ਇਹਨਾਂ ਪਿੱਛੇ ਸਾਰੀ ਦੁਨੀਆਂ ਨਾਲ ਲੜਤੀ ਇਹਨਾਂ ਪਿੱਛੇ ਕਿਸੇ ਦੀ ਪਰਵਾਹ ਨਹੀਂ ਸੀ ਕਰਦੀ ਹੁੰਦੀ ਇਹਨਾਂ ਪਿੱਛੇ ਅੱਜ ਜਦੋਂ ਖੜੇ ਆ ਕੇ ਉਹ ਕਹਿੰਦਾ ਆ ਜਾ ਬਸ ਵੇਖ ਤੇ ਸਹੀ ਗੁਰੂ ਹਰਗੋਬਿੰਦ ਸਾਹਿਬ ਫਿਰ ਇੰਨੇ ਪਿਆਰ ਨਾਲ ਇੰਨੇ ਚਾਅ ਨਾਲ ਸੇਵਾ ਕੀਤੀ ਮਹਾਰਾਜ ਕਹਿੰਦੇ ਆ ਜਿਹੜੇ ਕੋਠਿਆਂ ਤੇ ਚੜੇ ਫਿਰਦੇ ਇਹਨਾਂ ਲਈ ਵੀ ਲੰਗਰ ਬਣਾਓ ਲੰਗਰ ਤੇ ਸਾਰਿਆਂ ਲਈ ਚੱਲਦਾ ਹੁੰਦਾ ਕੋਈ ਕਮੀ ਨਹੀਂ ਇੱਥੇ ਘਾਟਾ ਨਹੀਂ ਪਿੰਡ ਵਾਲਿਓ ਆ ਜਾਓ ਤੁਸੀਂ ਆਓ ਸਾਰੇ ਗੁਰੂ ਦਾ ਲੰਗਰ ਤੇ ਸਾਰਿਆਂ ਲਈ ਚੱਲਦਾ ਸਤਸੰਗ ਹੋਣਾ ਸਾਰੇ ਸੁਣੋ ਰਲ ਕੇ ਕੀਰਤਨ ਕਰਦੇ ਆ ਸਾਰੇ ਸੁਣੋ ਆ ਰਬਾਬੀ ਗਾਣਗੇ ਸਾਰੇ ਸੁਣੋ ਪ੍ਰਸ਼ਾਦਾ ਹੋਏਗਾ ਸਾਰੇ ਛਕੋ ਲੈ ਆਓ ਫਿਰ ਬੈਠੋ ਪ੍ਰਸ਼ਾਦਿਆਂ ਦੀ ਲੋੜ ਨਹੀਂ ਮਹਾਰਾਜ ਤੁਹਾਡੇ ਦਰਸ਼ਨਾਂ ਨੇ ਤੁਹਾਡੇ ਕੀਰਤਨ ਨੇ ਨਹੀਂ ਰਜਾ ਦਿੱਤਾ ਸਾਨੂੰ ਰੱਜ ਹੋ ਜਾਂਦੀ ਸੀ ਰੂਹ ਦੀ ਰੱਜ ਹੋ ਜਾਂਦੀ ਸੀ ਮਨ ਰੱਜ ਜਾਂਦੇ ਸੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਸਾਰਾ ਪਿੰਡ ਸੂਈ ਦੇ ਨੱਕੇ ਥਾਣੀ ਲੰਘ ਗਿਆ ਸੀ ਸਾਰਾ ਪਿੰਡ ਇੱਕ ਗੇੜੀ ਲਾਉਣ ਦੀ ਦੇਰ ਸੀ ਇੱਕ ਗੇੜੀ ਇੰਨਾ ਵੱਡਾ ਅਸਰ ਹੋਇਆ ਗੁਰੂ ਹਰਗੋਬਿੰਦ ਸਾਹਿਬ ਦਾ ਇੰਨੀ ਪ੍ਰਭਾਵਸ਼ਾਲੀ ਸ਼ਖਸੀਅਤ ਸੀ ਇੰਨਾ ਪ੍ਰਭਾਵ ਸੀ ਉਹਨਾਂ ਦਾ ਆਪਣਾ ਪ੍ਰਭਾਵਸ਼ਾਲੀ ਬੰਦੇ ਲੰਘਦੇ ਨੇ ਜਿੱਥੋਂ ਰੰਗ ਚਾੜਦੇ ਜਾਣਗੇ ਪ੍ਰਭਾਵ ਹੋਣਾ ਪੈਂਦਾ ਔਰ ਇਹਨੂੰ ਬਣਾਉਣਾ ਪੈਂਦਾ ਤੁਹਾਨੂੰ ਤੁਹਾਨੂੰ ਪੈਦਾ ਕਰਨਾ ਪੈਂਦਾ ਅਸੂਲਾਂ ਨਾਲ ਇਹ ਪ੍ਰਭਾਵ ਬਣਦੇ ਨੇ ਜਿਵੇਂ ਨਾ ਬੇਅਸੂਲੇ ਬੰਦੇ ਭਰੋਸੇਯੋਗ ਨਹੀਂ ਹੁੰਦੇ ਅਸੂਲ ਬਣਾਉਣੇ ਪੈਂਦੇ ਨੇ ਆਪਣੀ ਜ਼ਿੰਦਗੀ ਜਿਉਣ ਲਈ ਅਸੂਲਾਂ ਦੇ ਉੱਤੇ ਚੱਲੀਦਾ ਫਿਰ ਭਰੋਸਾ ਵੱਜਦਾ ਲੋਕਾਂ ਦਾ ਫਿਰ ਪਿਆਰ ਪੈਂਦਾ ਤੇ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਫਿਰ ਆਏ ਵੀ ਤੇ ਉਹ ਤੇ ਹੁਣ ਕਹਿਣਾ ਹੀ ਮਹਾਰਾਜ ਤੁਹਾਡੇ ਚਰਨਾਂ ਨਾਲ ਸਾਡੀ ਨਿਭ ਜਾ ਸਾਰੀ ਜ਼ਿੰਦਗੀ ਲੱਗੇ ਆ ਜਿੱਥੇ ਲੱਗੇ ਰਹੀਏ ਸੇਵਕ ਕੀ ਓੜਕ ਨਿਭ ਹੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ ਜੀਤ ਤਾਂ ਕਰਕੇ ਭਾਈ ਬੜੇ ਆਏ ਹੈ ਬੜੇ ਗਏ ਹੈ ਪਰ ਗੁਰਬਾਣੀ ਨਾ ਛੱਡੋ ਗੁਰਬਾਣੀ ਬੜੀ ਵੱਡੀ ਚੀਜ਼ ਹੈ ਗੁਰਬਾਣੀ ਨੂੰ ਸਮਝਦੇ ਹਾਂ ਜਦੋਂ ਮਨ ਦੇ ਉੱਤੇ ਮੈਂ ਨਾ ਆ ਕੈਂਪ ਵਿੱਚ ਗੱਲਾਂ ਬਾਤਾਂ ਆਪਾਂ ਕਰਦੇ ਹਾਂ ਜਦੋਂ ਜਿਹੜਾ ਵੀ ਸ਼ਬਦ ਮੇਰੇ ਅੱਗੇ ਆਉਂਦਾ ਮੈਨੂੰ ਸਮਝ ਆਉਂਦੀ ਹੈ ਵੀ ਅੱਜ ਦੇ ਸਾਈਕਾਇਟ੍ਰਿਸਟ ਜਿਹੜਾ ਕਹਿੰਦੇ ਨਾ ਇੱਦਾਂ ਦਾ ਭਾਵ ਮਨ 'ਚ ਲਿਆਓ ਗੁਰਬਾਣੀ ਦੇ ਸ਼ਬਦ ਉਹਨਾਂ ਦੇ ਉੱਤੇ ਨੇ ਮਾਇੰਡ ਦੇ ਉੱਤੇ ਇੱਦਾਂ ਨਾ ਸੋਚ ਐਂ ਸੋਚ ਐਂ ਨਹੀਂ ਸੋਚਣਾ ਐਂ ਸੋਚ ਐਂ ਨਹੀਂ ਸੋਚਣਾ ਐਂ ਸੋਚ ਸਾਰੇ ਸ਼ਬਦ ਮਨ ਦੇ ਉੱਤੇ ਨੇ ਮਨ ਠੀਕ ਕਰੋ ਮਨ ਨੂੰ ਸੁਧਾਰੋ ਇਹ ਮਨ ਉੱਡਦਾ ਫਿਰਦਾ ਕਬੀਰ ਮਨ ਪੰਖੀ ਪਇਓ ਉੱਡ ਉੱਡ ਦਹਿ ਦਿਸ ਜਾਏ ਇਹ ਸਾਰੀਆਂ ਦਿਸ਼ਾਵਾਂ 'ਚ ਉੱਡਦਾ ਇਹਦੇ 'ਤੇ ਕਾਬੂ ਕਰੋ ਇਹਨਾਂ 'ਤੇ ਕੰਟਰੋਲ ਕਰੋ ਅਤੇ ਮਨ ਨੂੰ ਜਿੱਤਣ ਦਾ ਕੋਨਸੈਪਟ ਹੈ ਗੁਰਬਾਣੀ ਕਹਿੰਦੀ ਮਨ ਇਮੋਸ਼ਨਲੀ ਇੰਟੈਲੀਜੈਂਟ ਬਣ ਆਪਣੇ ਇਮੋਸ਼ਨ 'ਤੇ ਕਾਬੂ ਪਾ ਸੋ ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਸਹਿਜ ਪਾਠ ਜ਼ਰੂਰ ਕਰਿਆ ਕਰੋ ਹਰ ਸ਼ਬਦ ਨੂੰ ਆਪਣੇ ਮਨ 'ਤੇ ਟਿਕਾਇਆ ਕਰੋ ਵੀ ਇਹ ਮਨ ਮੇਰੇ ਲਈ ਹੈ ਮੈਂ ਸਮਝਣਾ ਮੈਂ ਜ਼ਿੰਦਗੀ 'ਚ ਲਾਗੂ ਕਰਨਾ ਆਹ ਗੱਲ ਮੇਰੇ ਵਾਸਤੇ ਹੈ ਮੈਂ ਇਹਨੂੰ ਲਾਗੂ ਕਰਨਾ ਲਾਗੂ ਕਰੋਗੇ ਰਿਜ਼ਲਟ ਬਹੁਤ ਵਧੀਆ ਆਏਗਾ ਆਪਣੇ ਆਪ ਵਿੱਚ ਚੇਂਜ ਵੇਖੋਗੇ ਆਪਣੇ ਆਪ ਵਿੱਚ ਬਦਲਾਵ ਵੇਖੋਗੇ ਪਿਆਰ ਦੇ ਭਰੇ ਰਹੋ ਵੀਰੋ ਰੁੱਖੇ ਨਾ ਬਣਿਓ ਜ਼ਿੰਦਗੀ ਵਿੱਚ ਗੁਰੂ ਸਾਹਿਬ ਨਾਲ ਪਿਆਰ ਰੱਖੋ ਸਾਰੇ ਛੱਡ ਦਿਓ ਪਰ ਗੁਰੂ ਸਾਹਿਬ ਨਾਲ ਪਿਆਰ ਰੱਖਿਓ ਪਿਆਰ ਸਾਡੇ ਪਿਆਰ ਦੀ ਗੁਰੂ ਸਾਹਿਬ ਨੂੰ ਕੋਈ ਲੋੜ ਨਹੀਂ ਪਰ ਪਿਆਰ ਦੇ ਭਾਵ ਦੀ ਸਾਡੀ ਜ਼ਿੰਦਗੀ ਨੂੰ ਬੜੀ ਲੋੜ ਹੁੰਦੀ ਹੈ ਜ਼ਿੰਦਗੀ 'ਚ ਬੰਦਾ ਪਿਆਰ ਨਾਲ ਭਰਿਆ ਭਰਿਆ ਰਹਿਣਾ ਚਾਹੀਦਾ ਪਿਆਰ ਵਾਲੇ ਬੰਦੇ ਭਰੇ ਭਰੇ ਰਹਿੰਦੇ ਹੈ ਪਿਆਰ ਤੋਂ ਸੱਖਣੇ ਬੰਦੇ ਖਾਲੀ ਖਾਲੀ ਰਹਿੰਦੇ ਹੈ ਤੁਹਾਡਾ ਪਿਆਰ ਦਾ ਜਦੋਂ ਹਿਰਦਾ ਭਰਿਆ ਹੋਵੇਗਾ ਤੁਹਾਡੀਆਂ ਅੱਖਾਂ ਵੀ ਭਰੀਆਂ ਹੋਣਗੀਆਂ ਪਿਆਰ ਨਾਲ ਤੁਹਾਡਾ ਚਿਹਰਾ ਭਰਿਆ ਹੋਵੇਗਾ ਤੁਹਾਡੇ ਵਿੱਚ ਖਿੱਚ ਹੋਵੇਗੀ ਪਰਉਪਕਾਰ ਹੋਵੇਗਾ ਪਿਆਰ ਵਾਲਾ ਬੰਦਾ ਪਰਉਪਕਾਰ ਕਰਦਾ ਭਲਾ ਕਰਦਾ ਇਸ ਕਰਕੇ ਪਿਆਰ ਕਰਨਾ ਗੁਰੂ ਸਾਹਿਬ ਨੂੰ ਜ਼ਰੂਰ ਸਿੱਖਿਓ ਇਹ ਨਾ ਛੱਡਿਓ ਜਿਹਨੂੰ ਮਰਜ਼ੀ ਛੱਡਣਾ ਛੱਡੋ ਪਰ ਗੁਰਬਾਣੀ ਨਾ ਛੱਡੋ ਗੁਰੂ ਸਾਹਿਬ ਦਾ ਪਿਆਰ ਨਾ ਛੱਡੋ ਰਿਸਪੈਕਟ ਰੱਖੋ ਉਹਨਾਂ ਨੇ ਸਾਡੇ ਵਾਸਤੇ ਬਹੁਤ ਕੁਛ ਕੀਤਾ ਆਓ ਭਾਵੇਂ ਅੱਜ ਸਾਰੇ ਪੰਜਾਬ ਵਿੱਚ ਬਰਸਾਤ ਹੋ ਰਹੀ ਮੈਂ ਅੱਜ ਸਵੇਰੇ ਸੋਚਿਆ ਮੈਂ ਕਿਹਾ ਜੇ ਆਪਾਂ ਪਹਿਲਾਂ ਅਨਾਊਂਸ ਕਰ ਦਿੰਦੇ ਵੀ ਅਗਲੇ ਸ਼ਨੀਵਾਰ ਦੀਵਾਨ ਲਾ ਲੈਂਦੇ ਸਾਰੇ ਪੰਜਾਬ ਦੇ ਵਿੱਚ ਮੀਂਹ ਹੈ ਅੱਜ ਗੜੇ ਆ ਦੁਆਬੇ ਵਿੱਚ ਤੇ ਬੜੇ ਥਾਵਾਂ ਤੇ ਗੜੇ ਪੈ ਰਹੇ ਇੱਥੇ ਵੀ ਕਦੇ ਤੇਜ਼ ਮੀਂਹ ਕਦੇ ਸਲੋ ਕਦੇ ਸਾਰਾ ਦਿਨ ਅੱਜ ਇੱਦਾਂ ਹੀ ਚੱਲੀ ਗਿਆ ਤੇਜ਼ ਹਵਾਵਾਂ ਤੂਫਾਨ ਅੱਜ ਰੈੱਡ ਅਲਰਟ ਕੀਤਾ ਹੋਇਆ ਸੀ ਬਾਹਰ ਪੰਜਾਬ 'ਚ ਨਿਕਲਣ ਤੋਂ ਵੀ ਬਾਹਰ ਨਾ ਨਿਕਲੋ ਗੜੇ ਪੈ ਸਕਦੇ ਹੈ ਬਿਜਲੀ ਲਿਸ਼ਕਦੀ ਹੈ ਬਿਜਲੀ ਡਿੱਗਦੀ ਹੈ ਅਲਰਟ ਹੋ ਕੀਤਾ ਹੋਇਆ ਸੀ ਤੇ ਮੈਂ ਅੱਜ ਸੋਚਦਾ ਸੀ ਵੀ ਅਗਲੇ ਹਫ਼ਤੇ ਆਪਾਂ ਰੱਖ ਲੈਂਦੇ ਪ੍ਰੋਗਰਾਮ ਪਰ ਮੈਨੂੰ ਫਿਰ ਵੀ ਖੁਸ਼ੀ ਹੈ ਕਿ ਕੋਈ ਅੰਮ੍ਰਿਤਸਰ ਤੋਂ ਬੱਸ ਲੈ ਕੇ ਤੁਰ ਆਇਆ ਕੋਈ ਦਿੱਲੀ ਤੋਂ ਇੱਥੇ ਪਹੁੰਚ ਗਿਆ ਕੋਈ ਉਹ ਕਿੱਥੋਂ ਹਰਿਆਣੇ 'ਚੋਂ ਆ ਗਏ ਕੋਈ ਸਿਰਸੇ ਇਲਾਕੇ 'ਚੋਂ ਆ ਗਿਆ ਜਿਨ੍ਹਾਂ ਨੇ ਆਉਣਾ ਹੈ ਉਹਨਾਂ ਨੂੰ ਬੱਸ 'ਚ ਆਇਆ ਅਤੇ ਇੱਕ ਮਾਤਾ ਬਜ਼ੁਰਗ ਦੁਆਬੇ ਤੋਂ ਵੀ ਬੱਸ 'ਤੇ ਚੜ੍ਹ ਕੇ ਆਈ ਬਦਲ ਬਦਲ ਕੇ ਬੱਸਾਂ ਕਈ ਵਾਰੀ ਬੱਸਾਂ ਹੀ ਨਹੀਂ ਖੜ੍ਹਦੀਆਂ ਬੜਾ ਤੰਗ ਕਰਦੀਆਂ ਪਰ ਕਿੱਥੋਂ ਕਿੱਥੋਂ ਜਿਹੜੇ ਬੰਦੇ ਨੇ ਆਉਣਾ ਹੁੰਦਾ ਜਿਹਦੇ ਅੰਦਰ ਖਿੱਚ ਹੁੰਦੀ ਹੈ ਕੋਈ ਪਿਆਰ ਦੀ ਕਣੀ ਹੁੰਦੀ ਹੈ ਅਗਲਾ ਆ ਹੀ ਜਾਂਦਾ ਪਹੁੰਚਣ ਵਾਲਾ ਪਹੁੰਚ ਜਾਂਦਾ ਅਤੇ ਤੁਸੀਂ ਜਿਵੇਂ ਜਿਵੇਂ ਵੀ ਆਏ ਠੰਡ ਦੇ ਵਿੱਚ ਮੀਂਹ ਦੇ ਵਿੱਚ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਸਾਰੇ ਆਏ ਤੁਹਾਡਾ ਬੜਾ ਧੰਨਵਾਦ ਸਾਰੇ ਪਹੁੰਚੇ ਹੋ ਅਤੇ ਮੈਂ ਬੇਨਤੀ ਵਿਸਾਖੀ ਦੇ ਸਮਾਗਮ ਲਈ ਕਰਨੀ ਹੈ ਵੀ ਆਪਾਂ ਤਿੰਨ ਦਿਨ ਦਾ ਸਮਾਗਮ ਵਿਸਾਖੀ ਵਾਲਾ ਰੱਖਣਾ 12 ਦਾ 13 ਦਾ ਅਤੇ 14 ਦਾ ਕਿਉਂਕਿ ਪੰਡਾਲ ਵੀ ਲਾਈਦਾ ਸਜਾਈ ਦਾ ਵੀ ਬਹੁਤ ਹੈ ਐਤਕੀ ਪਰਮੇਸ਼ਰ ਦੁਆਰ ਬਹੁਤ ਸਜਾਇਆ ਜਾਣਾ ਅਸੀਂ ਕੋਈ ਚੀਜ਼ ਬਹੁਤੀ ਧੂਮਧਾਮ ਨਾਲ ਮਨਾਉਂਦੇ ਹਾਂ ਵਿਸਾਖੀ ਅਤੇ ਵਿਸਾਖੀ 'ਤੇ ਦੋ ਚੀਜ਼ਾਂ ਕਰਦੇ ਹਾਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਵੀ ਵਿਸਾਖੀ ਦਾ ਸਾਰੇ ਕੱਤਕ ਦੀ ਪੂਰਨਮਾਸ਼ੀ ਮਨਾਉਂਦੇ ਅਸੀਂ ਵਿਸਾਖੀ ਮਨਾਉਂਦੇ ਕੱਤਕ ਕੇ ਵਿਸਾਖ ਕਿਤਾਬ 'ਤੇ ਤੁਹਾਨੂੰ ਮਿਲੇ ਅਤੇ ਪੜ੍ਹੋ ਉਹਦੇ 'ਚ ਕਲੀਅਰ ਹੋ ਜਾਂਦਾ ਵੀ ਗੁਰੂ ਸਾਹਿਬ ਵਿਸਾਖੀ ਵਾਲੇ ਦਿਨ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਜਨਮ ਹੋਇਆ ਅਤੇ ਉਸੇ ਦਿਨ ਗੁਰੂ ਗੋਬਿੰਦ ਸਿੰਘ ਨੇ ਖਾਲਸੇ ਵਾਲਾ ਦਿਨ ਵੀ ਉਹੀ ਰੱਖਿਆ ਵੀ ਜਿੱਦਣ ਗੁਰੂ ਨਾਨਕ ਦਾ ਉੱਦਣ ਹੀ ਮੈਂ ਖਾਲਸੇ ਦਾ ਰੱਖਣਾ ਇੱਕੋ ਹੀ ਦਿਨ ਹੈ ਪਹਿਲਾਂ ਵਿਸਾ ਹੁਣ ਜੇ ਤੁਸੀਂ ਪੁਰਾਣੀਆਂ ਕਿਤਾਬਾਂ 'ਚ ਪੜ੍ਹਨਾ ਹੈ ਨਾ ਪੁਰਾਣੀਆਂ ਜਿੰਨੀਆਂ ਕਿਤਾਬਾਂ ਛਪਦੀਆਂ ਸੀ 80 ਤੋਂ ਪਹਿਲਾਂ ਜਿਹੜੇ ਪੁਰਾਣੇ ਪੜ੍ਹੇ ਐ ਉਹਨਾਂ ਨੂੰ ਪੁੱਛ ਲਓ ਵੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਕਦੋਂ ਦਾ ਲਿਖਿਆ ਹੁੰਦਾ ਸੀ 14 ਅਪ੍ਰੈਲ 1469 ਇਹ ਹੁੰਦੀ ਸੀ ਡੇਟ 14 ਅਪ੍ਰੈਲ 1469 ਇਹ 14 ਅਪ੍ਰੈਲ ਕੱਟਤੀ ਹੁਣ ਪਤਾ ਕੀ ਡੇਟ ਲਿਖੀ ਹੋਈ ਨਹੀਂ ਹੁੰਦੀ ਹੁਣ ਲਿਖੀ ਹੁੰਦੀ ਹੈ ਕੱਤਕ ਦੀ ਪੂਰਨਮਾਸ਼ੀ ਕੱਤਕ ਦੀ ਪੂਰਨਮਾਸ਼ੀ 1469 ਹੁਣ ਐਂ ਕਰਤੀ ਡੇਟ ਹੁਣ ਕੱਤਕ ਦੀ ਪੂਰਨਮਾਸ਼ੀ ਕਦੇ ਕਿਸੇ ਡੇਟ ਦੀ ਆ ਜਾਂਦੀ ਕਦੇ ਕਿਸੇ ਡੇਟ ਦੀ ਆ ਜਾਂਦੀ ਕਦੇ ਕਿਸੇ ਡੇਟ ਦੀ ਆ ਜਾਂਦੀ ਪਰ ਪੁਰਾਣੀਆਂ ਸਾਰੀਆਂ ਕਿਤਾਬਾਂ 'ਚ 14 ਅਪ੍ਰੈਲ ਸੀ ਅਤੇ ਅਸੀਂ ਅਪ੍ਰੈਲ ਦਾ ਹੀ ਮਨਾਉਂਦੇ ਹਾਂ ਚਲੋ ਜਿਹੜਾ ਕੋਈ ਉੱਦਾਂ ਕਰਦਾ ਜਿਵੇਂ ਮਰਜ਼ੀ ਕਰਦੇ ਰਹਿਣ ਉਹਨਾਂ ਦੀ ਮਰਜ਼ੀ ਹੈ ਨਾ ਤਾਂ ਉਹਨਾਂ ਨੇ ਸਾਡੇ ਆਖੇ ਲੱਗਣਾ ਪਰ ਆਪਾਂ ਦੋ ਚੀਜ਼ਾਂ ਇਕੱਠੀਆਂ ਮਨਾ ਲੈਂਦੇ ਹਾਂ ਖਾਲਸੇ ਦਾ ਸਾਜਨਾ ਦਿਵਸ ਅਤੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 14 ਅਪ੍ਰੈਲ ਐਤਕੀ ਮਨਾਉਣਾ ਪਰ ਦੀਵਾਨ 3 ਰੱਖਾਂਗੇ ਕਿਉਂਕਿ ਇੰਨੀ ਤਿਆਰੀ ਵੀ ਹੁੰਦੀ ਹੈ ਐਡਾ ਪੰਡਾਲ ਲੱਗਦਾ ਐਡਾ ਸਾਰਾ ਕੁਛ ਹੁੰਦਾ ਸਾਰੇ ਪਾਸੇ ਜਗਮਗ ਜਗਮਗ ਹੁੰਦੀ ਹੈ ਫਿਰ ਦੀਵਾਨ 3 ਹੋਣ ਐਡੀ ਦੂਰੋਂ ਆਉਣਾ ਵੀ ਹੈ ਫਿਰ 12 ਰਾਤ ਦਾ ਵੀ ਦੀਵਾਨ ਲੱਗੇਗਾ 13 ਦਾ ਵੀ ਲੱਗੇਗਾ ਅਤੇ 14 ਦਾ ਵੱਡਾ ਪ੍ਰੋਗਰਾਮ ਹੋਏਗਾ ਤੁਸੀਂ 3 ਦਿਨ ਆਓ ਜੀ ਆਇਆਂ ਨੂੰ ਤੁਹਾਡੇ ਰਹਿਣ ਦਾ ਇੱਥੇ ਪ੍ਰਬੰਧ ਗੱਦੇ ਗੁੱਦੇ ਲਾ ਦਿਆਂਗੇ ਅਤੇ ਨਹੀਂ ਤਾਂ 14 ਵਾਲੇ ਦਿਨ 'ਤੇ ਫਿਰ ਆਉਣਾ ਹੀ ਆਉਣਾ ਇੱਕ ਦਿਨ 'ਤੇ ਆਉਣਾ ਹੀ ਹੈ ਟਰਾਲੀਆਂ ਬੱਸਾਂ ਗੱਡੀਆਂ ਜੋ ਜੋ ਸਾਧਨ ਚਾਹੀਦੇ ਨੇ ਲੈ ਆਓ ਬਾਕੀ ਜੇ ਤੁਹਾਨੂੰ ਲੱਗਦਾ ਤੁਹਾਡੇ ਕੋਲ ਸੰਗਤ ਤਿਆਰ ਹੋ ਜਾਂਦੀ ਹੈ 20-30-50 ਬੰਦੇ ਹੋ ਜਾਂਦੇ ਹੈ ਬੰਦੇ ਪੂਰੇ ਹੋ ਜਾਣ ਫਿਰ ਪਰਮੇਸ਼ਰ ਦੁਆਰ ਤੁਸੀਂ ਸਾਨੂੰ ਸੰਪਰਕ ਕਰ ਦਿਓ ਲੋੜ ਪਏਗੀ ਫਿਰ ਅਸੀਂ ਗੱਡੀ ਵਗੈਰਾ ਕੋਈ ਬੱਸ ਦਾ ਇੰਤਜ਼ਾਮ ਕਰ ਸਕਦੇ ਸੰਗਤ ਹੋਵੇ ਜਿੱਥੇ ਤਿਆਰ ਉਹ ਆ ਸਕਦੇ ਹੋਣ ਅਤੇ ਆ ਜਾਣ ਦੱਸ ਦਿਓ 12-13-14 ਤਿੰਨੇ ਦਿਨ ਜਿਹੜੇ ਆ ਸਕਦੇ ਆ 3 ਦਿਨ ਦਰਸ਼ਨ ਦੇਣ ਬਾਕੀ ਘਰਾਂ 'ਚ ਬਹਿ ਕੇ 3 ਦੀਵਾਨ ਸੁਣਿਓ 2 ਦੀਵਾਨਾਂ ਦਾ ਟਾਈਮ 7-9 12-13 ਵਾਲਿਆਂ ਦਾ ਅਤੇ 14 ਵਾਲਾ ਤੁਹਾਨੂੰ ਪਤਾ ਥੋੜ੍ਹਾ ਜਿਹਾ ਵੱਧ ਜਾਂਦਾ 10-11 ਵੀ ਵੱਜ ਜਾਂਦੇ ਆ 11-11:30 ਵੀ ਉਹ ਇੱਕ ਦਿਨ ਹੀ ਹੁੰਦਾ ਵੱਡਾ ਪ੍ਰੋਗਰਾਮ ਉਹ ਫਿਰ ਵੱਧ ਟਾਈਮ ਲੱਗ ਜਾਂਦਾ ਹੁੰਦਾ ਸੰਗਤ ਦੂਰੋਂ ਆਈ ਹੁੰਦੀ ਹੈ ਅੰਮ੍ਰਿਤ ਸੰਚਾਰ ਹੁੰਦਾ ਉਹਦੇ ਵਿੱਚ ਫਿਰ ਸਾਰਿਆਂ ਨੇ ਦਰਸ਼ਨ ਦੇਣੇ ਬਾਕੀ ਆ ਪਿੱਛੇ ਹੁਣ ਕੈਂਪ ਕੀਤਾ ਬੜਾ ਸੋਹਣਾ ਉਹਦਾ ਰਿਜ਼ਲਟ ਹੋਇਆ ਕੈਂਪ ਵਾਲੇ ਜਿੰਨੇ ਵੀਰ ਨੇ ਸਾਡੇ ਚਾਹੇ ਇੱਥੇ ਬੈਠੇ ਆ ਚਾਹੇ ਨਹੀਂ ਆਏ ਉਹਨਾਂ ਲਈ ਇੱਕ ਦਿਨ ਆਪਾਂ ਸਪੈਸ਼ਲ ਹਰ ਮਹੀਨੇ ਮੈਂ ਪੱਕਾ ਸੋਚਿਆ ਵੀ ਉਹਨਾਂ ਲਈ ਸਪੈਸ਼ਲ ਜਿਨ੍ਹਾਂ ਨੇ ਕੈਂਪ ਕੀਤਾ ਉਹਨਾਂ ਦਾ ਸਪੈਸ਼ਲ ਇੱਕ ਪ੍ਰੋਗਰਾਮ ਰੱਖਿਆ ਕਰਾਂਗੇ ਸਾਰਾ ਦਿਨ ਉਹ ਇੱਥੇ ਰਹਿਣ 5-7-8 ਘੰਟੇ ਹੋਣ ਵਿੱਚ ਆਪਣਾ ਬੈਠਣ ਅਤੇ ਰਾਤ ਨੂੰ ਦੀਵਾਨ ਲੱਗੇ ਉਹਨਾਂ ਲਈ ਘੰਟਾ ਡੇਢ ਘੰਟਾ ਕੀਰਤਨ ਸੁਣਨ ਫਿਰ 10-9 ਸਮਾਪਤੀ ਕਰਕੇ ਦੁੱਧ ਛਕਾ ਕੇ ਆਹੋ ਤੁਹਾਨੂੰ ਖਜੂਰਾਂ ਖਵਾਈਏ ਹੁਣ ਉਹ ਤਾਂ ਉਦੋਂ ਹੀ ਮਿਲਦੀਆਂ ਸੀ ਉਹ ਕਹਿੰਦੇ ਵਾਹ ਵਾਹ ਬੜੀ ਮੌਜ ਹੈ ਅਤੇ ਉਹ ਫਿਰ ਆਪਣਾ ਰਾਤ ਨੂੰ ਫਿਰ ਜਾਣ ਜਿਨ੍ਹਾਂ ਨੇ ਕੈਂਪ ਕੀਤਾ ਉਹਨਾਂ ਲਈ ਮਹੀਨੇ ਵਿੱਚ ਇੱਕ ਦਿਨ ਸਪੈਸ਼ਲ ਮੈਂ ਦਿਨ ਹੁਣ ਪਤਾ ਨਹੀਂ ਜਿਹੜੀ ਡੇਟ ਹੋਇਆ ਕਰੇਗੀ ਪਰ ਮੈਂ ਚਾਹਾਂਗਾ ਵੀ ਉਹ ਸਾਰੇ ਆ ਜਾਇਆ ਕਰਨ ਅਤੇ ਇਕੱਠੇ ਹੀ ਬਸ ਇੱਕ ਦਿਨ 'ਚ ਹੀ ਆਪਣਾ ਹਾਜ਼ਰੀ ਭਰ ਗਏ ਬੈਠ ਲਏ ਦੁਬਾਰਾ ਗੱਲ ਰੀਸੈੱਟ ਹੋ ਜਾਂਦਾ ਹਰ ਚੀਜ਼ ਯਾਦ ਰਹਿੰਦੀ ਫਿਰ ਭੁੱਲਦੀ ਉਹਨਾਂ ਲਈ ਕਿਉਂਕਿ ਆਹ ਦੀਵਾਨ ਲਾਉਂਦੇ ਹਾਂ ਨਾ ਮੁੜ ਮੁੜ ਦਿਮਾਗ ਉੱਧਰ ਜਾਈ ਜਾਂਦਾ ਰਹਿੰਦਾ ਆਹ ਪ੍ਰੋਗਰਾਮ ਕਰਦਾ ਬੜਾ ਜ਼ੋਰ ਲਾ ਕੇ ਕਰਨਾ ਪੈਂਦਾ ਇੱਧਰ ਨੂੰ ਧਿਆਨ ਖਿੱਚ ਖਿੱਚ ਕੇ ਮੈਨੂੰ ਲਿਆਉਣਾ ਪੈਂਦਾ ਫਿਰ ਉੱਥੇ ਚਲ ਜਾਂਦਾ ਮੇਰਾ ਬ੍ਰੇਨ ਮੁੜ ਮੁੜ ਉੱਥੇ ਜਾਈ ਜਾਂਦਾ ਤਾਂ ਕਰਕੇ ਆਪ ਸਾਰਿਆਂ ਨੂੰ ਬੇਨਤੀ ਹੈ ਵੀ 12-13-14 ਤਿੰਨੇ ਦਿਨ ਆਪ ਜੀ ਨੇ ਦਰਸ਼ਨ ਦੇਣੇ ਨੇ ਬਾਕੀ ਸਾਰੇ ਜਣੇ ਹੋਰ ਵੀ ਮਿਹਨਤ ਕਰੋ ਕੈਂਪ ਵਾਸਤੇ ਬੜੇ ਨਾਮ ਆਏ ਆ ਕਹਿੰਦੇ ਹੋਰ ਕੈਂਪ ਆਪਾਂ ਕਰੀਏ ਉਹਦੇ ਵਾਸਤੇ ਆਪਾਂ ਸੋਚਦੇ ਹਾਂ ਕਿਉਂਕਿ ਮੌਸਮ ਸੋਹਣਾ ਚਾਹੀਦਾ ਹੈ ਹੁਣ ਅੱਗੇ ਗਰਮੀ ਆ ਰਹੀ ਹੈ ਪੱਖਿਆਂ ਦਾ ਪਤਾ ਕੀਤਾ ਜੇ 24 ਫੁੱਟ ਦਾ ਪੱਖਾ ਲੱਗਦਾ ਇੱਕ ਦੀਵਾਨ ਹਾਲ 'ਚ ਇੱਕ ਪੱਖਾ ਕਿਸੇ ਸੇਵਾਦਾਰ ਨੇ ਕਿਹਾ ਮੈਂ ਸੇਵਾ ਕਰਨੀ ਹੈ ਮਹਿੰਗੇ ਵੀ ਹੈ ਪੱਖੇ ਅਤੇ ਇਹਦੇ ਵਿੱਚ ਘੱਟ ਤੋਂ ਘੱਟ 5-6 ਪੱਖੇ ਤਾਂ ਦੀਵਾਨ ਹਾਲ 'ਚ ਲੱਗਣਗੇ ਤਾਂ ਜਾ ਕੇ ਸਾਰਿਆਂ ਨੂੰ ਹਵਾ ਆਏਗੀ ਫਿਰ ਰਹਿਣ ਦਾ ਮੰਜਿਆਂ ਦਾ ਬਿਸਤਰਿਆਂ ਦਾ ਪ੍ਰਬੰਧ ਕਰਨਾ ਪੈਂਦਾ ਫਿਰ ਪਤਾ ਸਾਹਮਣੇ ਆ ਵੇਖੋ ਜਿੱਦਾਂ ਸਾਹਮਣੇ ਪੈਂਦੇ ਨਾ ਇੱਕ ਉੱਧ ਨੂੰ ਨਿਕਲ ਜਾਂਦਾ ਇੱਕ ਉੱਧ ਨੂੰ ਨਿਕਲ ਜਾਂਦਾ ਇੱਕ ਉੱਧ ਨੂੰ ਰੋਈ ਜਾਂਦਾ ਬੈਠਾ ਇਹ ਕੋਹ ਨੂੰ ਕਿਉਂ ਕਿਹਾ ਇੱਕ ਕੰਧ ਟੱਪਣ ਲੱਗਿਆ ਇੱਕ ਤੇ ਉਹ ਜਿੱਥੇ ਉਹ ਆਪਣਾ ਕਲੋਕ ਟਾਵਰ ਨੀ ਉੱਥੋਂ ਫੜਿਆ, ਉਹ ਫੜੋ 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 ਉਹ ਫੜੋ ਕਹਿੰਦੇ ਚੱਲਿਆ ਨਿਕਲ ਕੇ, ਉਹ ਉੱਥੋਂ ਲਿਆਂਦਾ ਫੜ ਕੇ ਕਿੱਧਰ, ਕਹਿੰਦਾ ਸੈਰ ਕਰਨ ਚੱਲਿਆ ਬੱਸ ਸਟੈਂਡ ਕਰਨੀ ਨੂੰ, ਵੀ ਤੈਨੂੰ ਪਤਾ ਨੀ ਸੈਰ ਇੱਧਰ ਨੀ ਕਰਨੀ ਇੱਧਰ ਚੱਲ। ਅੱਛਾ ਵੀ ਇੰਨਾ ਮਤਲਬ ਹਿਸਾਬ ਕਿਤਾਬ ਹੈ ਨਾ ਜਿਹੜਾ, ਪਰ ਵੇਖ ਲਓ ਜਿਵੇਂ ਬੱਚਿਆਂ ਨੂੰ ਨੀ ਸਾਂਭ ਸਾਂਭ ਰੱਖਦਾ ਬੰਦਾ, ਵੀ ਇਕੱਲੇ ਇਕੱਲੇ ਨੂੰ ਤਰਲੇ ਕਰ ਕਰਕੇ ਨਾ ਵੀ ਹਾ 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 ਕਰਨਾ ਹੈ ਕਰਨਾ ਹੈ ਕਰਨਾ ਹੈ, ਹੱਥ ਜੋੜ ਜੋੜ ਕੇ ਮਿੰਨਤਾਂ ਕਰ ਕਰਕੇ ਮਿੰਨਤਾਂ ਵੀ ਬਈ ਕਰਨਾ ਹੈ ਬਈ ਕਰਨਾ ਹੈ। ਮਨ ਹੈ ਨਾ ਜਿਹੜਾ ਮੈਂ ਕਹਿੰਦਾ ਪੂਰਾ ਰੂਪ ਵਿਖਾ ਦਿੰਦਾ ਜਿੰਨੀਆਂ ਠੋਕਰਾਂ ਮਾਰਦਾ ਆ ਕੇ ਵੀ ਤੂੰ ਐਂ ਕਿਵੇਂ ਬਹਿ ਗਿਆ ਇੱਥੇ, ਪਰ ਵੇਖ ਲਓ ਕਰਨ ਵਾਲੇ ਔਖੇ ਸੌਖੇ ਕਰ ਹੀ ਜਾਂਦੇ ਆ, ਬੜਾ ਔਖਾ ਹੁੰਦਾ। ਤੁਹਾਨੂੰ ਲੱਗਦਾ ਹੈ ਅਸੀਂ ਹੱਸਦੇ ਸੀ, ਮੈਂ ਇਹਨਾਂ ਨੂੰ ਕੈਂਪ 'ਚ ਵੀ ਹੱਸਦਾ ਸੀ, ਨੈੱਟ 'ਤੇ ਵੀਡੀਓ ਵੇਖਦੇ ਹੈ ਹੈਂ ਖੀਰ ਵਰ ਮਿਲ ਰਹੀ ਹੈ, ਕਦੇ ਕਹਿਣਗੇ ਕਸਟਰਡ ਮਿਲਦਾ, ਛਿੱਲ ਛਿੱਲ ਬਦਾਮ ਮਿਲਦੇ ਨੇ, ਮੌਜਾਂ ਬੜੀਆਂ ਨੇ। ਮੈਂ ਕਿਹਾ ਇਹ ਤਾਂ ਸ਼ਿਕਾਰੀ ਆਏਗਾ ਜਾਲ ਪਾਏਗਾ, ਚੋਗਾ ਪਾਏਗਾ, ਚੋਗਾ ਚੁਗਣਾ ਨਹੀਂ ਜਾਲ 'ਚ ਫਸਣਾ ਨਹੀਂ, ਫਸਣਾ ਨਹੀਂ ਜਾਲ 'ਚ। ਭਾਈ ਸਤਿਗੁਰ ਸਿੰਘ ਜੀ ਕੱਲ੍ਹ ਹੀ ਛੁੱਟ ਕੇ ਗਏ ਆ ਇੱਥੋਂ, ਜਾਲ 'ਚ ਫਸਣਾ ਨਹੀਂ, ਪਰ ਹੁਣ ਜਿੰਨੇ ਗਏ ਆ ਇਹ ਹੋਰਾਂ ਨੂੰ ਜਾ ਕੇ ਪੇਰ ਲਿਆਉਂਦੇ ਆ ਵੀ ਚੱਲ ਚੱਲੀਏ ਚੱਲ। ਪਰ ਵੀ ਗੱਲ ਇਹ ਹੈ, ਹੋਰ ਗੱਲਾਂ ਦੀਆਂ ਗੱਲਾਂ, ਨਜ਼ਾਰਾ ਬੜਾ ਆਉਂਦਾ, ਨਜ਼ਾਰਾ ਬੜਾ ਆਉਂਦਾ, ਆਪਣੇ ਆਪ ਨੂੰ ਵੇਖ ਕੇ ਪਤਾ ਲੱਗਦਾ ਵੀ ਮੈਂ ਅਸਲ 'ਚ ਹੈ ਕੀ, ਇੰਨੀ ਮੈਲ ਪਈ ਅੰਦਰ, ਇੰਨਾ ਕੁਝ ਖਲਾਰੇ ਪਏ ਅੰਦਰ। ਇੱਕ ਟਾਈਮ ਸ਼ੈਤਾਨ ਲੱਗਦਾ ਹੁੰਦਾ ਹੈ, ਪਰ ਜਦੋਂ ਮਨ ਸਾਫ ਕਰ ਲੈਂਦਾ ਫਿਰ ਆਪਾਂ ਹੀ ਭਗਵਾਨ ਲੱਗਣ ਲੱਗ ਜਾਂਦਾ, ਮੈਂ ਹੀ ਯਾਰ ਰੱਬ ਦਾ ਰੂਪ ਹਾਂ, ਹੈ ਇੰਨਾ ਨਜ਼ਾਰਾ ਵੀ ਆ ਸਕਦਾ। ਮਨ ਐ ਠੰਡਾ ਠਾਰ ਹੋ ਜਾਂਦਾ, ਖੁਸ਼ ਹੋ ਜਾਂਦਾ, ਜਿਹੜੇ ਪੂਰੀ ਮਿਹਨਤ ਕਰਦੇ ਦੱਬ ਕੇ ਬਹੁਤ ਉਹਦਾ ਰਿਜ਼ਲਟ ਚੰਗਾ ਮਿਲਦਾ। ਸੋ ਤਾਂ ਕਰਕੇ ਭਾਈ ਇਹ ਹੁਣ ਸੋਚਦੇ ਹਾਂ, ਅਜੇ ਵਿੱਚ ਵਿਚਾਲੇ ਜੇ ਹੈ ਮੇਰਾ ਮਨ, ਮੇਰਾ ਇੱਕ ਜੀ ਤੇ ਕਰਦਾ ਵੀ ਕੈਂਪ ਅਸੀਂ ਕਰ ਲਈਏ ਅਪ੍ਰੈਲ ਦਾ, ਇੱਕ ਕੈਂਪ ਕਰ ਲਈਏ 10 ਤੋਂ ਲੈ ਕੇ 20 ਤੋਂ ਲੈ ਕੇ 30 10 ਕੁ ਦਿਨ। ਦੂਜਾ ਮੇਰਾ ਮਨ ਕਹਿੰਦਾ ਹੈ ਵੀ ਜੇ ਮੈਂ ਹੁਣ, ਕਿਉਂਕਿ ਕੈਂਪ ਕਰਕੇ ਮੈਨੂੰ ਆਪ ਕੈਂਪ ਦੀ ਲੋੜ ਪੈਣ ਲੱਗ ਜਾਂਦੀ ਹੈ ਵੀ ਥੱਕ ਇੰਨੇ ਜਾਂਦੇ, ਬਹੁਤ ਜ਼ੋਰ ਲੱਗਦਾ। ਪਰ ਫਿਰ ਹੁਣ ਹੁੰਦਾ ਵੀ ਜਦੋਂ ਮੈਂ ਉਹਦਾ ਵੇਖਦਾ ਰਿਜ਼ਲਟ, ਫਿਰ ਮੈਨੂੰ ਲੱਗਦਾ ਵੀ ਨਹੀਂ ਯਾਰ ਇਹਨਾਂ ਨੂੰ ਕਿਸੇ ਨੇ ਨਹੀਂ ਕਰਾਉਣਾ, ਇਹਨਾਂ ਦੇ ਮਾਇੰਡ ਦੇ ਉੱਤੇ ਮਨ ਦੇ ਉੱਤੇ ਸਾਡੇ ਕੰਮ ਕੌਣ ਕਰਦਾ, ਸਾਡੇ ਤੇ ਮਨ ਦੀ ਗੱਲ ਹੀ ਨਹੀਂ ਕਰਦਾ ਕੋਈ। ਮਨ ਨੂੰ ਸਮਝਣਾ, ਮਨ ਨੂੰ ਸਮਝਾਉਣਾ, ਲਿਖ ਕੇ ਲੈ ਲਓ 1000 ਦੀਵਾਨ ਇੱਕ ਪਾਸੇ ਕੈਂਪ ਇੱਕ ਪਾਸੇ, ਹੈ ਕਿ ਨਹੀਂ ਬਾਬਾ ਜੀ, 1000 ਦੀਵਾਨ ਇੱਕ ਪਾਸੇ ਕੈਂਪ ਇੱਕ ਪਾਸੇ, ਇੰਨਾ ਅਸਰ ਕਰਦਾ, ਦੀਵਾਨ ਨਹੀਂ ਇੰਨਾ ਅਸਰ, 1000 ਦੀਵਾਨ ਕਹਿ ਰਿਹਾ ਮੈਂ, ਇੱਕ ਸਾਈਡ 'ਤੇ ਕਰ ਦਿਓ ਕੈਂਪ ਦਾ ਇੰਨਾ ਵੱਡਾ ਅਸਰ ਪੈਂਦਾ। ਘਰ ਜਾ ਕੇ ਪਤਾ ਲੱਗੂ ਵੀ ਇਹ ਕੰਟਰੋਲ ਕਿੱਦਾਂ ਕਰਦਾ ਮਾਇੰਡ ਆਪਣੇ ਆਪ ਨੂੰ। ਵੱਡੀਆਂ ਤੋਂ ਵੱਡੀਆਂ ਮੁਸ਼ਕਲਾਂ ਨਾਲ ਬੰਦਾ ਲੜ ਲੈਂਦਾ, ਕਹਿੰਦਾ ਕੋਈ ਨਹੀਂ ਫਿਰ ਕੀ ਹੋ ਗਿਆ, ਇੰਨਾ ਮਨ ਕਾਇਮ ਹੋ ਜਾਂਦਾ, ਪਿਆਰ ਦਾ ਇੰਨਾ ਭਰ ਜਾਂਦਾ, ਪਿਆਰ ਐਂ ਅੰਦਰੋਂ ਭਰਪੂਰ ਹੋ ਜਾਂਦਾ, ਮਨ ਰੱਜਿਆ ਰੱਜਿਆ ਲੱਗਦਾ, ਰੂਹ ਰੱਜੀ ਰੱਜੀ ਲੱਗਦੀ ਹੈ, ਰੂਹ ਰੱਜੀ ਰਹਿੰਦੀ ਹੈ, ਰੱਜਿਆ 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 ਮਨ ਰਹਿੰਦਾ। ਤਾਂ ਕਰਕੇ ਵੀ ਜਿਹੜੇ ਬੰਦਿਆਂ ਦਾ ਉਹ ਮੈਂ ਸੋਚਦਾ ਜੇ ਹੋਇਆ ਮਨ ਫਿਰ ਇੱਕ ਕੈਂਪ ਕਰਾਂਗੇ ਅਪ੍ਰੈਲ 'ਚ, ਅਤੇ ਜੇ ਨਾ ਹੋ ਸਕਿਆ ਫਿਰ ਅਗਲੇ ਇਸੇ ਸਾਲ ਠੰਡ ਜਦੋਂ ਸ਼ੁਰੂ ਹੋਊ ਅਗਲੇ 6 ਮਹੀਨਿਆਂ ਬਾਅਦ, ਫਿਰ ਜਿੱਥੇ ਇੰਨੀਆਂ ਗਰਮੀਆਂ ਕੱਟੀਆਂ ਕਿ ਗਰਮੀ ਹੋਰ ਕੱਟ ਲਓ, ਫਿਰ ਹੋਰ ਚੱਲੀ ਜਾਏਗਾ, ਫਿਰ ਕਰ ਲਾਂਗੇ ਔਖੇ ਸੌਖੇ, ਫਿਰ ਅੱਗੇ ਕਰਦੇ ਹਾਂ। ਪਰ ਹਾਂ ਮੈਂ ਗੱਲ ਗੁਰੂ ਸਾਹਿਬ ਦੀ ਹਜ਼ੂਰੀ 'ਚ ਕਹਿ ਰਿਹਾ, ਜਿਹੜੇ ਮੇਰੇ ਨਾਲ ਖੜ੍ਹੇ ਰਹੇ ਹੈ ਨਾ ਦੁੱਖ ਵਿੱਚ ਵੀ, ਮੈਂ ਸੱਚੀ ਗੁਰੂ ਸਾਹਿਬ ਦੀ ਹਜ਼ੂਰੀ 'ਚ ਕਹਿ ਰਿਹਾ, ਮੇਰਾ ਅੰਦਰੋਂ ਜੀ ਕਰਦਾ ਵੀ ਮੈਂ ਭਾਵੇਂ ਜਿਵੇਂ ਮਰਜ਼ੀ ਕਰਾਂ ਮੈਂ ਇਹਨੂੰ ਜ਼ਰੂਰ ਕਰਾਵਾਂ ਉਹਨਾਂ ਲਈ, ਅਤੇ ਖਾਸ ਕਰਕੇ ਜਿਨ੍ਹਾਂ ਨੇ ਮੇਰੇ ਨਾਲ ਪਿਆਰ ਕੀਤਾ। ਉਹ ਇਹਦਾ ਮਤਲਬ ਬਾਕੀਆਂ ਨੂੰ ਨਹੀਂ ਕਰਾਉਣਾ, ਬਾਕੀਆਂ ਨਾਲ ਨਹੀਂ ਮੇਰਾ ਪਿਆਰ, ਨਹੀਂ, ਇਹ ਬੰਦਾ ਖੜਿਆ ਰਿਹਾ ਇਹਨੂੰ ਕੁਛ ਤਾਂ ਮਿਲੇ, ਜੇ ਇਹਨੇ ਇੰਨਾ ਸਟੈਂਡ ਰੱਖਿਆ ਤਾਂ ਇਹਨੂੰ ਪਤਾ ਤਾਂ ਲੱਗੇ ਕੁਛ, ਜੇ ਖੜਿਆ ਰਿਹਾ ਤਾਂ ਇਹਨੂੰ ਆਨੰਦ ਤਾਂ ਆਵੇ ਕੁਛ, ਇਹ ਘਰ ਤੇ ਸੁਧਰ ਜੇ, ਮਨ ਤੇ ਸੁਧਰ ਜੇ, ਨਜ਼ਾਰਾ ਤੇ ਆਵੇ ਜ਼ਿੰਦਗੀ 'ਚ ਇੱਕ ਵਾਰੀ। ਤਾਂ ਕਰਕੇ ਮੈਂ ਮੇਰਾ ਅੰਦਰੋਂ ਜੀ ਕਰਦਾ ਵੀ ਜਿਹਨੂੰ ਮੈਂ ਜਾਣਦਾ, ਜਿਹਨੂੰ ਮੈਂ ਜਿਹੜੇ ਮੇਰੇ ਨਾਲ ਇੰਨਾ ਪਿਆਰ ਕਰਦੇ ਰਹੇ ਆ, ਇਹਨਾਂ ਨੂੰ ਜ਼ਰੂਰ ਮੈਂ ਇੱਕ ਵਾਰੀ ਕਹਿ ਕੂ ਕੇ ਧੱਕੇ ਧੁੱਕੇ ਨਾਲ ਨਾ ਇਹਨਾਂ ਨੂੰ ਕਰ ਕਰਕੇ ਵੀ ਕਰ ਲੈ ਯਾਰ ਇੱਕ ਵਾਰੀ, ਔਖਾ ਸੌਖਾ ਕਰਾਂ ਜੀ। ਸੋ ਬੜੇ ਪਿਆਰ ਨਾਲ, ਕਈ ਹੁਣ ਕਹਿੰਦੇ ਰਹੇ ਇਹਦੀ ਬਾਣੀ ਨਾਲੋਂ ਤੋੜਦੇ ਹੈ, ਸਿੱਖੀ ਨਾਲੋਂ ਤੋੜਦੇ ਹੈ, ਅਤੇ ਕੈਂਪ ਵਾਲਿਆਂ ਨੂੰ ਪੁੱਛੋ ਵੀ ਟੁੱਟੇ ਆ ਕਿ ਜੁੜੇ ਆ ਤੁਸੀਂ, ਮਨ ਟੁੱਟਿਆ ਕਿ ਜੁੜਿਆ। ਇਹ ਤਾਂ ਜਿਹੜਾ ਜੁੜਦਾ ਹੈ ਨਾ ਮਨ, ਇਹ ਤਾਂ ਉਹੀ ਜਾਣਦਾ, ਇਹ ਤਾਂ ਲੱਗੀਆਂ ਵਾਲੇ ਜਾਣਦੇ। ਜਿਹੜਾ ਬੰਦੇ ਦਾ ਪਿਆਰ ਲੱਗ ਜਾਵੇ, ਧਾਰਨਾ ਪੜ੍ਹਦੇ ਹਾਂ ਫਿਰ ਇੱਕ, ਚਲੋ ਪੜ੍ਹਨ ਦੇ ਨਾ।
ਬੇਦਰਦਾਂ ਨੂੰ ਕੀ, ਬੇਦਰਦਾਂ ਨੂੰ ਕੀ ਲੱਗੀਆਂ ਵਾਲੇ ਜਾਣਦੇ, ਲੱਗੀਆਂ ਵਾਲੇ ਜਾਣਦੇ,
ਬੇਦਰਦਾਂ ਨੂੰ ਕੀ ਲੱਗੀਆਂ ਵਾਲੇ ਜਾਣਦੇ, ਲੱਗੀਆਂ ਵਾਲੇ ਜਾਣਦੇ, ਲੱਗੀਆਂ ਵਾਲੇ ਜਾਣਦੇ, ਲੱਗੀਆਂ ਵਾਲੇ ਜਾਣਦੇ,
ਓਏ ਬੇਦਰਦਾਂ ਨੂੰ ਕੀ, ਬੇਦਰਦਾਂ ਨੂੰ ਕੀ ਲੱਗੀਆਂ ਵਾਲੇ, ਲੱਗੀਆਂ ਵਾਲੇ
ਗੁਰਬਾਣੀ ਨਾਲ ਪਿਆਰ ਪਵੇ, ਗੁਰਬਾਣੀ ਤੋਂ ਸੇਧ ਲਈਏ, ਆਪਣੀ ਜ਼ਿੰਦਗੀ ਨੂੰ ਅੰਮ੍ਰਿਤ ਬਣਾਈਏ, ਸਵਰਗ ਬਣਾਈਏ, ਜ਼ਹਿਰ ਨਾ ਬਣਾਈਏ, ਜ਼ਿੰਦਗੀ ਦਾ ਆਨੰਦ ਲੈਣਾ ਸਿੱਖੀਏ। ਆਓ ਪੜ੍ਹੋ, ਹੁਣ ਸਮਾਪਤੀ ਕਰਦਾ ਮੈਂ, ਨਾਲ ਹੀ ਅਰਦਾਸ ਮੁੱਖ ਵਾਕ ਸੁਣੋ, ਫਿਰ ਪ੍ਰਸ਼ਾਦਾ ਪਾਣੀ ਜਿੰਨਾ ਨਹੀਂ ਛਕਿਆ ਛਕ ਜਾਇਓ,
ਤੇ ਘਰੋ ਘਰੀ ਸਾਰਿਆਂ ਨੇ ਚਾਲਾ ਪਾਉਣਾ, ਜਿਹੜੇ ਰੁਕੇ ਆ ਉਹਨਾਂ ਰੁਕਣਾ ਹੀ ਹੈ। ਕਮਰੇ ਵਗੈਰਾ ਜੇ ਉੱਧਰ ਜ਼ਿਆਦਾ ਬੁੱਕ ਹੋ ਗਏ ਫਿਰ ਇੱਥੇ ਆ ਗੱਦੇ ਵਿਛੇ ਹੀ ਰਹਿਣੇ, ਇੱਥੇ ਹੀ ਪੈ ਸਕਦੇ। ਇੱਧਰਲੇ ਪਾਸੇ ਬਾਥਰੂਮ ਹੈਗੇ ਆ, ਸਾਰਾ ਕੁਛ ਸੁੱਖ ਸਹੂਲਤਾਂ ਬਥੇਰੀਆਂ, ਅਤੇ ਇੱਥੇ ਵੀ ਆਰਾਮ ਕਰ ਸਕਦੇ ਜਿੰਨੇ ਕਮਰੇ ਉੱਧਰ ਹੈਗੇ। ਬਾਕੀ ਜਿੰਨਾਂ ਵਾਪਸ ਜਾਣਾ ਜੀ ਆਇਆ ਸਦਕੇ ਜਾਂਦੇ ਆ ਭਾਈ, ਜਿਨ੍ਹਾਂ ਨੇ ਘਰੋ ਘਰੀ ਜਾਣਾ ਠੀਕ ਠਾਕ ਆਪੋ ਆਪਣੇ ਘਰੋ ਘਰੀ ਪਹੁੰਚੋ। ਅਤੇ ਅਗਲੇ ਆਪਾਂ ਤਿੰਨ ਦਿਨ ਪ੍ਰੋਗਰਾਮ 'ਤੇ ਮਿਲਾਂਗੇ, 12, 13, 14, ਇਹ ਆਪ ਜੀ ਨੇ ਜ਼ਰੂਰ ਯਾਦ ਰੱਖਣਾ। ਸਰਬ ਸੰਗਤਾਂ ਦਾ, ਸਾਰੇ ਵੀਰਾਂ ਦਾ, ਜਿਨ੍ਹਾਂ ਸੰਗਤਾਂ ਲਿਆਂਦੀਆਂ, ਤੁਹਾਡਾ ਸਭ ਦਾ ਬਹੁਤ ਧੰਨਵਾਦ। ਅਤੇ ਸਾਡੇ ਰਾਜਾ ਵੀਰ ਜੀ ਫਿਰਜਨੋਂ ਤੋਂ ਆਏ ਹੈ, ਉਹਨਾਂ ਦਾ ਵੀ ਬਹੁਤ ਧੰਨਵਾਦ। ਅਸੀਂ ਤਾਂ ਰਾਜਾ ਹੀ ਕਹਿੰਦੇ, ਨਾਮ ਪੂਰਾ ਜਗਰਾਜ ਸੰਜ, ਜਗਰਾਜ ਸਿੰਘ, ਜਗਰਾਜ ਸਿੰਘ, ਉਹਨਾਂ ਦਾ ਵੀ ਧੰਨਵਾਦ। ਐਡੀ ਦੂਰੋਂ ਆਏ ਅਤੇ ਸਾਡਾ ਬੜਾ ਸਾਥ ਦਿੰਦੇ ਆ, ਜਦੋਂ ਵੀ ਕਿਤੇ ਬਾਹਰ ਜਾਈਏ ਬਹੁਤ ਪਿਆਰ ਕਰਦੇ ਆ। ਅੱਜ ਆ ਮੈਨੂੰ, ਮੈਂ ਇੱਥੇ ਆਉਣਾ ਸੀ ਅਤੇ ਮੈਂ ਬ੍ਰਿਸਲੇਟ ਪਾ ਦਿੱਤਾ, ਮੈਨੂੰ ਬੜਾ ਸੋਹਣਾ। ਮੈਂ ਕਿਹਾ ਅੱਗੇ ਹੀ ਲੋਕ ਗੱਲਾਂ ਬੜੀਆਂ ਕਰਦੇ, ਬਾਬਿਆਂ ਕੋਲ ਪਤਾ ਨਹੀਂ ਕੀ ਕੁਛ ਹੈ, ਇਹ ਵੇਖ ਕੇ ਹੀ ਸੇਵਾ ਨਹੀਂ ਕਰਦੇ ਕਈ। ਤਾਂ ਕਹਿੰਦੇ ਹੈਗੇ ਬਹੁਤੇ ਘਰਾਂ ਦਾ ਪ੍ਰਾਹੁਣਾ ਭੁੱਖਾ ਹੀ ਰਹਿ ਜਾਂਦਾ। ਜਗਲੇ ਨੇ ਕਹੋ ਉੱਥੇ ਸੇਵਾ ਸੂਵਾ ਕਰਨੀ ਹੈ, ਵੀ ਉੱਥੇ ਆਪਾਂ ਆਹ ਬਣਾਉਣਾ, ਕਹਿਣਗੇ ਉੱਥੇ ਕਾਹਦਾ ਘੱਟ ਹੈ, ਇਹ ਸਾਰੇ ਹੀ ਇੱਦਾਂ ਸੋਚਦੇ। ਅਤੇ ਉਹ ਆਏ ਅਤੇ ਕਹਿੰਦੇ ਜੀ ਮੈਂ ਤੁਹਾਡੇ ਲਈ ਬੜੀ ਚਾਅ ਨਾਲ ਖਰੀਦ ਕੇ ਲਿਆਇਆ। ਮੈਂ ਕਿਹਾ ਚਲੋ ਜੀ, ਜੇ ਲਿਆਏ ਹੋ ਤਾਂ ਤੁਸੀਂ ਪਾ ਦਿਓ। ਬੜੀ ਰੀਝ ਨਾਲ ਉਹਨਾਂ ਨੇ ਮੇਰੇ ਪਾਇਆ, ਪਰ ਚਲੋ ਇਹ ਇਹਨਾਂ ਦਾ ਪਿਆਰ ਹੈ ਅਤੇ ਇਹ ਹੁਣ ਇਹ ਜਾਣਦੇ ਆ ਵੀ ਇਹਨਾਂ ਨੂੰ ਪਿਆਰ 'ਚ ਮੈਂ ਕੀ ਕੁਛ ਦੇਣਾ, ਜਾਂ ਮੈਂ ਕੀ ਦਿੱਤਾ, ਜਾਂ ਮੈਂ ਜੋ ਪਿਆਰ ਦਿੱਤਾ ਉਹ ਕਿਉਂਕਿ ਪਿਆਰ ਨੂੰ ਪਿਆਰ ਹੁੰਦਾ। ਕਈ ਬੰਦੇ ਜੋ ਖੜਦੇ ਆ, ਜਿੱਥੇ ਨਾਲ ਸਟੈਂਡ ਰੱਖਦੇ ਆ, ਖੜਦੇ ਆ, ਪਿਆਰ ਕਰਦੇ ਆ, ਕਈ ਵਾਰੀ ਇਹਨਾਂ ਕੋਲ ਪੰਜ ਪੰਜ ਚਾਰ ਚਾਰ ਰਾਤਾਂ ਰਹੀਏ, ਜੀ ਲੱਗਦਾ ਉੱਥੇ, ਇਹੋ ਜਿਹਾ ਮਾਹੌਲ ਇੰਨਾ ਸੋਹਣਾ। ਅਤੇ ਜ਼ਿੰਦਗੀ ਦੇ ਵਿੱਚ ਜਦੋਂ ਟਾਈਮ ਮਿਲਦਾ ਉਹਦਾ ਵੀ ਕੋਈ ਮੁੱਲ ਨਹੀਂ ਹੁੰਦਾ, ਇੰਨਾ ਸੋਹਣਾ ਚਾਅ ਚੜ ਜਾਂਦਾ। ਸੋ ਪਿਆਰ ਹੁੰਦਾ ਸਾਰਿਆਂ ਦਾ, ਕਿਤੇ ਨਾ ਕਿਤੇ ਖਿੱਚ ਹੁੰਦੀ ਹੈ। ਸੋ ਧੰਨਵਾਦ ਉਹਨਾਂ ਦਾ ਵੀ, ਸਾਰੀ ਸੰਗਤ ਦਾ, ਜਿਹੜੇ ਦੂਰੋਂ ਨੇੜਿਓਂ ਆਪ ਚੱਲ ਕੇ ਆਏ ਹੈ। ਇਸੇ ਤਰ੍ਹਾਂ ਭਾਈ ਗੁਰਜੀਤ ਸਿੰਘ ਆਏ ਹੈ ਅਤੇ ਉਹਨਾਂ ਦਾ ਵੀ ਧੰਨਵਾਦ, ਇੰਗਲੈਂਡ ਤੋਂ। ਬਾਕੀ ਜਿੰਨੀ ਸੰਗਤ ਆਈ ਸਭ ਦਾ ਧੰਨਵਾਦ। ਹੁਣ ਸਮਾਪਤੀ ਲੱਗਾਂ ਕਰਨ, ਨਾਲ ਹੀ ਆਪਾਂ ਅਰਦਾਸ ਮੁੱਖ ਵਾਕ ਸੁਣ ਕੇ ਫੇਰ ਚਾਲਾ ਪਾਇਓ, ਕਾਹਲ ਨਹੀਂ ਕਰਨੀ। ਵੇਖੋ ਟਿਕ ਕੇ ਬੈਠੇ, ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਵੀ ਟਿਕ ਕੇ ਆਰਾਮ ਨਾਲ ਸੁਣਿਆ, ਅਤੇ ਹੁਣ ਦਿਖਾਇਓ ਵੀ ਆਰਾਮ ਨਾਲ। 5 ਮਿੰਟ ਹੋਰ ਲੱਗਣੇ ਆ, ਮੁੱਖ ਵਾਕ ਸੁਣੋ। ਗੁਰੂ ਸਾਹਿਬ ਜਾਂਦੇ ਆਪਾਂ ਮਗਰ ਹੀ ਤੁਰ ਪੈਣਾ, ਕਾਹਲ ਨਹੀਂ ਕਰਨੀ। ਧੰਨਵਾਦ, ਤੁਸੀਂ ਇੱਦਾਂ ਦੇ ਮੌਸਮ ਵਿੱਚ ਵੀ ਦਰਸ਼ਨ ਦਿੱਤੇ ਹਨ, ਆਪਦਾ ਬਹੁਤ ਬਹੁਤ ਧੰਨਵਾਦ।
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਜ਼ੂਰ ਜਿਨੀ ਨਾਮ ਧਿਆਨ ਗਏ ਮਸਕ ਸਦਾਨ ਜਿਨੀ ਨਾਮ ਧਿਆਨ ਗਏ ਮਸਕ ਸਦਾਨ ਨਾਨਕ ਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਉਹਦੇ ਆ ਕੇ ਅਰਦਾਸ ਮਾਰੀ ਜੀਓ ਪਿੰਡ ਸਭ ਤੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ
ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਇ ਕ੍ਰਿਸ਼ਨ ਧਿਆਈਐ ਜਿਸ ਰਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣੇ ਦਇਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇ ਗਵਾਹੀ ਦੇਖਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂਸ ਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤੇ ਆਵੇ ਚਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚਮਕੀਆਂ ਝੰਡੇ ਵੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹਿਨਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਮਹੀਨਾਵਾਰੀ ਸਮਾਗਮ ਵਿੱਚ ਸੰਗਤਾਂ ਨੇ ਗੁਰਦੁਆਰਾ ਪਰਮੇਸ਼ਵਰ ਦੁਆਰ ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰੀਆਂ ਆਪ ਜੀ ਦੇ ਜਥਿਆਂ ਵੱਲੋਂ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਗੁਰਬਾਣੀ ਦੀਆਂ ਵਿਚਾਰਾਂ ਹਰੀ ਜਸ ਕੀਰਤਨ ਹੋਇਆ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਸਤਿਗੁਰੂ ਜੀ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਦੀਵਾਨ ਵਿੱਚ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਅੰਦਰ ਪ੍ਰਵਾਨ ਕਰਨੀਆਂ ਜੀ ਤਿਲ ਫੁਲ ਭੇਟਾ ਪ੍ਰਵਾਨ ਕਰਨੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸਮਾਗਮ ਵਿੱਚ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਅੰਮ੍ਰਿਤ ਛਕਣ ਵਾਲੀਆਂ ਸੰਗਤਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਗੁਰਮਤਿ ਦੀ ਸੋਝੀ ਬਖਸ਼ਣੀ ਸਤਿਗੁਰੂ ਜੀ ਆਪ ਜੀ ਦੇ ਦਰ ਘਰ ਦੇ ਸੇਵਕ ਬੱਚੀ ਜਪਲੀਨ ਕੌਰ ਦਾ ਸੱਚੇ ਪਾਤਸ਼ਾਹ ਜੀ ਕਿਡਨੀ ਦਾ ਓਪਰੇਸ਼ਨ ਹੋਇਆ ਬੀਬੀ ਸੁਖਮਿੰਦਰ ਕੌਰ ਨੇ ਸੱਚੇ ਪਾਤਸ਼ਾਹ ਜੀ ਬੱਚੀ ਨੂੰ ਆਪਣੀ ਕਿਡਨੀ ਦਿੱਤੀ ਕਿਰਪਾ ਕਰਨੀ ਜੀ ਸਾਰੀਆਂ ਸੰਗਤਾਂ ਵੱਲੋਂ ਅਰਦਾਸ ਬੇਨਤੀ ਬੱਚੀ ਜਪਲੀਨ ਕੌਰ ਤੇ ਬੀਬੀ ਸੁਖਮਿੰਦਰ ਕੌਰ ਨੂੰ ਸੱਚੇ ਪਾਤਸ਼ਾਹ ਜੀ ਦੋਵਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸਰੀਰਕ ਤੰਦਰੁਸਤੀ ਬਖਸ਼ਣੀ ਸਤਿਗੁਰੂ ਜੀ ਦੋਵਾਂ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਜੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਸਤਿਗੁਰੂ ਜੀ ਕਿਰਪਾ ਕਰਵਾਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਸਾਹਿਬ ਜੀ ਸੋ ਕਹੋ ਟਲ ਗੁਰ ਸੇਵੀਐ ਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪੰਜਵਾ ਮੇਰਾ ਲਾਗੋ ਰਾਮ ਸਿਉਂ ਹੇਤ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਕੇਤ मेरा लागो राम स्यों हेत सतगुर मेरा सदा सहाई जिन दुख का काटिया केत रहाओ हाथ दे राख्यो अपना कर बिरथा सगल मिटाई निंदक के मुख काले कीने जन का आप सहाई साचा साहेब हुआ रखवाला राख लिए कंठ लाए निरपौ पए सदा सुख माने नानक हर गुण गाए साचा साहेब हुआ रखवाला राख लिए कंठ लाए निरपौ पए सदा सुख माने नानक हर गुण गाए वाहिगुरु जी का खालसा वाहिगुरु जी की फतेह।
भाई सुरेंद्र सिंह जी पांच प्यारियां विच लगदे है फतेहगढ़ साहब कीर्तन भी करदे है फतेहगढ़ साहब पांच प्यारियां च अमर छक।